15 ਜੁਲਾਈ ਨੂੰ CAA ਸੈਂਟਰ ਬ੍ਰੈਂਪਟਨ। ਫਾਰ ਟਿਕਟਸ ਕਾਲ 6476485951 ਔਰ ticketmaster.ca।
770 AM ਦੇ ਪਿਆਰੇ ਪਿਆਰੇ ਸਰੋਤਿਓ, ਮੇਰਾ ਯਾਨੀ ਕਿ ਡਾਕਟਰ ਨਰਿੰਦਰ ਰਵੀ ਦਾ ਆਪ ਸਭ ਨੂੰ ਪਿਆਰ ਭਰਿਆ ਨਮਸਕਾਰ, ਸਲਾਮ ਅਲੈਕਮ, ਸਤਿ ਸ਼੍ਰੀ ਅਕਾਲ ਐਂਡ ਵੈਰੀ ਗੁੱਡ ਮੋਰਨਿੰਗ। ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਹੁਣ ਆਪਾਂ ਹਰ ਸੰਡੇ ਵਾਲੇ ਦਿਨ ਸਵੇਰੇ 10 ਵਜੇ ਤੋਂ ਲੈ ਕੇ 11 ਵਜੇ ਤੱਕ ਲਾਈਵ ਪ੍ਰੋਗਰਾਮ ਕਰਦੇ ਹਾਂ। ਇਹ ਜਿਹੜਾ ਪ੍ਰੋਗਰਾਮ ਹੁੰਦਾ ਇਹ ਅਰਫਾ ਮੁਜ਼ੱਫਰ ਜੀ ਦੇ ਸਹਿਯੋਗ ਦੇ ਨਾਲ, ਉਹਨਾਂ ਦੇ ਤਾਵਨ ਦੇ ਨਾਲ, ਉਹਨਾਂ ਦੇ ਆਸ਼ੀਰਵਾਦ ਦੇ ਨਾਲ ਮੈਂ ਪੇਸ਼ ਕਰਦਾ। ਜਿਵੇਂ ਕਿ ਮੈਂ ਹਮੇਸ਼ਾ ਹੀ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਕਰਦਾ ਕਿ ਜਦੋਂ ਵੀ ਤੁਸੀਂ ਕਦੇ ਕੋਈ ਪ੍ਰੋਪਰਟੀ ਲੈਣੀ ਹੋਵੇ ਜਾਂ ਵੇਚਣੀ ਹੋਵੇ, ਮੇਰੀਆਂ ਦੋ ਤਿੰਨ ਗੱਲਾਂ ਜ਼ਰੂਰ ਧਿਆਨ ਨਾਲ ਸੁਣ ਲਓ। ਇੱਕ ਤਾਂ ਕਦੇ ਵੀ ਪਹਿਲੇ ਬੰਦੇ ਨੂੰ ਬੁਲਾ ਕੇ ਉਹਦੇ ਨਾਲ ਸਾਈਨ ਅਪ ਨਾ ਕਰੋ, ਚਾਹੇ ਉਹ ਤੁਹਾਡਾ ਕਿੰਨਾ ਵੀ ਨਜ਼ਦੀਕੀ ਕਿਉਂ ਨਾ ਹੋਵੇ। ਤੁਹਾਡਾ ਫਰੈਂਡ ਹੋਵੇ, ਤੁਹਾਡਾ ਰਿਸ਼ਤੇਦਾਰ ਹੋਵੇ, ਤੁਹਾਡੇ ਕਲੱਬ ਦਾ ਹੋਵੇ, ਤੁਹਾਡੇ ਧਾਰਮਿਕ ਸਥਾਨ ਦਾ ਹੋਵੇ, ਜਾਂ ਕਿਸੇ ਨੇ ਰਿਕਮੈਂਡ ਕੀਤਾ ਹੋਵੇ, ਕਰ ਦਿਓ। ਮੈਂ ਨਹੀਂ ਕਹਿੰਦਾ ਵੀ ਉਹਨੂੰ ਕਰੋ ਨਾ, ਮੈਂ ਕਹਿੰਦਾ ਕਰ ਦਿਓ, ਪਰ ਉਸ ਤੋਂ ਪਹਿਲਾਂ 3-4 ਹੋਰ ਰੀਅਲ ਸਟੇਟ ਦੇ ਬੰਦਿਆਂ ਨੂੰ ਬੁਲਾ ਕੇ ਵੀ ਰਾਇ ਲੈ ਲਓ ਕਿ ਜੇ ਅਸੀਂ ਤੇਰੇ ਕੋਲ ਮਕਾਨ ਖਰੀਦੀਏ ਜਾਂ ਕੋਈ ਪਲਾਜ਼ਾ ਖਰੀਦੀਏ ਜਾਂ ਕੋਈ ਬਿਜ਼ਨਸ ਖਰੀਦੀਏ, ਤੈਨੂੰ ਜਿਹੜੀ ਕਮਿਸ਼ਨ ਮਿਲੂਗੀ 2%, 3%, 4%, ਤੈਨੂੰ ਤਾਂ ਇੰਨੇ ਪੈਸੇ ਮਿਲਣਗੇ ਅਤੇ ਉਹਦੇ ਵਿੱਚ ਤੂੰ ਮੈਨੂੰ ਕਿੰਨੇ ਮੋੜੇਗਾ। ਉਹਨੂੰ ਕੈਸ਼ ਬੈਕ ਕਹਿੰਦੇ ਨੇ, ਪਤਾ ਨਹੀਂ ਲੀਗਲ ਹੈਗਾ ਕਿ ਨਹੀਂ ਹੈਗਾ, ਪਰ ਚੱਲਦਾ ਹੈਗਾ। ਇਸੇ ਤਰ੍ਹਾਂ ਹੀ ਜੇ ਵੇਚਣੀ ਹੈ ਤਾਂ ਕਿੰਨੇ ਕੁ ਪੈਸੇ ਮੇਰੇ ਬਚਣਗੇ। ਸੋ ਇਹ ਗੱਲਾਂ ਖੋਲ ਲਓ ਪਹਿਲਾਂ, ਕਿਤੇ ਗੋਲ ਮੋਲ ਗੱਲਾਂ 'ਚ ਆ ਕੇ ਸਾਡਾ ਬਹੁਤ ਨੁਕਸਾਨ ਹੋ ਜਾਂਦਾ। ਜਿਵੇਂ ਪੰਜਾਬੀ 'ਚ ਕਹਿੰਦੇ ਨੇ, ਅਪ ਪਛਤਾਈ ਹੋਤ ਗਿਆ ਜਬ ਚਿੜੀਆ ਚੁੱਗੀ ਖੇਤ, ਕਿਉਂਕਿ ਪੈਸੇ ਤੁਸੀਂ ਜੇਬ 'ਚੋਂ ਕੱਢ ਕੇ ਨਹੀਂ ਦੇਣੇ। ਜਦੋਂ ਵੀ ਡੀਲ ਫਾਈਨਲ ਹੁੰਦੀ ਆ, ਵਕੀਲ ਨੇ ਆਟੋਮੈਟਿਕਲੀ ਪੈਸੇ ਜਿਹੜੇ ਨੇ ਚੈੱਕ ਉਹਨਾਂ ਦੇ ਅਕਾਊਂਟ 'ਚ ਪਾ ਦੇਣੇ ਨੇ, ਅਤੇ ਤੁਹਾਨੂੰ ਪਤਾ ਲੱਗਣਾ 1-2 ਸਾਲ ਬਾਅਦ। ਪਹਿਲਾਂ ਤੁਸੀਂ ਖੁਸ਼ ਹੋਵੋਗੇ ਕਿ ਜੀ ਆਹ ਦੇਖੋ ਜੀ, ਸਾਡੇ ਬੰਦੇ ਨੇ ਸਾਨੂੰ ਸੋਫਾ ਦਵਾਤਾ, ਸਾਡਾ ਫਰਿੱਜ ਕਰਾਤਾ, ਸਾਡੀ ਜੀ ਸਾਨੂੰ ਕੰਧ ਠੀਕ ਕਰਾਤੀ, ਸਾਡੀਆਂ ਟੂਟੀਆਂ ਲਵਾਤੀਆਂ। ਪਰ ਕਈ ਵਾਰੀ ਬੰਦੇ ਐਡੇ ਵੀ ਹੁੰਦੇ ਨੇ ਜਿਹੜੇ ਕਿ ਸਾਫ਼ ਹੁੰਦੇ ਨੇ, ਸਾਨੂੰ ਦੱਸ ਦਿੰਦੇ ਆ, ਟੂਟੀਆਂ ਟਾਟੀਆਂ ਦੀ ਗੱਲ ਛੱਡੋ, ਸਾਨੂੰ ਅਸੀਂ 10-10, 20-20 ਹਜ਼ਾਰ ਚਾਹੁੰਦੇ। ਕਈ ਵਾਰੀ ਡਾਊਨ ਪੇਮੈਂਟ ਵੀ ਉਹਦੇ ਵਿੱਚੋਂ ਨਿਕਲ ਜਾਂਦੀ। ਮੈਂ 100% ਤਾਂ ਨਹੀਂ ਕਹਿੰਦਾ, ਟਰਾਈ ਕਰਨ ਦਾ ਕੀ ਨੁਕਸਾਨ ਹੈ। ਸੋ ਇਸ ਕਰਕੇ ਕਹਿਣਾ ਕਿ ਜਦੋਂ ਵੀ ਤੁਸੀਂ ਕੋਈ ਸਮਾਨ ਆਪਣਾ ਵੇਚਣਾ, ਸਮਾਨ ਤੋਂ ਮਤਲਬ ਕੋਈ ਪ੍ਰੋਪਰਟੀ ਵੇਚਣੀ ਹੈ ਜਾਂ ਖਰੀਦਣੀ ਹੈ, ਰੀਅਲ ਸਟੇਟ ਦੇ 3-4 ਬੰਦਿਆਂ ਨੂੰ ਬੁਲਾ ਕੇ ਉਹਨਾਂ ਨਾਲ ਗੱਲਬਾਤ ਕਰ ਲਓ। ਉਹਦੇ ਵਿੱਚ ਮੈਂ ਇੱਕੋ ਇੱਕ ਨਾਮ ਰਿਕਮੈਂਡ ਕਰਦਾ, ਉਹ ਹੈ ਅਰਫਾ ਮੁਜ਼ੱਫਰ ਜੀ ਦਾ। ਫੋਨ ਨੰਬਰ ਹੈਗਾ 6478986245, ਇਹ ਉਹਨਾਂ ਦਾ ਨੰਬਰ ਹੈ। ਅਤੇ ਜੇ ਕਿਤੇ ਪਰਚਾਂਸ ਨੰਬਰ ਭੁੱਲ ਜਾਓ ਤਾਂ ਜਿਹੜੇ ਰੇਡੀਓ ਸਟੇਸ਼ਨ 'ਤੇ ਮੈਂ ਬੈਠਾ, ਇਹਨੂੰ ਕਹਿੰਦੇ ਨੇ 770 AM ਰੇਡੀਓ ਸਟੇਸ਼ਨ, ਅਤੇ ਰੇਡੀਓ ਸਟੇਸ਼ਨ ਦਾ ਫੋਨ ਹੁੰਦਾ 416-620-1778, 416-620-1778। ਸਵੇਰ ਤੋਂ ਲੈ ਕੇ ਸ਼ਾਮ ਤੱਕ ਪ੍ਰੋਗਰਾਮ ਚੱਲਦੇ ਨੇ। ਰੇਡੀਓ ਸਟੇਸ਼ਨ ਤੋਂ ਤੁਸੀਂ ਕਾਲ ਕਰ ਲਓ ਅਤੇ ਅਰਫਾ ਮੁਜ਼ੱਫਰ ਜੀ ਦਾ ਨੰਬਰ ਲੈ ਲਓ, ਉਹ ਡੈਫੀਨੇਟਲੀ ਦੇਣਗੇ। ਉਸ ਤੋਂ ਬਾਅਦ 3-4 ਬੰਦਿਆਂ ਨਾਲ ਗੱਲਬਾਤ ਕਰਨ ਤੋਂ ਬਾਅਦ, ਜੇ ਤੁਹਾਨੂੰ ਲੱਗੇ ਕਿ ਤੁਹਾਡਾ ਪਹਿਲਾ ਬੰਦਾ ਹੀ ਵਧੀਆ, ਕਰ ਦਿਓ ਸਾਈਨ ਜ਼ਰੂਰ ਕਰੋ। ਅਤੇ ਜੇ ਤੁਹਾਨੂੰ ਲੱਗਦਾ ਵੀ ਨਹੀਂ, ਕਿਉਂਕਿ ਜਾਂ ਵਾਹ ਪਿਆ ਜਾਂਦੇ ਜਾਂ ਰਾਹ ਪਿਆ ਜਾਂਦੇ, ਜਦੋਂ ਤੁਸੀਂ 2-4 ਬੰਦਿਆਂ ਨਾਲ ਡੀਲ ਕਰ ਲੈਂਦੇ ਫਿਰ ਤੁਹਾਨੂੰ ਜੱਜਮੈਂਟ ਕਰਨੀ, ਡਿਸੀਜਨ ਕਰਨਾ ਸੌਖਾ ਹੋ ਜਾਂਦਾ ਕਿ ਕਿਹੜਾ ਵਧੀਆ। ਅਤੇ ਜੇ ਤੁਹਾਨੂੰ ਅਰਫਾ ਮੁਜ਼ੱਫਰ ਜੀ ਵਧੀਆ ਲੱਗਣ, ਉਹਨਾਂ ਨਾਲ ਤੁਸੀਂ ਸਾਈਨ ਅਪ ਕਰ ਲਓ। ਜੇ ਕੋਈ ਹੋਰ ਵਧੀਆ ਲੱਗਦਾ ਹੋਰ ਨਾ ਕਰ ਲਓ, ਪਰ ਮੈਂ ਇਸ ਗੱਲ ਦਾ ਤੁਹਾਨੂੰ ਦਾਅਵੇ ਨਾਲ ਕਹਿੰਦਾ ਕਿ ਜੇ ਤੁਸੀਂ ਅਰਫਾ ਮੁਜ਼ੱਫਰ ਜੀ ਨੂੰ ਬੁਲਾ ਲਓਗੇ ਨਾ ਇੱਕ ਵਾਰ ਘਰ, ਤੁਹਾਨੂੰ ਗਧੇ ਦੇ ਘੋੜੇ ਦਾ ਪਤਾ ਲੱਗ ਜੂਗਾ। ਕੰਟੈਂਟਮੈਂਟ ਪੂਰੀ ਹੋਊਗੀ, ਹੇਰਾ ਫੇਰੀ ਕੋਈ ਨਹੀਂ ਹੋਊ, ਗੱਲ ਗੋਲ ਮੋਲ ਨਹੀਂ, ਸਪਸ਼ਟ ਗੱਲਾਂ ਕਰਨਗੇ। ਕਿਉਂਕਿ ਜਿੰਨਾ ਚਿਰ ਮੈਂ ਉਹਨਾਂ ਨੂੰ ਡੀਲ ਕਰਦਿਆਂ ਨੂੰ ਹੋ ਗਿਆ, ਮੈਨੂੰ ਪਤਾ ਵੀ ਉਹ ਉਹਨਾਂ ਦੇ ਵਿੱਚ ਕੁਛ ਅਲਮਾਈਟੀ ਦਾ, ਪਰਮਾਤਮਾ ਦਾ, ਵਾਹਿਗੁਰੂ ਦਾ, ਅੱਲਾ ਦਾ ਕੁਛ ਇਸ ਤਰ੍ਹਾਂ ਦੀ ਉਹਨਾਂ ਦਾ ਆਸ਼ੀਰਵਾਦ ਹੈ, ਉਹਨਾਂ ਦੇ ਉੱਤੇ ਰਹਿਮਤ ਹੈ ਕਿ ਹੇਰਾ ਫੇਰੀ ਨੇੜੇ ਤੇੜੇ ਵੀ ਨਹੀਂ। ਉਹ ਚਾਹੁੰਦੇ ਨੇ ਕਿ ਜਿੰਨਾ ਵੀ ਤਿਲ ਫੁੱਲ ਕਮਾਵੇ ਉਹ ਰਾਤ ਨੂੰ ਸੁੱਖ ਦੀ ਨੀਂਦ ਸੋਵੇ। ਇਹ ਨਹੀਂ ਵੀ ਲੋਕਾਂ ਦੀਆਂ ਬਦਦੁਆਵਾਂ ਲਈਏ ਵੀ ਸਾਨੂੰ ਠੱਗੀ ਕਰ ਗਈ। ਸੋ ਇਸ ਕਰਕੇ ਮੈਂ ਇਸ ਕਰਕੇ ਨਾ ਕਰਦਾ ਉਹਨਾਂ ਦੀ ਕੋਈ ਮੈਂ ਐਡਵਰਟਾਈਜਮੈਂਟ, ਇਟਸ ਨਾਟ ਏ ਪ੍ਰੋਫੈਸ਼ਨਲ ਐਡਵਰਟਾਈਜਮੈਂਟ ਔਰ ਪੇਡ ਐਡਵਰਟਾਈਜਮੈਂਟ, ਬਿਲਕੁਲ ਨਹੀਂ। ਕਿਉਂਕਿ ਮੇਰੀ ਇਹ ਆਤਮਾ ਕਹਿੰਦੀ ਹੈ ਕਿ ਇਟਸ ਵੈਰੀ ਈਜ਼ੀ ਟੂ ਕ੍ਰਿਟੀਸਾਈਜ਼। ਅਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਨਿੰਦਿਆ ਹੀ ਕਰੀ ਜਾਂਦੇ, ਹਰੇਕ ਦਾ ਮਾੜਾ ਹੀ ਸੋਚਦੇ ਹਾਂ, ਪਰ ਜੇ ਕੋਈ ਕਿਸੇ ਦੇ ਬੰਦੇ 'ਚ ਅਛਾਈ ਆ, ਉਹਦੀ ਅਛਾਈ ਵੀ ਦੱਸੋ ਨਾ, ਚੰਗਾਪਣ ਵੀ ਦੱਸੋ, ਉਹਨੂੰ ਸ਼ਾਬਾਸ਼ ਵੀ ਦਿਓ। ਇਸ ਕਰਕੇ ਕਿਉਂਕਿ ਮੈਂ ਉਹਨਾਂ ਨੂੰ ਡੀਲ ਕੀਤਾ, ਸੋ ਇਸ ਕਰਕੇ ਮੈਂ ਆਪਣਾ ਫਰਜ਼ ਸਮਝਦਾ ਕਿ ਉਹਨਾਂ ਦੇ ਚੰਗੇਪਣ ਨੂੰ ਮੈਂ ਵੀ ਥੋੜ੍ਹੀ ਜਿਹੀ ਐਡਵਰਟਾਈਜ਼ ਕਰਾਂ। ਅਦਰਵਾਈਜ਼ ਕੋਈ ਉਹਦੇ ਨਾਲ ਪੈਸੇ ਪੂਸੇ ਨਹੀਂ ਲੈਂਦੇ, ਨਾ ਹੀ ਉਹਨਾਂ ਨੇ ਕਦੇ ਅੱਜ ਤੱਕ ਮੈਨੂੰ ਕਿਹਾ ਕਿ ਐਡਵਰਟਾਈਜ਼ਮੈਂਟ ਕਰ ਦਿਓ। ਬਾਕੀ ਤੁਹਾਡੀ ਮਰਜ਼ੀ। ਫੋਨ ਨੰਬਰ 8986245। ਹੁਣ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਕਿ ਡਾਕਟਰ ਅੰਕੁਸ਼ ਗੋਇਲ ਜਿਹੜੇ ਕਿ ਮੈਡੀਕਲ ਦੇ ਉੱਤੇ ਤੁਹਾਡੇ ਆਪਾਂ ਕਿਸੇ ਨਾ ਕਿਸੇ ਟੋਪਿਕ 'ਤੇ ਉਹਨਾਂ ਦੀ ਰਾਏ ਲੈਂਦੇ ਸੀ, ਤੁਸੀਂ ਸਵਾਲ ਵੀ ਕਰਦੇ ਸੀ, ਪਰ ਕਿਉਂਕਿ ਹੁਣ ਟਾਈਮ ਚੇਂਜ ਹੋ ਗਿਆ, ਸਵੇਰ ਦਾ ਹੋ ਗਿਆ, ਅਤੇ ਹੀ ਇਜ਼ ਆਲਵੇਜ਼ ਬਿਜ਼ੀ ਇਨ ਹਿਜ਼ ਮੈਡੀਕਲ ਸੈਂਟਰ, ਉਹਨਾਂ ਕੋਲ ਦਾ ਇੱਕ ਸਕਿੰਟ ਦਾ ਵੀ ਟਾਈਮ ਨਹੀਂ। ਸੋ ਇਸ ਕਰਕੇ ਜਿੰਨਾ ਚਿਰ ਹੁਣ ਸਵੇਰ ਦਾ ਪ੍ਰੋਗਰਾਮ ਚੱਲਦਾ ਉਦੋਂ ਉਨ੍ਹਾਂ ਚਿਰ ਤੱਕ ਆਪਾਂ ਸਿਰਫ ਅਤੇ ਸਿਰਫ ਸਪਿਰਚੁਅਲ ਪੁਆਇੰਟ ਆਫ ਵਿਊ ਦੇ ਨਾਲ ਕਿਸੇ ਨਾ ਕਿਸੇ ਟੋਪਿਕ ਦੇ ਉੱਤੇ ਮੈਂ ਤੁਹਾਡੇ ਨਾਲ ਵਿਚਾਰ ਆਪਣੇ ਸਾਂਝੇ ਕਰਦਾ। ਤੁਸੀਂ ਜੇ ਮੇਰਾ ਪ੍ਰੋਗਰਾਮ ਚੰਗਾ ਲੱਗੇ ਸਪਿਰਚੁਅਲ, ਕਿਉਂਕਿ ਮੇਰੀ ਬੈਕਗਰਾਊਂਡ ਹੈ, ਆਈ ਡਿਡ ਮਾਈ ਮਾਸਟਰਸ ਇਨ ਫਿਲੋਸਫੀ, ਦੈਨ ਐਮਲੇਟ ਮਾਸਟਰ ਆਫ ਲਿਟਰੇਚਰ ਇਨ ਕੰਪੈਰੇਟਿਵ ਰਿਲੀਜਨ, PhD ਕੀਤੀ ਹੈ, ਬੁੱਕ ਲਿਖੀਆਂ ਨੇ, ਸੋ ਵੱਖ ਵੱਖ ਧਰਮਾਂ ਨੂੰ ਮੈਂ ਸਟੱਡੀ ਕੀਤਾ। ਇਸ ਕਰਕੇ ਇਹਦੇ ਬਹੁਤ ਸਾਰੇ ਟੋਪਿਕ ਹੁੰਦੇ ਨੇ, ਕਿਸੇ ਨਾ ਕਿਸੇ ਇੱਕ ਟੋਪਿਕ ਨੂੰ ਲੈ ਕੇ ਸਿੰਪਲ ਤਰੀਕੇ ਨਾਲ ਮੈਂ ਤੁਹਾਡੇ ਨਾਲ ਗੱਲਬਾਤ ਕਰਦਾ। ਜੇ ਤੁਸੀਂ ਵੀ ਸਟੂਡੀਓ 'ਚ ਗੱਲਬਾਤ ਕਰੋ, ਟੋਪਿਕ 'ਤੇ ਰਹਿਣਾ, ਪਰ ਪਲੀਜ਼ ਇਹੀ ਮੇਰੀ ਰਿਕੁਐਸਟ ਹੈ, ਟੋਪਿਕ 'ਤੇ ਰਹਿਣਾ, ਟੋਪਿਕ ਤੋਂ ਫਿਸਲਣਾ ਨਹੀਂ, ਕਿਉਂਕਿ ਜਿਹੜੀ ਸਪਿਰਚੁਅਲਿਟੀ ਦੀ ਹੈ ਗੱਲ ਆਪਾਂ ਗੋਡ ਦੀ ਕਰ ਜਾਂਦੇ ਹਾਂ, ਪਹੁੰਚ ਜਾਂਦੇ ਆਤਮਾ 'ਤੇ, ਪਹੁੰਚ ਜਾਂਦੇ ਗੁੱਡ ਐਂਡ ਬੈਡ 'ਤੇ, ਉਸ ਤਰ੍ਹਾਂ ਫਿਰ ਕਨਫਿਊਜ਼ ਹੋ ਜਾਂਦੇ ਹਾਂ। ਜਿਹੜਾ ਟੋਪਿਕ ਹੋਵੇ ਉਹਦੇ 'ਤੇ ਤੁਸੀਂ ਗੱਲ ਕਰੋ, ਮੋਰ ਦੈਨ ਵੈਲਕਮ, ਤੁਸੀਂ ਕਾਲ ਕਰ ਸਕਦੇ ਹੋ ਸਟੂਡੀਓ 'ਚ 416-620-1778। ਅਤੇ ਅੱਜ ਦਾ ਜਿਹੜਾ ਟੋਪਿਕ ਹੈ ਉਹ ਹੈਗਾ ਗੋਡ ਦੇ ਉੱਪਰ, ਅੱਲਾ ਦੇ ਉੱਪਰ, ਖੁਦਾ ਦੇ ਉੱਪਰ, ਵਾਹਿਗੁਰੂ ਦੇ ਉੱਪਰ, ਰਾਮ ਦੇ ਉੱਪਰ, ਰਹੀਮ ਦੇ ਉੱਪਰ। ਵੀ ਇਹ ਆਪਾਂ ਇਸ ਟੋਪਿਕ ਦੇ ਉੱਤੇ ਕੁਛ ਜਿਹੜੇ ਕੁਐਸਚਨਸ ਨੇ ਸਾਡੇ ਦਿਮਾਗ ਦੇ ਵਿੱਚ ਆਉਂਦੇ ਉਹਨੂੰ ਬੜੇ ਸਿੰਪਲ ਤਰੀਕੇ ਨਾਲ ਮੈਂ ਕੋਸ਼ਿਸ਼ ਕਰਾਂਗਾ ਤੁਹਾਡੇ ਨਾਲ ਡਿਸਕਸ ਕਰਨ ਦੀ। ਇਹ ਇੱਕ ਘੰਟੇ ਦਾ ਪ੍ਰੋਗਰਾਮ ਹੈ, 40-45 ਮਿੰਟ ਦਾ, ਇਹਦੇ ਉੱਤੇ ਜਿਹੜਾ ਗੋਡ ਦੇ ਉੱਤੇ ਇੱਕ ਸਾਲ ਪੂਰਾ ਇਹਦੇ ਉੱਤੇ ਪੜ੍ਹਿਆ ਜਾ ਸਕਦਾ, ਲਿਖਿਆ ਜਾ ਸਕਦਾ, ਇਹਦੇ ਉੱਤੇ ਬੋਲਿਆ ਜਾ ਸਕਦਾ। ਇਹ ਲੰਬਾ ਹੈ, ਬਹੁਤ ਸਾਰੇ ਕੁਐਸਚਨ ਨੇ, ਬਹੁਤ ਸਾਰੇ ਕਨਫਿਊਜ਼ਨ ਨੇ, ਪਰ ਆਪਾਂ ਮੇਨ ਮੋਟੇ ਮੋਟੇ ਜਿਹੜੇ ਕੁਐਸਚਨਸ ਲੈ ਕੇ ਜਿਹੜੇ ਸਾਡੇ ਦਿਮਾਗ 'ਚ ਪੈਦਾ ਹੁੰਦੇ ਨੇ ਉਹਨਾਂ ਨੂੰ ਸਿੰਪਲ ਤਰੀਕੇ ਨਾਲ, ਸ਼ੋਰਟ ਤਰੀਕੇ ਨਾਲ ਜਿਹੜਾ ਉਹ ਆਂਸਰ ਦੇਣ ਦੀ ਕੋਸ਼ਿਸ਼ ਕਰਾਂਗਾ। ਸੋ ਬਿਫੋਰ ਆਈ ਸਟਾਰਟ ਦਿਸ ਟੋਪਿਕ, ਲੈਟਸ ਹੀਅਰ ਦਾ ਫਸਟ ਸੌਂਗ, ਅਤੇ ਦੈਨ ਆਪਾਂ ਟੋਪਿਕ ਕੰਟੀਨਿਊ ਰੱਖਾਂਗੇ।
ये तो सच है कि भगवान है, है मगर फिर भी अनजान है। ये तो सच है कि भगवान है, है मगर फिर भी अनजान है। धरती पे रूप माँ बाप का, उस विधाता की पहचान है। ये तो सच है कि भगवान है। जन्मदाता है जो नाम जिनसे मिला, थाम कर जिनकी उंगली है बचपन चला। कांधे पर बैठ के जिनके देखा जहां, ज्ञान जिनसे मिला क्या बुरा क्या भला। इतने उपकार है क्या कहें, ये बताना ना आसान है। धरती पे रूप माँ बाप का, उस विधाता की पहचान है। ये तो सच है कि भगवान है।
ਵੈਲਕਮ ਬੈਕ। ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ ਜਿਹੜਾ ਆਪਾਂ ਟੋਪਿਕ ਲੈ ਰਹੇ ਹਾਂ ਸਪਿਰਚੁਅਲ ਇਸ਼ੂ ਜਾਂ ਟੋਪਿਕ, ਉਹ ਹੈ ਗੋਡ ਦੇ ਉੱਪਰ, ਪਰਮਾਤਮਾ ਦੇ ਉੱਤੇ, ਅੱਲਾ ਦੇ ਉੱਤੇ, ਵਾਹਿਗੁਰੂ ਦੇ ਉੱਤੇ, ਜੋ ਮਰਜ਼ੀ ਨਾ ਕਹੋ। ਇਹਦੇ ਵਿੱਚ ਅਸੀਂ ਪੰਜ ਛੋਟੇ ਛੋਟੇ ਜਿਹੜੇ ਨੇ ਟੋਪਿਕ ਨੂੰ ਉਹਨਾਂ ਨੂੰ ਡਿਸਕਸ ਕਰਾਂਗੇ। ਪਹਿਲਾ ਜਿਹੜਾ ਹੈਗਾ ਗੋਡ ਦੇ ਬਾਰੇ ਆਪਾਂ ਟੋਪਿਕ ਲੈ ਰਹੇ ਹਾਂ ਕਿ ਵਟ ਇਜ਼ ਗੋਡ, ਗੋਡ ਕਹਿੰਦੇ ਕਿਹਨੂੰ ਨੇ, ਹਾਊ ਯੂ ਕੈਨ ਡਿਫਾਈਨ। ਵਟ ਆਰ ਦਾ ਕੁਆਲਿਟੀਜ਼, ਜੇ ਪਰਮਾਤਮਾ ਕਹਿੰਦੇ ਕਿਹਨੂੰ ਨੇ ਅਤੇ ਉਹਦੇ ਵਿੱਚ ਕਿਹੜੇ ਕਿਹੜੇ ਗੁਣ ਹੁੰਦੇ ਨੇ, ਕੁਆਲਿਟੀਜ਼ ਹੁੰਦੇ ਨੇ, ਇੱਕ ਗੱਲ। ਦੂਸਰੀ ਗੱਲ, ਡਜ਼ ਗੋਡ ਰੀਅਲੀ ਐਗਜਿਸਟ ਔਰ ਨਾਟ, ਕਿ ਦੁਨੀਆਂ ਦੇ ਵਿੱਚ ਕੁਛ ਲੋਕ ਕਹਿੰਦੇ ਨੇ ਪਰਮਾਤਮਾ ਹੈਗਾ, ਕੁਛ ਕਹਿੰਦਾ ਨਹੀਂ ਹੈਗਾ। ਡਜ਼ ਗੋਡ ਰੀਅਲੀ ਐਗਜਿਸਟ, ਉਹ ਵਾਕਈ ਹੈ ਵੀ ਹੈਗਾ ਪਰਮਾਤਮਾ, ਕਿ ਐਵੇਂ ਦਿਖਾਵੇ ਦੀਆਂ ਗੱਲਾਂ ਨੇ, ਝੂਠੀਆਂ ਗੱਲਾਂ ਬਣਾਈਆਂ, ਸਟੋਰੀਆਂ ਬਣਾਈਆਂ। ਤੀਸਰਾ ਟੌਪਿਕ ਹੋਏਗਾ ਇਫ ਗੋਡ ਐਗਜਿਸਟ, ਜੇ ਮੰਨ ਲਈਏ ਕਿ ਪਰਮਾਤਮਾ ਵਾਕਈ ਹੈ, ਦੈਨ ਵਟ ਆਰ ਦਾ ਪਰੂਫ ਫਾਰ ਦਾ ਐਗਜਿਸਟੈਂਸ ਆਫ ਗੋਡ, ਤਾਂ ਕੀ ਪਰੂਫ ਹੈ ਕਿ ਪਰਮਾਤਮਾ ਹੈਗਾ, ਇਹਦੇ ਪਰੂਫ ਦਿਓ। ਅਤੇ ਚੌਥਾ ਟੌਪਿਕ ਹੋਏਗਾ ਕਿ ਪਰਮਾਤਮਾ, ਹੁਣ ਸਾਨੂੰ ਇਹ ਲੱਗ ਗਿਆ ਵੀ ਪਰਮਾਤਮਾ ਜੇ ਅਸੀਂ ਮੰਨਦੇ ਹਾਂ ਵੀ ਹੈਗਾ, ਕੀ ਉਹਦੇ ਪਰੂਫ ਨੇ, ਅਤੇ ਜੇ ਪਰੂਫ ਹੀ ਪਤਾ ਲੱਗ ਗਿਆ, ਸੋ ਵੇਅਰ ਗੋਡ ਰਿਜ਼ਾਈਡਸ, ਉਹ ਰਹਿੰਦਾ ਕਿੱਥੇ ਹੈ, ਕੀ ਉਹ ਸਰੋਵਰਾਂ 'ਚ ਹੈ, ਪਹਾੜਾਂ 'ਚ ਹੈ, ਕਿਤਾਬਾਂ 'ਚ ਹੈ, ਪੱਤਿਆਂ 'ਚ ਹੈ, ਦਰਖਤਾਂ 'ਚ ਹੈ, ਵੇਅਰ ਡਜ਼ ਗੋਡ ਰਿਜ਼ਾਈਡਸ, ਕਿੱਥੇ ਰਹਿੰਦਾ। ਅਤੇ ਲਾਸਟ ਆਪਾਂ ਟੌਪਿਕ ਕਰਾਂਗੇ ਕਿ ਵੈਨ ਐਂਡ ਹਾਉ ਕੈਨ ਵੀ ਮੀਟ ਗੋਡ, ਪਰਮਾਤਮਾ ਨੂੰ ਫਿਰ ਅਸੀਂ ਕਦੋਂ ਅਤੇ ਕਿੱਥੇ ਮਿਲ ਸਕਦੇ ਹਾਂ, ਕਿਵੇਂ ਮਿਲ ਸਕਦੇ ਹਾਂ, ਕਿਵੇਂ ਮਿਲ ਸਕਦੇ ਹਾਂ ਅਤੇ ਕਿੱਥੇ ਮਿਲ ਸਕਦੇ ਹਾਂ ਅਤੇ ਕਦੋਂ ਮਿਲ ਸਕਦੇ ਹਾਂ, ਇਹ ਅਖੀਰਲਾ ਟੌਪਿਕ ਹੋਇਆ। ਕੋਸ਼ਿਸ਼ ਕਰੂੰਗਾ ਮੈਂ ਸ਼ਾਰਟਕੱਟ ਕਰਨ ਦੀ ਹਰ ਗੱਲ ਨੂੰ ਸਿੰਪਲ ਤਰੀਕੇ ਨਾਲ, ਅਤੇ ਉਮੀਦ ਹੈ ਕਿ ਆਪਾਂ ਜਿਹੜੇ ਪੰਜੇ ਦੇ ਟੌਪਿਕ ਨੇ ਕਿ ਪਰਮਾਤਮਾ ਕਿਹਨੂੰ ਕਹਿੰਦੇ ਨੇ, ਪਰਮਾਤਮਾ ਹੈਗਾ ਕਿ ਨਹੀਂ ਹੈਗਾ, ਜੇ ਹੈਗਾ ਤਾਂ ਉਹਦੇ ਪਰੂਫ ਕੀ ਨੇ, ਪਰਮਾਤਮਾ ਦੀ ਜਿਹੜੀ ਹੈਗੀ ਉਹ ਕਿੱਥੇ ਰਹਿੰਦਾ, ਪਰਮਾਤਮਾ ਨੂੰ ਅਸੀਂ ਕਦੋਂ, ਕਿਵੇਂ ਅਤੇ ਕਦੋਂ ਮਿਲ ਸਕਦੇ ਹਾਂ, ਕਿਵੇਂ ਮਿਲ ਸਕਦੇ ਹਾਂ ਅਤੇ ਕਿੱਥੇ ਮਿਲ ਸਕਦੇ ਹਾਂ, ਇਹ ਜਿਹੜੇ ਟੌਪਿਕ ਨੇ ਇਹਨਾਂ ਦੇ ਆਪਾਂ ਆਂਸਰ ਦੇਣ ਦੀ ਕੋਸ਼ਿਸ਼ ਕਰਾਂਗੇ। ਸਾਡਾ ਫਿਲਾਸਫੀ ਦਾ ਸਵਾਲ ਹੈ, ਕੰਪੈਰੇਟਿਵ ਰਿਲੀਜਨ ਦੇ ਵਿੱਚ ਹੁੰਦਾ ਸੀਗਾ, ਸੋ ਉਸ ਨੂੰ ਕਿਉਂਕਿ ਅਸੀਂ ਬੁੱਕਸ ਦੇ ਵਿੱਚ ਪੜ੍ਹਿਆ, ਮੈਂ ਕੋਈ ਦਾਅਵਾ ਨਹੀਂ ਕਰਦਾ ਕਿ ਮੈਂ ਰੱਬ ਨੂੰ ਅੰਦਰੋਂ ਦੇਖਿਆ, ਚੰਗੀ ਗੱਲ ਆ, ਮਾੜਾ ਮੋਟਾ ਮਿਹਨਤ ਤਾਂ ਕਰਦੇ ਹਾਂ, ਕਦੇ ਨਾ ਕਦੇ ਦਿਸ ਜੂਗਾ, ਪਰ ਹਾਂ ਜੋ ਕੁਛ ਪੜ੍ਹੇ ਆ ਉਹਦੇ ਬਿਹਾਫ ਦੇ ਉੱਤੇ ਗੱਲ ਕਰ ਰਹੇ ਹਾਂ। ਅਤੇ ਨਾਲ ਹੀ ਮੈਂ ਐਡਵਾਂਸ ਦੇ ਵਿੱਚ ਹੀ ਮਾਫ਼ੀ ਮੰਗ ਲੈਣਾ, ਜੇ ਕੋਈ ਮੇਰੇ ਗੱਲ ਨਾਲ ਸਹਿਮਤ ਨਹੀਂ ਹੈਗਾ, ਕਿਸੇ ਨੂੰ ਆਪਾਂ ਹਰਟ ਨਹੀਂ ਕਰਨਾ, ਅਤੇ ਠੀਕ ਹੈ, ਉਹਨਾਂ ਦੇ ਆਪਣੇ ਵਿਚਾਰ ਨੇ, ਮੇਰੇ ਆਪਣੇ ਵਿਚਾਰ ਨੇ, ਮੈਂ ਤਾਂ ਜੋ ਕੁਛ ਵੀ ਆਪਣਾ ਐਕਸਪੀਰੀਅੰਸ ਤੋਂ ਦੇਖਿਆ, ਜੋ ਕੁਛ ਸਟੱਡੀ ਕੀਤਾ, ਬੁੱਕਸ ਫਰੋਲੀਆਂ ਨੇ, ਡਿਫਰੈਂਟ ਧਰਮਾਂ ਨੂੰ ਦੇਖਿਆ, ਉਹਦੇ ਆਧਾਰ 'ਤੇ ਗੱਲ ਕਰ ਰਹੇ ਹਾਂ। ਕਿਸੇ ਦਾ ਮੰਨਣਾ ਜਾਂ ਨਾ ਮੰਨਣਾ ਜ਼ਰੂਰੀ ਨਹੀਂ, ਹਾਂ ਜੋ ਮੇਰਾ ਵਿਸ਼ਵਾਸ ਹੈ, ਮੈਂ ਇਹ ਕਹਿੰਦਾ ਕਿ ਮੈਂ ਤਾਂ ਇਸ ਗੱਲ 'ਚ ਵਿਸ਼ਵਾਸ ਕਰਦਾ, ਜੇ ਤੁਹਾਨੂੰ ਵੀ ਜੀ ਕਰਦਾ ਤੁਸੀਂ ਵਿਸ਼ਵਾਸ ਕਰ ਲਓ। ਸੋ ਲੈਟਸ ਸਟਾਰਟ ਵਿਦ ਦਾ ਫਸਟ ਟੌਪਿਕ ਕਿ ਵਟ ਇਜ਼ ਗੋਡ। ਦ ਡੈਫੀਨੇਸ਼ਨ ਆਫ ਗੋਡ ਇਜ਼ ਐਨ ਇਮੇਜ, ਪਰਸਨ ਔਰ ਥਿੰਗ ਦੈਟ ਇਜ਼ ਵਰਸ਼ਿਪਡ, ਓਨਰ ਔਰ ਬਿਲੀਵ ਟੂ ਬੀ ਆਲ ਪਾਵਰਫੁਲ ਔਰ ਕ੍ਰੀਏਟਰ ਔਰ ਦ ਰੂਲਰ ਆਫ ਦਾ ਯੂਨੀਵਰਸ। ਕਹਿਣ ਦਾ ਮਤਲਬ ਸਿੰਪਲ ਤਰੀਕੇ ਨਾਲ ਇਹ ਹੈ ਕਿ ਰੱਬ ਇੱਕ ਉਹ ਤਾਕਤ ਹੈ ਜਿਹੜੀ ਕਿ ਕੁੱਲ ਕਾਇਨਾਤ ਨੂੰ ਚਲਾ ਰਹੀ ਹੈ। ਉਹ ਰੱਬ ਇਮੇਜ ਵੀ ਹੋ ਸਕਦਾ, ਉਹ ਆਦਮੀ ਦੇ ਰੂਪ ਵਿੱਚ ਵੀ ਹੋ ਸਕਦਾ, ਆਦਮੀ ਦਾ ਮਤਲਬ ਹਿਊਮਨ ਬੀਂਗ ਦੇ ਰੂਪ ਵਿੱਚ, ਜਿਵੇਂ ਆਪਾਂ ਕਹਿੰਦੇ ਕ੍ਰਿਸ਼ਨ ਹੈ, ਰਾਮਚੰਦਰ ਹੈ, ਗੁਰੂ ਨਾਨਕ ਸਾਹਿਬ ਨੇ। ਅਤੇ ਇਸੇ ਤਰ੍ਹਾਂ ਹੀ ਜਿਹੜੀ ਹੈਗੀ ਉਹ ਕੋਈ ਚੀਜ਼ ਵੀ ਹੋ ਸਕਦੀ ਹੈ, ਜਿਵੇਂ ਆਪਾਂ ਕਹਿੰਦੇ ਸੂਰਜ ਹੈ, ਚੰਦ ਹੈ, ਉਹਨੂੰ ਵੀ ਰੱਬ ਮੰਨਦੇ ਨੇ, ਕੋਈ ਦਰਖਤਾਂ ਨੂੰ ਰੱਬ ਮੰਨਦਾ। ਸੋ ਉਹਨਾਂ ਦੀ ਜਿਹੜੀ ਪੂਜਾ ਕਰਦੇ ਨੇ ਅਤੇ ਉਹ ਗੱਲ ਲੋਕ ਵਿਸ਼ਵਾਸ ਕਰਦੇ ਨੇ ਵੀ ਇਹਨੇ ਹੀ, ਇਹ ਸਭ ਤੋਂ ਵੱਡੀ ਪਾਵਰਫੁਲ ਹੈ, ਸ਼ਕਤੀ ਹੈ ਜਿਹਨੇ ਕਿ ਟੋਟਲ ਕਾਇਨਾਤ ਨੂੰ, ਬ੍ਰਹਿਮੰਡਾਂ ਨੂੰ, ਜ਼ਮੀਨ ਨੂੰ, ਅਸਮਾਨ ਨੂੰ ਪੈਦਾ ਕੀਤਾ। ਜਿਵੇਂ ਕਿ ਜਪਜੀ ਸਾਹਿਬ ਦੇ ਵਿੱਚ ਆਉਂਦਾ, ਆਦ ਸੱਚ, ਜੁਗਾਦ ਸੱਚ, ਹੈਪੀ ਸੱਚ, ਨਾਨਕ ਹੋਸੀ ਪੀ ਸੱਚ। ਅਕੋਰਡਿੰਗ ਟੂ ਹਿੰਦੂਇਜ਼ਮ ਗੋਡ ਇਜ਼ ਨੋਨ ਐਜ਼ ਬ੍ਰਹਮ, ਵੀ ਪਰਮਾਤਮਾ ਜਿਹੜਾ ਬ੍ਰਹਮ ਹੈ ਨਾ, ਉਹਨੇ ਕੁੱਲ ਕਾਇਨਾਤ ਨੂੰ ਪੈਦਾ ਕੀਤਾ ਹਿੰਦੂਇਜ਼ਮ ਦੇ ਮੁਤਾਬਕ, ਵਿਚ ਇਜ਼ ਦਾ ਕ੍ਰੀਏਟਰ ਆਫ ਦਾ ਯੂਨੀਵਰਸ। ਬ੍ਰਹਮ ਇਜ਼ ਆਲਸੋ ਦਾ ਸਸਟੇਨਰ ਐਜ਼ ਵੈਲ ਐਜ਼ ਦਾ ਡਿਸਟਰੋਇਰ, ਕਿ ਜਿਹੜਾ ਬ੍ਰਹਮ ਹੈ ਇੱਕ ਦੁਨੀਆਂ ਨੂੰ, ਕਾਇਨਾਤ ਨੂੰ ਪੈਦਾ ਕੀਤਾ, ਉਸ ਨੂੰ ਚਲਾ ਰਿਹਾ ਅਤੇ ਨਾਲ ਦੀ ਨਾਲ ਉਹਨੇ ਇਸ ਨੂੰ ਦਫ਼ਨ ਵੀ ਕਰ ਦੇਣਾ, ਇਹਦਾ ਇਹਨੂੰ ਜਿਹੜੀ ਕਾਇਆ ਕਲਪ ਵੀ ਕਰ ਦੇਣੀ ਹੈ, ਇਹਨੂੰ ਖਤਮ ਵੀ ਕਰ ਦੇਣਾ। ਬ੍ਰਹਮਾ, ਵਿਸ਼ਨੂੰ, ਮਹੇਸ਼, ਇਹਦੀਆਂ ਤਿੰਨ ਕਰੈਕਟਰਿਸਟਿਕਸ ਦੱਸੀਆਂ ਗਈਆਂ ਨੇ। ਜੇ ਸ਼ਬਦ ਆਪਾਂ ਗੋਡ ਲਈਏ, ਜੀ ਓ ਡੀ, ਗੋਡ ਹੀ ਹੈ ਨਾ, ਜੀ ਓ ਡੀ, ਜੀ ਦਾ ਮਤਲਬ ਹੁੰਦਾ ਗਿਵਰ, ਕਿ ਉਹ ਕ੍ਰੀਏਟ ਕਰਦਾ, ਉਹ ਦਿੰਦਾ ਸਾਨੂੰ, ਉਹਦਾ ਮਤਲਬ ਹੁੰਦਾ ਓਪਰੇਟਰ, ਉਹ ਚਲਾ ਰਿਹਾ, ਅਤੇ ਡੀ ਦਾ ਮਤਲਬ ਡਿਸਟਰੋਇ, ਅਤੇ ਅਖੀਰ ਦੇ ਵਿੱਚ ਉਹ ਅੰਤ ਕਰ ਦਿੰਦਾ। ਬਹੁਤੇ ਲੋਕ ਸੋਚਦੇ ਨੇ, ਬਾਹਲੇ ਬੰਦੇ ਇਹੀ ਸੋਚਦੇ ਨੇ ਕਿ ਜਿਹੜਾ ਰੱਬ ਹੈ ਨਾ, ਉਹ ਇੱਕ ਬਹੁਤ ਵੱਡਾ ਪਹਿਲਵਾਨ ਹੈ, ਜਿਵੇਂ ਦਾਰਾ ਸਿੰਘ ਹੁੰਦਾ ਕਿ ਬੜਾ ਸਾਰਾ, ਵੱਡੇ ਵੱਡੇ ਡੌਲੇ ਹੋਣਗੇ, ਵੱਡੇ ਵੱਡਾ ਹੱਥ, ਸਿਰ, ਮੂੰਹ ਹੋਊਗਾ, ਲੱਤਾਂ ਹੋਣਗੀਆਂ, ਹਾਈਟ ਹੋਊਗੀ। ਲੋਕ ਆਮ ਜਿਹੜੇ ਭੋਲੇ ਭਾਲੇ ਲੋਕ ਨੇ ਇਹ ਸੋਚਦੇ ਨੇ ਰੱਬ ਨੂੰ, ਉਹ ਜਿਹੜਾ ਭਾਰੀ ਸਾਰਾ ਵੱਡਾ ਸਾਰਾ ਪਹਿਲਵਾਨ ਹੈ, ਉਹਦੇ ਹੱਥ ਵਿੱਚ ਜਾਂ ਤੀਰ ਕਮਾਨ ਹੋਊਗਾ, ਜਿਵੇਂ ਰਾਮਚੰਦਰ ਜੀ ਦਾ ਬੜਿਆ ਸੀਗਾ,
ਤਰਸ਼ੂਲ ਹੋਊਗਾ, ਜਿਵੇਂ ਕਿ ਸ਼ਿਵਜੀ ਦੇ ਕੋਲ ਫੜਿਆ ਸੀਗਾ, ਕ੍ਰਿਸ਼ਨ ਜੀ ਵਾਂਗੂ ਸੁਦਰਸ਼ਨ ਚੱਕਰ ਹੋਊਗਾ, ਜਾਂ ਹਨੂੰਮਾਨ ਜੀ ਵਾਂਗੂ ਗੱਦਾ ਹੋਊਗਾ। ਉਹਦੀ ਸਵਾਰੀ ਉਹ ਹਾਥੀ 'ਤੇ ਚੜਿਆ ਹੋਊਗਾ, ਘੋੜੇ 'ਤੇ ਚੜਿਆ ਹੋਊਗਾ, ਬਲਦ ਸ਼ੇਰ ਦੀ ਸਵਾਰੀ ਹੋਊਗੀ। ਉਹ ਜਿਹੜੀ ਚੀਜ਼ ਹੈ, ਉਹ ਜਿਹੜਾ ਆਦਮੀ ਹੈ, ਉਹ ਜੰਗਲਾਂ 'ਚ ਹੈ ਜਾਂ ਪਹਾੜਾਂ 'ਚ ਹੈ ਜਾਂ ਸਰੋਵਰਾਂ ਵਿੱਚ ਹੈ ਜਾਂ ਕਿਤਾਬਾਂ ਦੇ ਵਿੱਚ ਹੈ। ਇਹ ਆਮ ਬੰਦੇ ਦਾ ਜਿਹੜਾ ਵਿਸ਼ਵਾਸ ਹੈ ਕਿ ਪਰਮਾਤਮਾ ਕਿੱਥੇ ਹੈ। ਇਸੇ ਕਰਕੇ ਤੁਸੀਂ ਦੇਖ ਲਓ, ਅਸੀਂ ਮੰਦਰਾਂ 'ਚ ਜਾਂਦੇ ਹਾਂ, ਮਸਜਿਦ ਜਾਂਦੇ ਹਾਂ, ਗੁਰਦੁਆਰਿਆਂ 'ਚ ਜਾਂਦੇ ਹਾਂ ਜਾਂ ਧਾਰਮਿਕ ਸਥਾਨਾਂ 'ਤੇ ਜਾਂਦੇ ਹਾਂ, ਪਹਾੜਾਂ 'ਚ ਜਾਂਦੇ ਹਾਂ, ਸਰੋਵਰਾਂ 'ਚ ਜਾਂਦੇ ਹਾਂ, ਕਿਤਾਬਾਂ ਪੜ੍ਹਦੇ ਹਾਂ। ਸੋ ਇਹ ਸਾਡਾ ਵਿਸ਼ਵਾਸ ਹੈ ਕਿ ਮੋਟੇ ਤੌਰ 'ਤੇ ਜਿਹੜਾ ਪਰਮਾਤਮਾ ਹੈ ਨਾ, ਵੀ ਉਹ ਬਹੁਤ ਵੱਡਾ ਸਾਰਾ ਪਹਿਲਵਾਨ ਹੋਊਗਾ, ਉਹ ਕਦੇ ਜੰਗਲਾਂ 'ਚ, ਪਹਾੜਾਂ 'ਚ, ਸਮੁੰਦਰਾਂ 'ਚ ਹੋਊਗਾ। ਇਹ ਗੋਡ ਨਹੀਂ ਹੈ। ਤੁਸੀਂ ਇੱਕ ਮੈਂ ਤੁਹਾਨੂੰ ਸਿੰਪਲ ਤਰੀਕੇ ਨਾਲ ਕਹਿੰਦਾ, ਕਈ ਲੋਕ ਇਹ ਸੋਚਦੇ ਨੇ ਕਿ ਦੇਖੋ ਗੁਰੂ ਨਾਨਕ ਸਾਹਿਬ 1469 ਦੇ ਵਿੱਚ ਪੈਦਾ ਹੋਏ, ਅਸੀਂ ਕਹਿੰਦੇ ਹਾਂ ਗੁਰੂ ਨਾਨਕ ਸਾਹਿਬ ਰੱਬ ਨੇ। ਗਲਤ ਨਾ ਲਈਓ, ਪਹਿਲਾਂ ਪੂਰੀ ਗੱਲ ਸੁਣ ਲਿਓ। ਤੁਸੀਂ ਸੋਚ ਕੇ ਦੇਖ ਲਓ, 1469 ਤੋਂ ਪਹਿਲਾਂ ਰੱਬ ਨਹੀਂ ਸੀਗਾ, ਪਰਮਾਤਮਾ ਨਹੀਂ ਸੀਗਾ। ਮੁਹੰਮਦ ਸਾਹਿਬ ਉਸ ਤੋਂ ਪਹਿਲਾਂ ਆਏ, ਜਦੋਂ ਮੁਹੰਮਦ ਸਾਹਿਬ ਪੈਦਾ ਨਹੀਂ ਹੋਏ ਸੀ ਕਿ ਉਦੋਂ ਪਰਮਾਤਮਾ ਨਹੀਂ ਸੀ। ਜੀਸਸ ਕ੍ਰਾਈਸਟ ਉਸ ਤੋਂ ਪਹਿਲਾਂ ਆਏ, ਉਸ ਤੋਂ ਪਹਿਲਾਂ ਵੀ ਪਰਮਾਤਮਾ ਸੀ। ਰਾਮਚੰਦਰ, ਕ੍ਰਿਸ਼ਨ ਉਸ ਤੋਂ ਪਹਿਲਾਂ ਵੀ ਪਰਮਾਤਮਾ ਸੀ, ਜੋ ਉਹਨਾਂ ਤੋਂ ਪਹਿਲਾਂ ਸੀ। ਅਤੇ ਫਿਰ ਪਰਮਾਤਮਾ ਹੈ ਕੀ? ਇਹ ਜਿਹੜੇ ਅਸੀਂ ਪੀਰ ਪੈਗੰਬਰਾਂ ਦੀ, ਗੁਰੂ ਸਾਹਿਬਾਨ ਦੀ ਇਗਜ਼ਾਮਪਲ ਲੈ ਰਹੇ ਹਾਂ, ਇਹ ਸਾਡੇ ਵਰਗੇ ਮਨੁੱਖ ਸੀਗੇ। ਵੀ ਆਰ ਆਲਸੋ ਪੋਟੈਂਸ਼ੀਅਲ ਗੋਡ। ਸਾਡੀ ਜਿਹੜੀ ਜੋਤ ਹੈ ਉਹ ਬੁੱਧੀ ਵੀ ਹੈ। ਜਦੋਂ ਉਹ ਜੋਤ ਜਗ ਜੂਗੀ ਅੰਦਰੋਂ, ਜਦੋਂ ਸਾਡਾ ਕਨੈਕਸ਼ਨ ਉਹਦੇ ਨਾਲ ਮਿਲ ਜੂਗਾ, ਤਾਂ ਦੈਨ ਵੀ ਆਰ ਪੋਟੈਂਸ਼ੀਅਲ ਗੋਡ। ਫਿਰ ਅਸੀਂ ਆਤਮਾ ਹੋ ਜਾ, ਪਰਮਾਤਮਾ ਬਣ ਜਾ, ਆਤਮਾ ਤੋਂ ਪਰਮਾਤਮਾ ਬਣ ਜਾਂਗੇ। ਅਤੇ ਜਦੋਂ ਗੁਰੂ ਨਾਨਕ ਸਾਹਿਬ ਨੇ ਇਹ ਚੋਲਾ ਛੱਡਿਆ, ਉਹ ਪਰਮਾਤਮਾ ਦੇ ਵਿੱਚ ਲੀਨ ਹੋ ਗਏ, ਪਰਮਾਤਮਾ ਹੋ ਗਏ। ਮੁਹੰਮਦ ਸਾਹਿਬ ਨੇ ਚੋਲਾ ਛੱਡਿਆ, ਉਹ ਜਿਹੜੇ ਹੈਗੇ ਅੱਲਾਹ ਹੋ ਗਏ, ਖੁਦਾ ਹੋ ਗਏ। ਸੋ ਕਹਿਣ ਦਾ ਮੇਰਾ ਪਰਪਜ਼ ਇਹ ਹੈ ਕਿ ਗੋਡ ਇੱਕ ਪਾਵਰ ਦਾ ਨਾਂ ਹੈ। ਉਹ ਪਾਵਰ ਕੀ ਹੈ? ਉਹਦੇ ਵਿੱਚ ਲਾਈਟ ਵੀ ਹੈ ਅਤੇ ਸਾਊਂਡ ਵੀ ਹੈ। ਸਾਰੀ ਜਿਹੜੀ ਸ੍ਰਿਸ਼ਟੀ ਹੈ ਨਾ, ਉਹ ਲਾਈਟ ਅਤੇ ਸਾਊਂਡ ਦੇ ਕਰਕੇ ਚੱਲ ਰਹੀ ਹੈ। ਜਿਹੜੇ ਟੀਵੀ ਦੇ ਉੱਤੇ ਆਪਾਂ ਸਾਹਮਣੇ ਬੈਠੇ ਕੋਈ ਮੂਵੀ ਦੇਖ ਰਹੇ ਹਾਂ, ਕੋਈ ਪਲੱਗ ਦੱਬ ਰਹੇ ਹਾਂ, ਵੈਸੇ ਤਾਂ ਉਹ ਡੱਬਾ। ਡੱਬੇ ਦੇ ਵਿੱਚ ਦੋ ਗੁਣ ਨੇ। ਜਦੋਂ ਆਪਾਂ ਕਲਿੱਕ ਕਰਦੇ ਹਾਂ ਅਤੇ ਉਹਦੇ ਵਿੱਚ ਰੋਸ਼ਨੀ ਵੀ ਆਉਂਦੀ ਹੈ, ਪਿਕਚਰਾਂ ਵੀ ਆਉਂਦੀਆਂ ਅਤੇ ਉਹਦੇ ਵਿੱਚ ਆਵਾਜ਼ ਵੀ ਆਉਂਦੀ ਹੈ। ਇਸੇ ਤਰ੍ਹਾਂ ਹੀ ਕੁੱਲ ਕਾਇਨਾਤ ਨੂੰ ਲਾਈਟ ਅਤੇ ਸਾਊਂਡ ਨੇ ਜਿਹੜੀ ਹੈ ਸਪਿਰਚੁਅਲ ਡਿਵਾਈਨ ਮੈਲੋਡੀ ਅਤੇ ਡਿਵਾਈਨ ਜਿਹੜੀ ਹੈਗੀ ਲਾਈਟ ਨੇ ਸਾਰੀ ਚੀਜ਼ਾਂ ਪੈਦਾ ਕੀਤੀਆਂ। ਵੈਸੇ ਪਰਮਾਤਮਾ ਨੂੰ ਆਪਾਂ ਬਿਆਨ ਨਹੀਂ ਕਰ ਸਕਦੇ। ਇਟ ਇਜ਼ ਅਨਰਿਟਨ ਲੈਂਗੁਏਜ, ਅਨਸਪੋਕਨ ਲੈਂਗੁਏਜ, ਇਹਨੂੰ ਬਿਆਨ ਨਹੀਂ ਕਰ ਸਕਦੇ, ਲਿਖ ਨਹੀਂ ਸਕਦੇ। ਜੇ ਹੁਣ ਸਪੋਜ਼ ਸ਼ੂਗਰ ਹੈ, ਸ਼ੂਗਰ ਕੀ ਹੈ? ਮਿੱਠੀ ਹੁੰਦੀ ਹੈ, ਸਾਨੂੰ ਕੀ ਪਤਾ ਮਿੱਠੀ ਹੈ? ਜਦੋਂ ਅਸੀਂ ਉਹਨੂੰ ਮੂੰਹ 'ਚ ਪਾਉਂਦੇ ਹਾਂ ਅਤੇ ਉਹਦਾ ਸਵਾਦ ਮਿੱਠਾ ਹੁੰਦਾ, ਅਤੇ ਮਿੱਠਾ ਜਿਹੜਾ ਉਹ ਸਵਾਦ ਹੁੰਦਾ ਨਾ, ਉਹਦੀ ਅਸੀਂ ਸ਼ਬਦ ਤਾਂ ਕਹਿਤਾ ਵੀ ਮਿੱਠਾ ਹੈ, ਪਰ ਅਸਲੀ ਜਿਹੜਾ ਟੇਸਟ ਹੈ, ਜੇ ਉਹਨੂੰ ਕੱਲ੍ਹ ਨੂੰ ਕਿਸੇ ਕਮਿਊਨਿਟੀ 'ਚ ਕੌੜਾ ਕਹਿਣ, ਉਹ ਕੌੜਾ ਕਹਿਣ ਲੱਗ ਜਾਣਗੇ। ਅਤੇ ਨਾ ਹੀ ਅਸੀਂ ਉਹਨੂੰ ਬੋਲ ਸਕਦੇ ਹਾਂ। ਇਹ ਜਿਹੜੀ ਹੈ ਨਾ, ਇਹ ਜਿਹੜੀ ਹੈ ਧੁਨਾਤਮਕ ਅਤੇ ਵਰਨਾਤਮਕ ਹੈ, ਇਹ ਜਿਹੜੀ ਸਾਊਂਡ ਐਂਡ ਲਾਈਟ ਹੈ। ਪਹਿਲਾਂ ਅਸੀਂ ਬੋਲਦੇ ਹਾਂ, ਜਿਵੇਂ ਅਸੀਂ ਕਹੀਏ ਅੱਲਾ ਅੱਲਾ, ਵਾਹਿਗੁਰੂ ਵਾਹਿਗੁਰੂ, ਰਾਮ ਰਾਮ, ਕ੍ਰਿਸ਼ਨ ਕ੍ਰਿਸ਼ਨ, ਸੀਤਾ ਰਾਮ ਸੀਤਾ ਰਾਮ, ਸੀਤਾ ਰਾਮ ਹਨੂੰਮਾਨ ਜੀ ਕਰਦੇ ਹਾਂ, ਅਤੇ ਜਦੋਂ ਅਸੀਂ ਆਪਣੀ ਕੋਨਸਨਟ੍ਰੇਸ਼ਨ ਜਿਹੜੀ ਹੈਗੀ ਉਹ ਥਰਡ ਆਈ ਦੇ ਉੱਤੇ ਲੈ ਆਉਂਦੇ ਹਾਂ, ਮੈਂ ਤੁਹਾਨੂੰ ਥੋੜ੍ਹੀ ਜਿਹੀ ਗੱਲ ਦੱਸ ਦਿੰਦਾ ਕਿ ਜਦੋਂ ਇਨਸਾਨ ਬਣਿਆ, ਆਤਮਾ ਅਤੇ ਪਰਮਾਤਮਾ, ਆਤਮਾ ਅਤੇ ਜਿਹੜੀ ਹੈਗੀ ਸੋਰੀ ਆਤਮਾ ਅਤੇ ਮਨ ਦੀ ਗੱਠ ਬੱਜ ਗਈ। ਮਨ ਜਿਹੜਾ ਹੈਗਾ ਨੌ ਦੁਆਰਿਆਂ ਦੁਆਰਾ, ਸਾਡੇ ਨੌ ਦੁਆਰੇ ਕੀ ਨੇ? ਦੋ ਅੱਖਾਂ ਨੇ, ਦੋ ਕੰਨ ਨੇ, ਦੋ ਨੱਕ ਹੈ, ਇੱਕ ਮੂੰਹ ਹੈ, ਅਤੇ ਥੱਲੇ ਦੋ ਗੰਦਗੀ ਦੇ ਨੇ, ਪਿਸ਼ਾਬ ਅਤੇ ਪੌਟੀ ਦੇ ਨੇ। ਇਹ ਨੌ ਦੁਆਰਿਆਂ ਦੇ ਵਿੱਚ ਫੈਲ ਗਿਆ ਸਾਰਾ ਮਨ, ਇਸ ਕਰਕੇ ਅਸੀਂ ਉੱਧਰ ਨੂੰ ਭੱਜੇ ਫਿਰਦੇ ਹਾਂ। ਅਤੇ ਜਦੋਂ ਅਸੀਂ ਇਹਨੂੰ ਵਾਪਸ ਲਿਜਾਵਾਂਗੇ, ਆਪਣੇ ਧਿਆਨ ਨੂੰ ਹੌਲੀ ਹੌਲੀ ਆਪਣੇ ਸਰੀਰ 'ਚੋਂ ਖਾਲੀ ਕਰਕੇ ਇੱਥੇ ਲਿਆਉਂਦੇ ਹਾਂ, ਤਾਂ ਇੱਥੇ ਸਾਨੂੰ ਇੱਕ ਜੋਤ ਜਗਦੀ ਨਜ਼ਰ ਆਊਗੀ, ਡਿਵਾਈਨ ਲਾਈਟ। ਜਿਵੇਂ ਕਿ ਜੀਸਸ ਕ੍ਰਾਈਸਟ ਨੇ ਕਿਹਾ ਸੀ ਨਾ, ਇਫ ਦਾਈ ਆਈ ਬੀ ਸਿੰਗਲ ਦਾਈ ਹੋਲ ਬਾਡੀ ਸ਼ੈਲ ਬੀ ਫੁੱਲ ਆਫ ਲਾਈਟ। ਅਸੀਂ ਮੰਦਰ ਦੇ ਵਿੱਚ ਜਾਈਏ, ਅਸੀਂ ਗੁਰਦੁਆਰੇ ਦੇ ਵਿੱਚ ਜਾਈਏ, ਅਸੀਂ ਚਰਚ ਦੇ ਵਿੱਚ ਜਾਈਏ, ਉੱਥੇ ਕੈਂਡਲਾਂ ਜਗਾਈਆਂ ਜਾਂਦੀਆਂ ਨੇ, ਉੱਥੇ ਦੀਵੇ ਜਗਾਏ ਜਾਂਦੇ ਨੇ, ਜੋਤਾਂ ਜਗਾਈਆਂ ਜਾਂਦੀਆਂ ਨੇ। ਇਹ ਜਿਹੜੀਆਂ ਜੋਤਾਂ ਨੇ ਨਾ ਬਾਹਰ, ਇਹ ਰਿਸ਼ੀ ਮੁਨੀ ਪੀਰ ਪੈਗੰਬਰਾਂ ਨੇ ਜਿਨ੍ਹਾਂ ਨੇ ਅੰਦਰ ਦੇਖੀ ਸੀ ਜੋਤ, ਉਹਨੂੰ ਸਮਝਾਉਣ ਦੇ ਲਈ ਸਾਡੀ ਬਾਹਰ ਜੋਤ ਬਣਾਤੀ। ਉਸ ਜੋਤ ਦੇ ਵਿੱਚ ਬੱਤੀ ਦੀ ਵੀ ਲੋੜ ਪੈਂਦੀ ਹੈ ਅਤੇ ਘੀ ਦੀ ਵੀ ਲੋੜ ਪੈਂਦੀ ਹੈ, ਓਇਲ। ਜੇ ਅਸੀਂ ਘੀ ਮੁੱਕ ਜੇ ਜਾਂ ਬੱਤੀ ਮੁੱਕ ਜੇ ਤਾਂ ਉਹ ਜੋਤ ਆਟੋਮੈਟਿਕਲੀ ਬੁੱਝ ਜਾਂਦੀ ਹੈ, ਪਰ ਜਿਹੜੀ ਜੋਤ ਸਾਡੇ ਅੰਦਰ ਜਾਗ ਰਹੀ ਹੈ ਨਾ, ਇਹ ਜੰਮਣ ਤੋਂ ਲੈ ਕੇ ਮਰਨ ਤੱਕ ਸਾਡੇ ਅੰਦਰ ਰਹਿੰਦੀ ਹੈ, ਅਤੇ ਜਦੋਂ ਮਰ ਜਾਂਦੇ ਇਹ ਜੋਤ ਨਿਕਲ ਕੇ ਕਿਤੇ ਹੋਰ ਚਲੀ ਜਾਂਦੀ ਹੈ ਜਿੱਥੋਂ ਇਹ ਜੋਤ ਆਈ ਸੀ। ਜਿਵੇਂ ਆਪਣਾ ਟਰਾਂਸਫਾਰਮਰ ਹੁੰਦਾ, ਇੱਕ ਸਵਿੱਚ ਆਪਣੇ ਘਰ 'ਚ ਲੱਗਿਆ, ਉਹਦਾ ਕਨੈਕਸ਼ਨ ਆਪਣੇ ਘਰ ਦੇ ਵਿੱਚ ਦਿੱਤਾ ਵੈ, ਉਸ ਘਰ ਦਾ ਕਨੈਕਸ਼ਨ ਅੱਗੇ ਬਾਹਰ ਦਿੱਤਾ ਵੈ, ਇਸੇ ਤਰ੍ਹਾਂ ਹੀ ਇਹ ਜਿਹੜੀ ਸਾਡੀ ਜੋਤ ਹੈ ਨਾ, ਇਹ ਜਿੱਥੋਂ ਆਈ ਹੈ ਉੱਥੇ ਚਲੀ ਜਾਂਦੀ ਹੈ। ਸੋ ਇਸ ਕਰਕੇ ਇਹ ਜਿਹੜੀ ਆ, ਜਦੋਂ ਅਸੀਂ ਭਜਨ ਸਿਮਰਨ ਕਰਦੇ ਹਾਂ, ਕੋਨਸੈਂਟਰੇਟ ਕਰਦੇ ਹਾਂ ਬਿਲਕੁਲ ਆਪਣੀ ਅੱਖਾਂ ਦੇ ਉੱਤੇ, ਅਤੇ ਫਿਰ ਉਹਦੇ ਵਿੱਚ ਸਾਨੂੰ ਲਾਈਟ ਨਜ਼ਰ ਆਉਂਦੀ ਹੈ, ਅਤੇ ਉਸ ਲਾਈਟ ਦੇ ਵਿੱਚੋਂ ਜਦੋਂ ਅਸੀਂ ਕੋਨਸੈਂਟਰੇਟ ਕਰਦੇ ਹਾਂ ਅਤੇ ਧੁਨਾਤਮਕ ਧੁਨਕਾਰਾਂ ਆਉਂਦੀਆਂ ਹਨ, ਵਾਈਬ੍ਰੇਸ਼ਨ ਹੁੰਦੀ ਹੈ, ਉਹ ਅਸਲੀ ਪਾਵਰ ਹੈ। ਜਦੋਂ ਤੁਸੀਂ ਉਹਨੂੰ ਉਹਦੇ ਨਾਲ ਅਟੈਚ ਹੋ ਜਾਂਦੇ ਹੋ, ਫਿਰ ਇਹ ਉੱਥੇ ਹੀ ਲੈ ਜਾਂਦੀ ਹੈ ਜਿੱਥੋਂ ਆ ਰਹੀਆਂ, ਉਹ ਪਰਮਾਤਮਾ ਦੇ ਨਾਲ ਮਿਲਾਪ ਕਰਾ ਦਿੰਦੀਆਂ ਨੇ। ਅਸਲ ਦੇ ਵਿੱਚ ਦੇਖੋ ਨਾ, ਦਾ ਰੀਅਲ ਨੇਮ ਆਫ ਗੋਡ ਕੈਨ ਨੀਦਰ ਬੀ ਸਪੋਕਨ ਬਾਈ ਟੰਗ ਨੋਰ ਹਰਡ ਬਾਈ ਫਿਜ਼ੀਕਲੀ, ਇਸ ਦਾ ਕੰਨਾਂ ਦੇ ਨਾਲ ਨਹੀਂ ਸੁਣ ਸਕਦੇ ਆ, ਬਾਹਰਲੇ ਕੰਨ ਨੇ ਜਾਂ ਅੱਖਾਂ ਦੇ ਨਾਲ। ਓਨਲੀ ਦਾ ਇਨਰ ਆਈਜ਼, ਅੰਦਰਲੀਆਂ ਅੱਖਾਂ ਖੋਲਣੀਆਂ ਪੈਣੀਆਂ, ਓਨਲੀ ਦਾ ਇਨਰ ਆਈਜ਼ ਸੀ ਦਿਸ ਡਿਵਾਈਨ ਲਾਈਟ ਐਂਡ ਇਨਰ ਈਅਰਸ ਹੀਅਰ ਦਿਸ ਡਿਵਾਈਨ ਮੋਲਡੀ। ਅੰਦਰਲੇ ਕੰਨ ਜੋ ਕਹਿੰਦੇ ਆ ਸੁਰਤ ਸਮਾਧੀ ਲਗਾਉਣੇ ਧਿਆਨ ਨਾਲ, ਤਾਂ ਫਿਰ ਸਾਡੀਆਂ ਅੰਦਰਲੀਆਂ ਅੱਖਾਂ ਖੁੱਲ ਜਾਣੀ, ਬਾਹਰਲੀਆਂ ਅੱਖਾਂ ਨਾਲ ਨਹੀਂ। ਬੁੱਲਿਆ, ਬੁੱਲੇ ਸ਼ਾਹ ਨੇ ਕਿਹਾ ਸੀਗਾ, ਬੁੱਲਿਆ ਸ਼ੋ ਅਸਾਂ ਤੋਂ ਵੱਖ ਨਹੀਂ, ਸ਼ੋ ਮੀਨਸ ਪਰਮਾਤਮਾ, ਬੁੱਲਿਆ ਸ਼ੋ ਅਸਾਂ ਤੋਂ ਵੱਖ ਨਹੀਂ, ਪਰ ਸ਼ੋ ਤੋਂ ਬਿਨਾਂ ਕੱਖ ਨਹੀਂ, ਪਰ ਦੇਖਣ ਵਾਲੀ ਅੱਖ ਨਹੀਂ ਤਾਂਹੀਓ ਜਾਨ ਜੁਦਾਈਆਂ ਸਹਿੰਦੀ ਹੈ। ਅਸੀਂ ਬਾਹਰਲੀਆਂ ਅੱਖਾਂ ਨਾਲ ਪਰਮਾਤਮਾ ਨੂੰ ਦੇਖਣ ਦੀ ਕੋਸ਼ਿਸ਼ ਕਰਦੇ ਹਾਂ, ਉਹ ਬਾਹਰਲੀਆਂ ਅੱਖਾਂ ਨਾਲ ਨਹੀਂ ਭਾਈ ਸਾਹਿਬ ਦਿਸਣਾ, ਉਹ ਤੁਹਾਨੂੰ ਕੋਨਸੈਂਟਰੇਟ ਕਰਨਾ। ਜਿੰਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁੱਖ ਉਜਲੇ ਕੇਤੀ ਛੁੱਟੀ ਨਾਲ। ਉਹ ਧਿਆਉਣਾ ਹੈ, ਸਿਮਰਨ ਨੂੰ ਵਾਰ ਵਾਰ ਧਿਆਉਣਾ, ਰਿਪੀਟ ਕਰਨਾ, ਰਿਪੀਟ ਕਰਨਾ, ਰਿਪੀਟ ਕਰਨਾ, ਰਿਪੀਟ ਕਰਨਾ, ਫਿਰ ਜਾ ਕੇ ਉਹਦੇ ਵਿੱਚੋਂ ਵਾਈਬ੍ਰੇਸ਼ਨ ਦੇ ਵਿੱਚੋਂ ਸਾਨੂੰ ਲਾਈਟ ਵੀ ਦਿਖਾਈ ਦੇਵੇਗੀ ਅਤੇ ਸਾਨੂੰ ਉਹ ਜਿਹੜੀ ਹੈ ਉਹ ਸਾਊਂਡ ਵੀ ਦਿਖਾਈ ਦੇਵੇਗੀ। ਹੁਣ ਅਗਲਾ ਜਿਹੜਾ ਟੋਪਿਕ ਹੈ, ਕਿਉਂਕਿ ਆਪਾਂ ਟਾਈਮ ਦੇ ਹਿਸਾਬ ਨਾਲ ਚੱਲਣਾ, ਦੂਸਰਾ ਜਿਹੜਾ ਕੁਐਸਚਨ ਸੀਗਾ ਉਹ ਸੀਗਾ ਡਜ਼ ਗੋਡ ਰੀਅਲੀ ਐਗਜਿਸਟ, ਔਰ ਇਫ ਗੋਡ ਐਗਜਿਸਟ ਵਟ ਆਰ ਦਾ ਪਰੂਫ ਫਾਰ ਦਾ ਹਿਜ਼ ਐਗਜਿਸਟੈਂਸ, ਪਰਮਾਤਮਾ ਹੈਗਾ ਕਿ ਨਹੀਂ ਹੈਗਾ, ਅਤੇ ਜੇ ਹੈਗਾ ਉਹਦਾ ਪਰੂਫ ਕੀ ਹੈ। ਦੇਖੋ ਇਸ ਟੋਪਿਕ ਨੂੰ ਆਪਾਂ ਗੱਲ ਕਰੀਏ ਕਿ ਕੁੱਲ ਦੁਨੀਆਂ ਦੇ ਵਿੱਚ ਦੋ ਤਰ੍ਹਾਂ ਦੇ ਲੋਕ ਨੇ। ਪਹਿਲੀ ਤਰ੍ਹਾਂ ਦੇ ਲੋਕ ਉਹ ਨੇ ਜਿਨ੍ਹਾਂ ਦਾ ਇਹ ਵਿਸ਼ਵਾਸ ਹੈ ਕਿ ਸਾਰੀ ਕਾਇਨਾਤ ਇਲੈਕਟ੍ਰੋਨਸ ਅਤੇ ਪ੍ਰੋਟੋਨਸ ਤੋਂ ਬਣੀ ਹੋਈ ਹੈ, ਐਵੋਲਿਊਸ਼ਨ ਦੀ ਕਿਰਿਆ ਚੱਲ ਰਹੀ ਹੈ, ਐਵੋਲਿਊਸ਼ਨ ਹੁੰਦੀ ਹੈ ਚੇਂਜ ਐਂਡ ਡਿਵੈਲਪਮੈਂਟ। ਜਿਸ ਤਰ੍ਹਾਂ ਮਾਂ ਦੇ ਪੇਟ ਦੇ ਵਿੱਚ ਜਦੋਂ ਉਹ ਪ੍ਰੈਗਨੈਂਟ ਹੁੰਦੀ ਹੈ, 9 ਮਹੀਨੇ ਬੱਚਾ ਹੌਲੀ 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 ਉਹਦੇ ਵਿੱਚ ਹਰ ਵਕਤ ਚੇਂਜ ਹੈ, ਕਦੇ ਅੱਖਾਂ ਬਣ ਗਈਆਂ, ਕਦੇ ਕੰਨ ਬਣ ਗਏ, ਕਦੇ ਆਵਾਜ਼ ਆ ਗਈ, ਕਦੇ ਉਹਦੇ ਅੰਦਰ ਧੜਕਣ ਸ਼ੁਰੂ ਹੋ ਜਾਂਦੀ ਹੈ। ਸੋ ਇਸੇ ਤਰ੍ਹਾਂ ਹੀ ਕਹਿੰਦੇ ਨੇ ਜਿਹੜੇ ਲੋਕ ਵਿਸ਼ਵਾਸ ਕਰਦੇ ਨੇ ਕਮਿਊਨਿਜ਼ਮ ਵਾਲੇ, ਉਹ ਇਹ ਕਹਿੰਦੇ ਨੇ ਵੀ ਕੁੱਲ ਕਾਇਨਾਤ ਜਿਹੜੀ ਹੈਗੀ ਉਹ ਇਲੈਕਟ੍ਰੋਨਿਕ ਅਤੇ ਪ੍ਰੋਟੋਨਸ ਦੇ ਨਾਲ ਐਵੋਲਿਊਸ਼ਨ ਦੀ ਕਿਰਿਆ ਨਾਲ ਚੱਲ ਰਿਹਾ। ਜਿਵੇਂ ਅਸੀਂ ਨਦੀ ਦੇ ਵਿੱਚ ਛਾਲ ਮਾਰੀਏ, ਫਾਰ ਐਗਜ਼ਾਮਪਲ ਨਹਾਉਂਦੇ ਹੁੰਦੇ ਹਾਂ, ਅਤੇ ਸਾਨੂੰ ਲੱਗਦਾ ਵੀ ਅਸੀਂ ਉਸੇ ਪਾਣੀ 'ਚ ਆ, ਪਾਣੀ ਤਾਂ ਉਹ ਵਗਦਾ ਰਹਿੰਦਾ, ਜੇ ਕੈਂਡਲ ਜਾਗ ਰਹੀ ਹੈ ਸਾਨੂੰ ਲਾਈਟ ਲੱਗਦੀ ਹੈ ਉਹੀ ਹੈ, ਪਰ ਹਰ ਸੈਕਿੰਡ ਔਰ ਸੈਕਿੰਡ ਦਾ ਵੀ 100ਵਾਂ ਹਿੱਸਾ ਆਲਰੇਡੀ ਲਾਈਟ ਉਹ ਬਦਲ ਜਾਂਦੀ ਹੈ, ਕਿਉਂਕਿ ਮੱਚਦੀ ਰਹਿੰਦੀ ਹੈ, ਹੋਰ ਲਾਈਟ ਆਉਂਦੀ ਰਹਿੰਦੀ ਹੈ। ਇਸੇ ਤਰ੍ਹਾਂ ਹੀ ਟ੍ਰੀ ਦੀ ਇਗਜ਼ਾਮਪਲ ਲੈ ਲਈਏ, ਟ੍ਰੀ ਦੇ ਵਿੱਚ ਪੱਤੇ ਆਉਂਦੇ ਨੇ ਹੌਲੀ ਹੌਲੀ ਹੌਲੀ, ਸਾਨੂੰ ਪਤਾ ਨਹੀਂ ਲੱਗਦਾ। ਇਸੇ ਤਰ੍ਹਾਂ ਹੀ ਉਹ ਇਹ ਗੱਲ ਮੰਨਦੇ ਨੇ ਕਿ ਰੱਬ ਰੂਪ ਨਾਂ ਦੀ ਕੋਈ ਚੀਜ਼ ਨਹੀਂ, ਇਹ ਸਾਰੀ ਜਿਹੜੀ ਦੁਨੀਆ ਨਾ ਇਹ ਐਵੋਲਿਊਸ਼ਨ ਦੀ ਕਿਰਿਆ ਤੋਂ ਬਣੀ ਹੈ। ਅਤੇ ਦੂਸਰੀ ਪ੍ਰਕਾਰ ਦੇ ਜਿਹੜੇ 80-90% ਲੋਕ ਨੇ ਉਹ ਇਹ ਵਿਸ਼ਵਾਸ ਕਰਦੇ ਨੇ ਕਿ ਇਸ ਦੁਨੀਆ ਨੂੰ ਚਲਾਉਣ ਵਾਲੀ ਕੋਈ ਅਜਿਹੀ ਤਾਕਤ ਹੈ ਜਿਸ ਨੇ ਇਹ ਖੰਡ, ਬ੍ਰਹਿਮੰਡ, ਸੂਰਜ, ਤਾਰੇ, ਕੁੱਲ ਕਾਇਨਾਤ ਨੂੰ ਪੈਦਾ ਕੀਤਾ ਹੈ। ਜਿਹੜੇ ਨਹੀਂ ਮੰਨਦੇ, ਹੁਣ ਤਾਂ ਆਪਾਂ ਬਹਿਸ ਤਾਂ ਕਰਨੀ ਨਹੀਂ, ਜੇ ਉਹ ਮੇਰੇ ਨਾਲ ਕਹੇ, ਕੋਈ ਕਹਿੰਦੇ ਅਸੀਂ ਨਹੀਂ ਮੰਨਦੇ ਜੀ, ਰੱਬ ਦਿਖਾਓ ਜੀ, ਉਹ ਬਾਅਦ 'ਚ ਗੱਲ ਕਰਦੇ ਆ, ਨਹੀਂ ਮੰਨਦੇ ਤਾਂ ਉਹਨਾਂ ਨਾਲ ਬਹਿਸ ਕਰਨ ਦੀ ਲੋੜ ਨਹੀਂ, ਇਹ ਤੁਹਾਡਾ ਆਪਣਾ ਵਿਸ਼ਵਾਸ ਹੈ। ਕਿਉਂਕਿ ਉਹਨਾਂ ਨੂੰ ਜਿੰਨੀ ਮਰਜ਼ੀ ਤੁਸੀਂ ਬਹਿਸ ਕਰ ਲਓ, ਦਲੀਲ ਦੇ ਦਿਓ, ਆਰਗੂਮੈਂਟ ਦਿਓ, ਕੱਢਣ ਪਾਉਣ ਨੂੰ ਕੁਛ ਨਹੀਂ, ਗੱਲ ਯਕੀਨ ਕਰਨ ਦੀ ਹੈ, ਵਿਸ਼ਵਾਸ ਕਰਨ ਦੀ ਹੈ, ਬਹਿਸ ਕਰਨ ਦੀ ਨਹੀਂ। ਇਟਸ ਏ ਮੈਟਰ ਆਫ ਫੀਲਿੰਗ, ਜਿਹੜਾ ਪਰਮਾਤਮਾ, ਇਟਸ ਏ ਮੈਟਰ ਆਫ ਫੀਲਿੰਗ। ਕਿਉਂਕਿ ਜਿਸ ਤਰ੍ਹਾਂ ਇੱਕ ਲਾਈਟ ਨੋਟਸ ਕਹੀਏ ਵੀ ਇੱਕ ਹਾਥੀ ਅਤੇ ਗਧਾ ਇੱਕ ਵਾਰੀ ਜੰਗਲ 'ਚ ਖੜ੍ਹੇ ਸੀਗੇ, ਐਲੀਫੈਂਟ ਐਂਡ ਐਸ ਜਾਂ ਡੋਂਕੀ ਕਹਿ ਲਓ, ਹਾਥੀ ਨੇ ਗਧੇ ਨੇ ਜਾਂ ਹਾਥੀ ਨੂੰ ਪੁੱਛਿਆ ਵੀ ਹਾਥੀ ਭਰਾਵਾ, ਉਹ ਜਿਹੜਾ ਉੱਪਰਲਾ ਸਕਾਈ ਹੈ ਨਾ ਅਸਮਾਨ, ਉਹਦਾ ਰੰਗ ਕਿਹੜਾ? ਹਾਥੀ ਕਹਿੰਦਾ ਬੜੀ ਸਿੰਪਲ ਗੱਲ ਹੈ, ਉਹ ਬਲਿਊ ਹੈ। ਕਹਿੰਦਾ ਤੂੰ ਕਿਉਂ ਪੁੱਛਿਆ? ਕਹਿੰਦਾ ਬਲਿਊ ਥੋੜ੍ਹਾ। ਗਧਾ ਕਹਿੰਦਾ, ਕਹਿੰਦਾ ਉਹਦਾ ਲਾਲ ਹੈ। ਉਹ ਕਹਿੰਦਾ ਜਾਣਦੇ ਯਾਰ, ਉੱਪਰ ਧਿਆਨ ਨਾਲ ਦੇਖ, ਉਹਦਾ ਬਲਿਊ ਹੈ। ਉਹ ਕਹਿੰਦਾ ਨਹੀਂ, ਮੈਂ ਨਹੀਂ ਮੰਨਦਾ ਲਾਲ। ਇੰਨੇ ਨੂੰ ਕੁਦਰਤੀ ਕਹਿੰਦੇ ਸ਼ੇਰ ਆ ਗਿਆ, ਸ਼ੇਰ ਨੂੰ ਹਾਥੀ ਨੇ ਖੜਾ ਲਿਆ। ਕਹਿੰਦਾ ਸ਼ੇਰ ਸਾਹਿਬ ਸਾਡਾ ਫੈਸਲਾ ਕਰੋ, ਉਹ ਅਸਮਾਨ ਜਿਹੜਾ ਉੱਪਰ ਹੈਗਾ ਸਕਾਈ, ਇਹਦਾ ਰੰਗ ਕਿਹੜਾ? ਮੈਂ ਕਹਿੰਦਾ ਨੀਲਾ, ਗਧਾ ਕਹਿੰਦਾ ਲਾਲ ਹੈ, ਮੰਨਦੇ ਨਹੀਂ। ਕਹਿੰਦਾ ਗਧਾ ਕੀ ਕਹਿੰਦਾ? ਲਾਲ। ਕਹਿੰਦਾ ਹੁਣ ਤੁਸੀਂ ਦੱਸੋ ਲਾਲ ਹੈ ਕਿ ਨੀਲਾ? ਸ਼ੇਰ ਨੇ ਦੱਬ ਕੇ ਹਾਥੀ ਦਾ ਚਪੇੜ ਮਾਰੀ, ਜਦੋਂ ਚਪੇੜ ਮਾਰੀ ਤਾਂ ਹਾਥੀ ਹੋ ਗਿਆ ਹੈਰਾਨ, ਉਹ ਕਹਿੰਦਾ ਕੀ ਗੱਲ, ਮੈਂ ਗਲਤ ਹਾਂ? ਜਿਹੜਾ ਅਸਮਾਨ ਦਾ ਜਿਹੜਾ ਰੰਗ ਹੈ ਸਕਾਈ ਦਾ ਉਹ ਨੀਲਾ ਨਹੀਂ? ਸ਼ੇਰ ਕਹਿੰਦਾ ਹੈ ਤਾਂ ਨੀਲਾ। ਕਹਿੰਦਾ ਫਿਰ ਮੇਰੇ ਚਪੇੜ ਕਿਉਂ ਮਾਰੀ ਹੈ? ਕਹਿੰਦਾ ਚਪੇੜ ਮੈਂ ਤਾਂ ਮਾਰੀ ਹੈ, ਤੂੰ ਗਧੇ ਨਾਲ ਬਹਿਸ ਕਰਦਾ, ਆਰਗੂਮੈਂਟ ਕਰਦਾ, ਤੈਨੂੰ ਪਤਾ ਨਹੀਂ ਹੈ ਗਧਾ, ਇਹਦੇ ਨਾਲ ਬਹਿਸ ਨਹੀਂ ਕਰੀਦੀ। ਸੋ ਬਹਿਸ ਕਰਨ ਦੇ ਵਿੱਚ ਕੱਢਣ ਪਾਉਣ ਨੂੰ ਕੁਛ ਨਹੀਂ, ਇਹ ਗੱਲ ਵਿਸ਼ਵਾਸ ਦੀ ਆ ਕਿ ਪਰਮਾਤਮਾ ਹੈਗਾ ਕਿ ਨਹੀਂ। ਪਰ ਜੇ ਫਿਰ ਵੀ ਅਸੀਂ ਕੋਈ ਪਰੂਫ ਲੱਭਣੇ ਹੋਣ, ਜਿਵੇਂ ਕਿ ਸਾਡੀ ਫਿਲਾਸਫੀ ਦੇ ਵਿੱਚ ਸਾਨੂੰ ਪੜ੍ਹਾਉਂਦੇ ਉਸ ਟਾਈਮ, ਅੱਜ ਤੋਂ 50 ਸਾਲ ਪਹਿਲਾਂ ਪੜ੍ਹਾਇਆ ਜਾਂਦਾ ਸੀਗਾ ਕਿ ਵਟ ਆਰ ਦਾ ਪਰੂਫ ਫਾਰ ਦਾ ਐਗਜ਼ਿਸਟੈਂਸ, ਉਹ ਬਹੁਤ ਪਰੂਫ ਸੀਗੇ, ਘੱਟੋ ਘੱਟ 40-50 ਦਿੱਤੇ ਸੀਗੇ, ਪਰ ਇੰਨਾ ਤਾਂ ਆਪਣੇ ਕੋਲ ਹੁਣ ਇੰਨਾ ਸਮਾਂ ਨਹੀਂ। ਮੈਂ ਇੱਕ ਦੋ ਤਰੀਕੇ ਨਾਲ ਗੱਲ ਕਰਾਂਗਾ ਪਰੂਫ ਕੀ ਹੈ। ਦੇਖੋ ਗੱਲ, ਪਹਿਲੀ ਗੱਲ, ਅਸੀਂ ਇਹ ਮੰਨਦੇ ਹਾਂ ਮੇਰੇ ਕੋਲ ਪਾਣੀ ਦਾ ਗਲਾਸ ਨਹੀਂ ਪਿਆ, ਹਰੇਕ ਦੇ ਘਰ ਹਰੇਕ ਨੇ ਪਾਣੀ ਪੀਤਾ, ਪਾਣੀ ਇਜ਼ ਜਸਟ ਲਾਈਕ ਏ ਲਿਕੁਡ। ਪਰ ਜੇ ਕੋਈ ਸਾਇੰਸਦਾਨ ਇਹ ਕਹਿੰਦਾ ਕਿ ਪਾਣੀ ਜਿਹੜਾ ਹੈਗਾ ਵਾਟਰ ਹੈ, ਇਟਸ ਏ ਕੰਬੀਨੇਸ਼ਨ ਆਫ ਆਕਸੀਜਨ ਐਂਡ ਹਾਈਡਰੋਜਨ, ਨੋਬਡੀ ਕੈਨ ਬਲੀਵ। ਪਰ ਦੇਖ ਲਓ ਜਦੋਂ ਆਪਾਂ ਸਕੂਲ ਦੇ ਵਿੱਚ ਪੜ੍ਹਦੇ, ਜੇ ਖਾਸ ਕਰਕੇ ਜਦੋਂ ਅਸੀਂ ਸਕੂਲ 'ਚ ਪੜ੍ਹਦੇ ਸੀ, ਸਾਇੰਸ ਦੀ ਲੈਬੋਰਟਰੀ ਜਾ ਕੇ ਪਾਣੀ ਨੂੰ ਗਰਮ ਕਰਦੇ ਸੀ, ਉਬਾਲਦੇ ਸੀ, ਅਤੇ ਉਹਦੀ ਜਿਹੜੀ ਭਾਫ਼ ਬਣ ਕੇ ਇੱਕ ਆਕਸੀਜਨ ਅਲੱਗ ਹੋ ਜਾਂਦੀ ਸੀ ਅਤੇ ਹਾਈਡਰੋਜਨ ਅਲੱਗ ਹੋ ਜਾਂਦੀ ਸੀ, ਕਿਉਂਕਿ ਅਸੀਂ ਅੱਖਾਂ ਨਾਲ ਦੇਖਿਆ ਪ੍ਰਯੋਗਸ਼ਾਲਾ ਦੇ ਵਿੱਚ, ਅਤੇ ਸਾਨੂੰ ਪੱਕੇ ਤੌਰ 'ਤੇ ਯਕੀਨ ਹੋ ਗਿਆ ਕਿ ਜਿਹੜੀ ਵਾਟਰ ਹੈ ਇਸ 'ਚ ਕੰਬੀਨੇਸ਼ਨ ਆਫ ਆਕਸੀਜਨ ਐਂਡ ਹਾਈਡਰੋਜਨ। ਕਿਉਂ? ਕਿਉਂਕਿ ਅਸੀਂ ਲੈਬੋਰਟਰੀ 'ਚ ਗਏ, ਉੱਥੇ ਪਾਣੀ ਨੂੰ ਉਬਾਲਿਆ, ਉੱਥੇ ਤਜਰਬਾ ਕੀਤਾ, ਅਸੀਂ ਆਪਣੀਆਂ ਅੱਖਾਂ ਨਾਲ ਦੇਖ ਲਿਆ। ਇਸੇ ਤਰ੍ਹਾਂ ਹੀ ਜੇ ਤੁਸੀਂ ਪਰਮਾਤਮਾ ਨੂੰ ਦੇਖਣਾ ਨਾ, ਤਾਂ ਜਿਹੜੀ ਸਾਡੀ ਲੈਬੋਰਟਰੀ ਹੈ, ਹਰਿਮੰਦਰ, ਇਹ ਸਰੀਰ ਹੈ, ਦਿਸ ਬਾਡੀ ਇਜ਼ ਦਾ ਟੈਂਪਲ ਆਫ ਲਿਵਿੰਗ ਗੋਡ। ਇਹ ਸਰੀਰ ਦੇ ਵਿੱਚ ਬਣੋ, ਸਰੀਰ ਦੇ ਵਿੱਚ ਜਦੋਂ ਬਣੋਗੇ, ਆਪਣੀ ਕੰਸੈਂਟਰੇਟ ਕਰੋਗੇ, ਅਤੇ ਫਿਰ ਤੁਹਾਨੂੰ ਨਜ਼ਰ ਆਊਗਾ, ਫਿਰ ਤੁਸੀਂ ਮਹਿਸੂਸ ਕਰੋਗੇ ਆਪਣੀ ਅੰਦਰਲੀਆਂ ਅੱਖਾਂ ਨਾਲ ਕਿ ਕਿਹੜੀ ਸ਼ਕਤੀ ਹੈ ਜਿਹਨੇ ਕੁੱਲ ਕਾਇਨਾਤ ਨੂੰ ਪੈਦਾ ਕੀਤਾ। ਦੂਸਰੀ ਆਪਾਂ ਗੱਲ ਲੈ ਲਈਏ ਕੌਜ਼ ਐਂਡ ਇਫੈਕਟ, ਐਵਰੀ ਈਵੈਂਟ ਹੈਜ਼ ਏ ਕੌਜ਼। ਆਪਾਂ ਮੰਨਦੇ ਹਾਂ ਨਾ ਸਾਇੰਸ ਦੇ ਵਿੱਚ, ਤੁਸੀਂ ਦੇਖ ਲਓ ਵੀ ਆਪਾਂ ਗੱਲ ਕਿਤੋਂ ਵੀ ਸ਼ੁਰੂ ਕਰ ਲਈਏ, ਉਹਦਾ ਅੱਗੇ ਕਾਰਨ, ਉਹਦਾ ਅੱਗੇ ਕਾਰਨ, ਉਹਦਾ ਅੱਗੇ ਕਾਰਨ, ਅਲਟੀਮੇਟਲੀ ਕੋਈ ਨਾ ਕੋਈ ਤਾਂ ਫਸਟ ਕਾਜ਼ ਹੋਊਗਾ ਹੀ ਨਾ, ਅਤੇ ਜਿਹੜਾ ਫਸਟ ਕਾਜ਼ ਹੈ ਉਸੇ ਨੂੰ ਪਰਮਾਤਮਾ ਕਹਿੰਦੇ ਨੇ। ਐਗਜ਼ਾਮਪਲ ਤੁਸੀਂ ਲੈ ਲਓ, ਕਿਸੇ ਕੋਈ ਫਕੀਰ ਗਿਆ ਕਿਸੇ ਬੰਦੇ ਕੋਲ, ਪੜ੍ਹੇ ਲਿਖੇ ਕੋਲ, ਕਹਿੰਦਾ ਮੈਂ ਨਹੀਂ ਪਰਮਾਤਮਾ ਨੂੰ ਮੰਨਦਾ, ਮੈਂ ਨਹੀਂ ਮੰਨਦਾ ਪਰਮਾਤਮਾ ਨਾਂ ਦੀ ਕੋਈ ਚੀਜ਼ ਹੈ। ਉਹ ਕਹਿੰਦਾ ਨਹੀਂ ਮੰਨਦਾ, ਚਲੋ ਭਾਈ ਸਾਹਿਬ ਮੈਂ ਤਾਂ ਕੁਛ ਨਹੀਂ ਕਹਿ ਸਕਦਾ। ਉਹ ਕਹਿੰਦਾ ਨਹੀਂ, ਸਾਨੂੰ ਦੱਸੋ ਤੁਸੀਂ ਹਰ ਵਾਰੀ ਕਹਿੰਦੇ ਪਰਮਾਤਮਾ ਹੈਗਾ। ਉਹ ਕਹਿੰਦਾ ਥਾਲੀ ਦੇ ਵਿੱਚ ਤੂੰ ਥੋੜ੍ਹੇ ਜਿਹੇ ਮੋਤੀ ਲੈ ਆ। ਉਹਨੇ ਮੋਤੀ ਲੈ ਆਇਆ, ਕਹਿੰਦਾ ਵੀ ਕਿੰਨੇ ਨੇ? ਕਹਿੰਦਾ ਵੀ ਮੈਨੂੰ ਤਾਂ ਪਤਾ ਨਹੀਂ, ਮੈਂ ਤੁਸੀਂ ਥੋੜ੍ਹੇ ਜਿਹੇ ਕਿਹਾ ਜੀ। ਕਹਿੰਦਾ ਗਿਣ। ਉਹ ਬੰਦਾ ਪੜ੍ਹਿਆ ਲਿਖਿਆ ਗਿਣ ਲੱਗ ਗਿਆ, 1, 2, 3, 4, 5। ਉਹਨੇ ਫਕੀਰ ਨੇ ਸੰਤ ਨੇ ਬਾਂਹ ਫੜ ਲਈ, ਕਹਿੰਦਾ ਨਾ ਨਾ ਤੂੰ ਤਾਂ ਗਲਤ ਗਿਣਦਾ, ਦੂਰੀ ਵਾਰ ਗਿਣ। ਉਹਨੇ ਫੇਰ ਕਰਤਾ, ਕਹਿੰਦਾ 1, 2, 3, 4। ਉਹਨੇ ਬਾਂਹ ਫੜ ਲਈ, ਕਹਿੰਦਾ ਨਹੀਂ ਗਲਤ ਹੈ। ਕਹਿੰਦਾ ਫਿਰ ਧਿਆਨ ਨਾਲ ਗਿਣ। ਉਹ ਕਹਿੰਦਾ 1, ਕਹਿੰਦਾ ਹੱਥ ਫੜ ਲਿਆ, ਕਹਿੰਦਾ ਨਹੀਂ ਇਸ ਤੋਂ ਪਹਿਲਾਂ। ਕਹਿੰਦਾ ਇਸ ਤੋਂ ਪਹਿਲਾਂ ਤਾਂ ਕੁਛ ਵੀ ਨਹੀਂ। ਕਹਿੰਦਾ ਉਹੀ ਜਿਹਨੂੰ ਤੂੰ ਕਹਿੰਦਾ ਕੁਛ ਵੀ ਨਹੀਂ, ਉਹੀ ਪਰਮਾਤਮਾ ਹੈ। ਸੋ ਇਹ ਹੈਗੇ ਦੇ ਪਰੂਫ, ਹੋਰ ਵੀ ਬੜੇ ਨੇ, ਪਰ ਆਪਾਂ ਕਹੋਗੇ ਟਾਈਮ ਦੇ ਹਿਸਾਬ ਨਾਲ ਚੱਲਣਾ। ਨਾਓ ਦਾ ਕੁਸਚਨ ਇਜ਼ ਵੇਅਰ ਗੋਡ ਰਿਜ਼ਾਈਡ, ਪਰਮਾਤਮਾ ਹੈ ਕਿੱਥੇ? ਲੋਕਾਂ ਦਾ, ਬਾਹਰੀ ਦੁਨੀਆਂ ਦਾ ਨਹੀਂ, 99% ਲੋਕਾਂ ਦਾ ਇਹ ਵਿਸ਼ਵਾਸ ਹੈ ਕਿ, ਪਹਿਲਾਂ ਮੈਂ ਤੁਹਾਨੂੰ ਕਲੀਅਰ ਕਰ ਦਿਆਂ ਕਿ ਪਰਮਾਤਮਾ ਕੰਨ ਕੰਨ ਦੇ ਵਿੱਚ ਬਿਰਾਜਮਾਨ ਆ ਉਹ ਤਾਕਤ, ਪਰ ਜਦੋਂ ਵੀ ਕਿਸੇ ਨੂੰ ਦਿਸੂਗੀ, ਜਦੋਂ ਵੀ ਕਦੇ ਕਿਸੇ ਨਾਲ ਮਿਲਾਪ ਹੋਏਗਾ, ਉਹਦਾ ਕੋਈ ਨਾ ਕੋਈ ਗੇਟ ਹੁੰਦਾ। ਜਿਵੇਂ ਆਪਾਂ ਬਿਲਡਿੰਗ ਬਣਾ ਲਈ, 4 ਸਪੇਰੇ ਕੰਧਾਂ ਨੇ, ਪਰ ਜੇ ਅਸੀਂ ਬਿਲਡਿੰਗ ਦੇ ਵਿੱਚ ਐਂਟਰ ਕਰਨਾ ਤਾਂ ਕੋਈ ਗੇਟ ਤਾਂ ਹੋਊਗਾ ਨਾ। ਇਸੇ ਤਰ੍ਹਾਂ ਹੀ ਪਰਮਾਤਮਾ ਕੰਨ ਕੰਨ ਦੇ ਵਿੱਚ ਬਿਰਾਜਮਾਨ ਹੈ, ਪਰ ਜਦੋਂ ਵੀ ਕਿਸੇ ਨੂੰ ਮਿਲਿਆ, ਉਹਨੂੰ ਆਪਣੇ ਅੰਦਰੋਂ ਮਿਲਿਆ, ਆਹ ਸਾਡਾ ਗੇਟ ਹੈ, ਹਿਊਮਨ ਬੋਡੀ ਹੈ। ਜਦੋਂ ਤੁਸੀਂ ਅੰਦਰ ਵੜ ਕੇ ਉਸ ਪਰਮਾਤਮਾ ਦੇ ਦਰਸ਼ਨ ਕਰ ਲਏ, ਉਹਦੇ ਨਾਲ ਮਿਲਾਪ ਕਰ ਲਿਆ, ਫਿਰ ਤੁਹਾਨੂੰ ਸਾਰੀ ਕੁੱਲ ਕਾਇਨਾਤ ਦੇ ਵਿੱਚ ਉਹ ਪਾਵਰ ਦਿਸੂਗੀ। ਜਿੰਨਾ ਚਿਰ ਤੁਸੀਂ ਅੰਦਰੋਂ ਆਪ ਨਹੀਂ ਨਾ ਦੇਖਦੇ, ਉਨਾ ਚਿਰ ਬਲਾਈਂਡ ਫੇਥ ਹੈ, ਉਨਾ ਚਿਰ ਤੁਸੀਂ ਦਰਸ਼ਨ ਨਹੀਂ ਕਰ ਸਕਦੇ। ਸੋ ਅਸੀਂ ਕੀ ਕਰਦੇ ਹਾਂ ਸਾਰੇ ਹੀ? ਅਸੀਂ ਪਰਮਾਤਮਾ ਨੂੰ ਲੱਭਣ ਦੇ ਲਈ ਕਿਤੇ ਜੰਗਲਾਂ ਵਿੱਚ ਜਾਂਦੇ ਹਾਂ, ਤਪੱਸਿਆ ਕਰਦੇ ਹਾਂ, ਪੁੱਠੇ ਲੜਕਦੇ ਹਾਂ, ਵਰਤ ਰੱਖਦੇ ਹਾਂ, ਫਾਸਟ ਰੱਖਦੇ ਹਾਂ, ਕਦੇ ਅਸੀਂ ਪਹਾੜਾਂ 'ਤੇ ਜਾਂਦੇ ਹਾਂ, ਕਦੇ ਅਸੀਂ ਪਾਣੀ ਦੇ ਵਿੱਚ ਸਰੋਵਰਾਂ 'ਚ ਨਹਾਉਂਦੇ ਹਾਂ, ਕਦੇ ਅਸੀਂ ਧਾਰਮਿਕ ਪੁਸਤਕਾਂ ਨੂੰ ਪੜ੍ਹ ਕੇ ਪਰਮਾਤਮਾ ਨੂੰ ਪ੍ਰਾਪਤ ਕਰਦੇ। ਧਾਰਮਿਕ ਪੁਸਤਕਾਂ ਪੜ੍ਹਨਾ ਬਹੁਤ ਜ਼ਰੂਰੀ ਹੈ, ਉਹਦਾ ਫਾਇਦਾ ਹੈ, ਪਰ ਫਾਇਦਾ ਜ਼ਿਆਦਾ ਲੈਣਾ ਤਾਂ ਉਹ ਜੋ ਕੁਛ ਪੁਸਤਕਾਂ ਦੇ ਵਿੱਚ ਕਿਹਾ, ਧਾਰਮਿਕ ਗ੍ਰੰਥਾਂ 'ਚ ਕਿਹਾ, ਉਹਨੂੰ ਪੜ੍ਹ ਕੇ ਉਹਦੇ 'ਤੇ ਇੰਪਲੀਮੈਂਟ ਕਰੋ, ਫਿਰ ਤੁਹਾਨੂੰ ਫਾਇਦਾ ਹੋਊਗਾ। ਕਿਉਂ ਭਟਕਤਾ ਫਿਰ ਰਹਾ ਤੂੰ ਐ ਤਲਾਸ਼ੇ ਯਾਰ ਮੇਂ, ਰਾਸਤਾ ਰਾਸਤਾ ਸ਼ਹਿਰ ਰਗ ਮੇਂ ਹੈ, ਦਿਲ ਭਰ ਪੇ ਜਾਣੇ ਕੇ ਲਈ। ਕਹਿੰਦੇ ਨੇ ਵੀ ਕਿਉਂ ਤੁਸੀਂ ਜੰਗਲਾਂ ਪਹਾੜਾਂ 'ਚ ਉਹਨੂੰ ਲੱਭਣ ਦੀ ਕੋਸ਼ਿਸ਼ ਕਰਦੇ ਹੋ? ਉਹ ਤਾਂ ਉਹਦਾ ਜਿਹੜਾ ਰਸਤਾ ਲੱਭਣ ਦਾ ਨਾ, ਉਹ ਸਾਡੇ ਅੰਦਰ ਹੈ, ਅੰਦਰ ਬਣਨਾ ਪਊਗਾ। ਜਿਸ ਪਾਇਆ ਭੇਦ ਕਲੰਦਰ ਦਾ, ਪਰਮਾਤਮਾ ਦਾ, ਜਿਸ ਪਾਇਆ ਭੇਦ ਕਲੰਦਰ ਦਾ, ਰਾਹ ਖੋਜਿਆ ਆਪਣੇ ਅੰਦਰ ਦਾ, ਉਹ ਬਾਸੀ ਹੈ ਸੁਖ ਮੰਦਰ ਦਾ, ਜਿੱਥੇ ਚੜ੍ਹਦੀ ਹੈ ਨਾ ਲਹਿੰਦੀ ਹੈ। ਜੇ ਕਿਸੇ ਨੇ ਪਰਮਾਤਮਾ ਨੂੰ ਲੱਭਣਾ ਹੈ ਨਾ, ਉਹਨੂੰ ਆਪਣੇ ਅੰਦਰੋਂ ਹੀ ਖੋਜਣਾ ਪਏਗਾ, ਇਹ ਕਹਿੰਦੇ ਆ। ਉਹ ਜਦੋਂ ਤੁਸੀਂ ਖੋਜ ਲਿਆ, ਫਿਰ ਤੁਸੀਂ ਬਾਗੋ ਬਾਗ ਹੋ ਜਾਓਗੇ। ਫਿਰ ਉਹ ਨਸ਼ਾ ਜਿਹੜਾ ਤੁਹਾਨੂੰ ਚੜ੍ਹਿਆ ਆਉਂਦਾ, ਉਹ ਸ਼ਰਾਬ ਦੀ ਬੋਤਲ ਨਾਲ ਨਹੀਂ, ਬੀਅਰ ਨਾਲ ਨਹੀਂ ਮਿਲਦਾ। ਬੀ ਐੱਚ ਐਲਕੋਹਲ ਘੱਟ ਹੈ, 30% ਜਾਂ 3% ਹੈ, ਮੈਂ ਤਾਂ ਕਦੇ ਪੀਤੀ ਨਹੀਂ। ਸੋ ਉਹ ਜਿਹੜਾ ਨਸ਼ਾ ਉੱਤਰ ਜਾਂਦਾ 5-4 ਘੰਟਿਆਂ ਬਾਅਦ, ਇੱਕ ਦਿਨ ਬਾਅਦ। ਪਰ ਜਿਹੜਾ ਨਸ਼ਾ ਫਿਰ ਪਰਮਾਤਮਾ ਚੜ੍ਹ ਜਾਂਦਾ, ਜਿੱਥੇ ਚੜ੍ਹਦੀ ਹੈ ਨਾ ਲਹਿੰਦੀ ਹੈ, ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ, ਫਿਰ ਉਹ ਜਿਹੜਾ ਨਸ਼ਾ ਹੁੰਦਾ ਨਾ, ਇਹ ਸ਼ਰਾਬਾਂ ਸ਼ਰੂਬਾਂ ਕੁਛ ਨਹੀਂ ਕੰਮ ਕਰਦੀਆਂ, ਉਹ ਨਸ਼ੇ ਦਾ ਲੁਤਫ ਅਲੱਗ ਹੀ ਹੈ। ਪਲਟੂ ਸਾਹਿਬ ਯੂਪੀ ਦੇ ਵਿੱਚ ਇੱਕ ਉੱਚ ਕੋਟੀ ਦੇ ਮਹਾਤਮਾ ਹੋਏ ਨੇ, ਉਹ ਕਹਿੰਦੇ ਨੇ, ਉਲਟਾ ਕੂਆਂ ਗਗਨ ਮੇਂ ਤਿਸਮੇ ਜਰੇ ਚਿਰਾਗ ਬਿਨਾਂ ਰੋਗਨ ਬਿਨ ਬਾਤੀ। ਉਹਦਾ ਮਤਲਬ ਕੀ ਹੈ? ਉਲਟਾ ਕੂਆਂ, ਦੈਟ ਇਟ ਇਜ਼ ਦੈਟ ਇਨ ਦਾ ਇਨਵਰਟਿਡ ਵੈਲ, ਉਲਟਾ ਕੂਹ ਹੈ। ਇਹ ਲੈਂਪ ਇਜ਼ ਸ਼ਾਈਨਿੰਗ ਐਂਡ ਦੈਟ ਲੈਂਪ ਡਜ਼ਨਟ ਨੀਡ ਐਨੀ ਵਿਕ ਔਰ ਓਇਲ ਐਂਡ ਆਲਵੇਜ਼ ਕੀਪਸ ਬਰਨਿੰਗ। ਇਹ ਜਿਹੜਾ ਸਾਡਾ ਸਿਰ ਹੈ ਨਾ, ਇਹ ਪੁੱਠਾ ਖੂਹ ਹੈ, ਖੂਹ ਤਾਂ ਇੰਝ ਹੁੰਦਾ, ਪਰ ਸਾਡਾ ਸਰੀਰ ਆਏ ਹੈ, ਇਹਦੇ ਵਿੱਚ ਇੱਕ ਦੀਵਾ ਜਲ ਰਿਹਾ, ਉਹਨੂੰ ਨਾ ਕਿਸੇ ਬੱਤੀ ਦੀ ਲੋੜ ਹੈ, ਨਾ ਤੇਲ ਦੀ ਲੋੜ ਹੈ, ਅਤੇ ਸਦਾ ਸਦਾ ਤੋਂ ਜਲਦਾ ਰਹਿੰਦਾ, ਇਹਨੂੰ ਅਖੰਡ ਜੋਤ ਵੀ ਕਹਿੰਦੇ ਹਾਂ, ਜਿਹਦੇ 'ਚ ਬੁਝਦੀ ਨਹੀਂ ਹੈ। ਜਿਸ ਤਰ੍ਹਾਂ ਕਿਹਾ ਸੀਗਾ, ਜਿਉਂ ਤਿਲ ਮੇਂ ਤੇਲ ਹੈ ਚਕਮਕ ਮੇਂ ਆਗ, ਤੇਰਾ ਪ੍ਰੀਤਮ ਤੁਝਮੇ ਜਾਗ ਸਕੇ ਤੋ ਜਾਗ। ਐਜ਼ ਓਇਲ ਇਜ਼ ਇਨ ਸੈਸਮੀ ਸੀਡ, ਤਿਲਾਂ ਦੇ ਵਿੱਚ ਤੇਲ ਹੁੰਦਾ ਨਾ, ਐਜ਼ ਓਇਲ ਇਜ਼ ਇਨ ਸੈਸਮੀ ਸੀਡਸ, ਫਾਇਰ ਅੱਗ ਜਿਹੜੀ ਹੈ ਇਨ ਫਲਿੰਟ ਸਟੋਨ, ਸੋ ਇਜ਼ ਗੋਡ ਵਿਦ ਇਨ ਯੂ, ਵੇਕ ਅਪ ਇਫ ਯੂ ਕੈਨ। ਕਹਿੰਦੇ ਜਿਸ ਤਰ੍ਹਾਂ ਲੱਕੜੀ ਦੇ ਵਿੱਚ ਅੱਗ ਹੁੰਦੀ ਹੈ, ਤਿਲਾਂ ਦੇ ਵਿੱਚ ਤੇਲ ਹੁੰਦਾ, ਇਸੇ ਤਰ੍ਹਾਂ ਪਰਮਾਤਮਾ ਸਾਡੇ ਅੰਦਰ ਹੈ, ਮਿਹਨਤ ਕਰ, ਅੰਦਰੋਂ ਲੱਭ, ਅਤੇ ਇੱਕ ਦਿਨ ਤੂੰ ਕਾਮਯਾਬ ਹੋ ਜਾਏਗਾ। ਇਸੇ ਤਰ੍ਹਾਂ ਪਲਟੂ ਸਾਹਿਬ ਨੇ ਕਿਹਾ ਸੀ, ਵਾਈ ਆਰ ਯੂ ਕਰਾਇੰਗ ਲਾਰਡ ਓ ਲਾਰਡ, ਦਾ ਲਾਰਡ ਇਜ਼ ਰਾਈਟ ਦੇਅਰ ਵਿਦ ਇਨ ਯੂ। ਕਿ ਪਰਮਾਤਮਾ ਸੀ ਕਹਿੰਦੇ ਰੱਬ ਰੱਬ ਹਲੇ, ਸੀਤਾ ਰਾਮ ਹਨੂੰਮਾਨ ਜੀ, ਰਾਮ ਚੰਦਰ ਜੀ, ਕਹਿੰਦੇ ਇਹ ਕਹਿਣ ਦੇ ਨਾਲੋਂ ਬਾਹਰੋਂ ਨਹੀਂ ਲੱਭਣਾ, ਵਾਈ ਆਰ ਯੂ ਕਰਾਇੰਗ ਆਊਟ ਲਾਰਡ ਓ ਲਾਰਡ, ਦਾ ਲਾਰਡ ਇਜ਼ ਰਾਈਟ ਦੇਅਰ ਵਿਦ ਇਨ ਯੂ। ਪਰਮਾਤਮਾ ਸਾਡੇ ਅੰਦਰ ਹੈ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਹਿਚਾਣ। ਕਿ ਜਿਹੜਾ ਸਾਡਾ ਮਨ ਹੈ, ਜਦੋਂ ਅਸੀਂ ਆਪਣੇ ਆਪ ਨੂੰ ਪਹਿਚਾਣ ਲਾਂਗੇ, ਤਾਂ ਫਿਰ ਪਤਾ ਲੱਗੂਗਾ ਕਿ ਅਸੀਂ ਤਾਂ ਪਰਮਾਤਮਾ। ਨੋ ਦਾਈ ਸੈਲਫ, ਸੋਕਰੇਟਿਸ ਨੇ ਕਿਹਾ ਸੀ, ਆਪਣੇ ਆਪ ਦਾ ਪਹਿਚਾਣ ਕਰੋ। ਘੱਟ ਮੇਂ ਹੀਰਾ, ਘੱਟ ਮੇਂ ਮੋਤੀ, ਘੱਟ ਮੇਂ ਨੂਰ ਅਪਾਰਾ, ਘੱਟ ਮੇਂ ਸ਼ਕਤੀ, ਘੱਟ ਮੀ ਸਰੀਰ, ਘੱਟ ਮੇਂ ਹੀਰਾ, ਘੱਟ ਮੇਂ ਮੋਤੀ, ਘੱਟ ਮੇਂ ਨੂਰ ਅਪਾਰਾ, ਘੱਟ ਮੇਂ ਸ਼ਕਤੀ, ਘੱਟ ਮੇਂ ਭਗਤੀ, ਘੱਟ ਮੇਂ ਸਿਰਜਣਹਾਰਾ। ਕਿ ਜਿਹੜੀਆਂ ਸਾਰੀਆਂ ਪਾਵਰ ਨੇ, ਇਹ ਸਾਡੇ ਸਰੀਰ ਦੇ ਅੰਦਰ ਹੈ। ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜਤ ਸੋ ਪਾਵੇ। ਜਿਹੜਾ ਮਿਹਨਤ ਕਰਦਾ ਹੈ ਨਾ, ਜਿਹੜਾ ਬਾਹਰੋਂ ਪਰਮਾਤਮਾ ਦੇ, ਉਹ ਸਾਡੇ ਪਿੰਡ ਦੇ, ਸਾਡੇ ਸਰੀਰ ਦੇ ਅੰਦਰ ਹੈ। ਜਿਹੜਾ ਵੀ ਮਿਹਨਤ ਕਰ ਲੂਗਾ, ਉਹ ਪਰਮਾਤਮਾ ਨੂੰ ਪਾ ਲੂਗਾ। ਹੁਣ ਨੈਕਸਟ ਜਿਹੜਾ ਆਪਾਂ ਕੁਐਸਚਨ ਕਰਾਂਗੇ ਕਿ ਵੈਨ, ਵੇਅਰ ਐਂਡ ਹਾਊ ਵੀ ਕੈਨ ਮੀਟ ਗੋਡ। ਕਦੋਂ ਮਿਲੂਗਾ? ਕਦੋਂ ਤਾਂ ਉਦੋਂ ਹੀ ਮਿਲੂਗਾ ਜਦੋਂ ਅਸੀਂ ਅੰਦਰ ਬਣਾਂਗੇ, ਆਪਣੀ ਥਰਡ ਆਈ ਨੂੰ, ਫਸਟ ਆਈ ਨੂੰ ਉੱਥੇ ਇਕੱਠੇ ਕਰਾਂਗੇ। ਅਤੇ ਕਦੋਂ ਅਤੇ ਕਿਵੇਂ ਮਿਲੂਗਾ? ਉਹ ਗੁਰੂ ਦੀ ਸਹਾਇਤਾ ਨਾਲ ਮਿਲੂਗਾ। ਹਾਂਜੀ, ਸੋ ਇਸ ਟੋਪਿਕ ਦੇ ਉੱਤੇ ਇਹ ਹੈ ਵੀ ਕਦੋਂ ਮਿਲੂਗਾ? ਵੈਨ ਯੂ ਲਿਸਨ ਟੂ ਦਾ ਸ਼ਬਦ ਧੁਨ, ਯੂ ਆਰ ਪ੍ਰੈਜੈਂਟ ਇਨ ਦਾ ਕੋਰਟ ਆਫ ਲਾਰਡ। ਜਦੋਂ ਤੁਸੀਂ ਸ਼ਬਦ ਧੁਨ ਇੱਥੇ ਆ ਕੇ ਸੁਣ ਲਓਗੇ ਨਾ, ਇਹਦਾ ਮਤਲਬ ਹੈ ਕਿ ਯੂ ਆਰ ਪ੍ਰੈਜੈਂਟ ਇਨ ਦਾ ਕੋਰਟ ਆਫ ਲਾਰਡ, ਅਤੇ ਪਰਮਾਤਮਾ ਦੀ ਕੋਰਟ ਦੇ ਵਿੱਚ ਤੁਸੀਂ ਆ ਜਾਂਦੇ ਹੋ। ਇਫ ਜੀਸਸ ਕ੍ਰਾਈਸਟ ਨੇ ਕਿਹਾ ਸੀਗਾ ਬਾਈਬਲ ਦੇ ਅੰਦਰ, ਇਫ ਦਾ ਆਈ ਬੀ ਸਿੰਗਲ ਦਾ ਈ ਹੋਲ ਬਾਡੀ ਸ਼ੈਲ ਬੀ ਫੁੱਲ ਆਫ ਲਾਈਟ। ਉਹੀ ਗੱਲ ਪਹਿਲਾਂ ਮੈਂ ਦੱਸੀ, ਉਹੀ ਗੱਲ ਹੁਣ ਇੱਥੇ ਹੈ ਕਿ ਕਿਵੇਂ ਮਿਲੋਗੇ? ਜਦੋਂ ਤੁਸੀਂ ਬਿਲਕੁਲ ਧਿਆਨ ਕੋਨਸਨਟ੍ਰੇਟ ਕਰੋਗੇ, ਲੱਗਦਾ ਔਖਾ ਹੈ, ਜੀ ਨਹੀਂ ਲੱਗਦਾ, ਪਰ ਮਿਹਨਤ ਕਰੀ ਚਲੋ, ਇੱਕ ਦਿਨ ਕਾਮਯਾਬ ਹੋਵੋਗੇ। ਕਾਮਯਾਬ ਇੱਕ ਦਿਨ ਕਿਉਂ ਨਹੀਂ ਹੁੰਦੇ? ਅਸੀਂ ਮਿਹਨਤ ਨਹੀਂ ਕਰਦੇ, ਅਸੀਂ ਦੁਨੀਆਂ ਦੇ ਪਿੱਛੇ ਮਿਹਨਤ ਕਰਦੇ ਹਾਂ। ਅਸੀਂ ਧਰਮਿੰਦਰ ਦੀ ਮੂਵੀ ਦੇਖੀ ਨਹੀਂ ਹੋਵੇ, ਬਾਗਵਾਨ ਮੂਵੀ ਦੇਖੀ ਨਹੀਂ ਹੋਵੇ, ਕੋਈ ਉਹ ਜਿਹੜਾ ਗਵਰਨਰ ਹੈ ਅਮੈਰੀਕਾ ਦਾ ਉਹਦੀ ਮੂਵੀ ਦੇਖੀ ਨਹੀਂ, ਅਸੀਂ ਕਿੰਨੇ ਘੰਟੇ ਲਾਉਂਦੇ ਹਾਂ ਜਾ ਕੇ ਥੀਏਟਰ ਦੇਖਦੇ ਹਾਂ। ਪਰ ਜਿਹੜੀ ਮੂਵੀ ਸਾਡੇ ਅੰਦਰ ਚੱਲ ਰਹੀ ਹੈ, ਉਹਦੇ ਨਾਲ ਸਾਡਾ ਇੰਟਰਸਟ ਹੀ ਕੋਈ ਨਹੀਂ ਹੈ, ਉਹਦੇ ਵਿੱਚ ਗੱਲ ਹੀ ਨਹੀਂ ਬਣਦੀ। ਇਸੇ ਕਰਕੇ ਤਾਂ ਕਹਿੰਦਾ, ਬਸੋ ਤੁਮ ਆਏ ਨੈਨਨ ਮੇਂ, ਸਿਮਟ ਕਰ ਏਕ ਜਹਾਂ ਹੋਣਾ, ਦੂਈ ਜਹਾਂ ਦੂਰ ਹੋ ਜਾਏ, ਦ੍ਰਿਸ਼ਟੀ ਜੋਤ ਮੇਂ ਧਰਨਾ। ਕਿ ਆਪਣੀ ਗੱਲ ਮੋਟੀ ਜੀ ਉਹੀ ਆ, ਡਿਫਰੈਂਟ ਵਰਡਿੰਗ ਨੇ ਕਿ ਆਪਣੀ ਜਿਹੜੀ ਹੈ ਕੋਨਸੈਂਟਰੇਸ਼ਨ ਹੈ ਤੁਸੀਂ ਅੱਖਾਂ ਦੇ ਵਿੱਚ ਲਿਆਓ, ਅੱਖਾਂ ਦੇ ਉੱਤੇ ਕੋਨਸੈਂਟਰੇਟ ਕਰੋ, ਲਿਆਓ, ਫਿਰ ਤੁਸੀਂ ਪਰਮਾਤਮਾ ਨੂੰ ਮਿਲੋ, ਦੇਖ ਸਕਦੇ ਹੋ। ਹਾਊ ਵੀ ਕੈਨ ਮੀਟ, ਗੱਲ ਇਹ ਹੈ ਕਿ ਦੋਜ਼ ਹੂ ਲਵ ਗੋਡ ਸ਼ੈਲ ਅਟੇਨ ਹਿਮ, ਦੋਜ਼ ਹੂ ਲਵ ਗੋਡ ਸ਼ੈਲ ਅਟੇਨ ਹਿਮ, ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭੂ ਪਾਇਓ। ਜਿਹੜੇ ਬੰਦੇ ਪ੍ਰੇਮ ਕਰਦੇ ਨੇ ਕੁੱਲ ਕਾਇਨਾਤ ਨੂੰ, ਜਿਹੜਾ ਬੰਦਾ ਦੇਖਦਾ ਕਿ ਪਰਮਾਤਮਾ ਦੀ ਸਾਰੀ ਸ੍ਰਿਸ਼ਟੀ ਵਿੱਚ ਆਈ ਹੈ, ਸਾਰਿਆਂ ਨੂੰ ਪਿਆਰ ਕਰਦੇ ਨੇ, ਉਹ ਇੱਕ ਦਿਨ ਪਰਮਾਤਮਾ ਨੂੰ ਪਾ ਲੈਣਗੇ। ਕਿਉਂਕਿ ਇਹ ਗੱਲ ਨਹੀਂ ਮਸਜਿਦ ਮੰਦਰ ਦੀ, ਇਹ ਗੱਲ ਨਹੀਂ ਮਸਜਿਦ ਮੰਦਰ ਦੀ, ਇਹ ਖੇਡ ਹੈ ਸਾਰੀ ਅੰਦਰ ਦੀ, ਇਹ ਸਾਰੀ ਅੰਦਰ ਦੀ ਮਿਹਨਤ ਕਰਨੀ ਹੈ। ਜਿਵੇਂ ਅਸੀਂ ਬਾਹਰਲੀ ਮਿਹਨਤ ਕਰਦੇ ਹਾਂ, ਬਾਹਰਲੀ ਮਿਹਨਤ ਕਰਕੇ ਅਸੀਂ ਬੀ ਕੌਮ ਕਰ ਲਈ, ਐਮ ਕੌਮ ਕਰ ਲਈ, ਸੀ ਏ ਕਰ ਲਈ, ਅਕਾਊਂਟੈਂਟ ਬਣ ਗਏ, ਕਿਸੇ ਨੇ ਮੈਡੀਕਲ ਦਾ ਪ੍ਰੋਫੈਸ਼ਨ ਕਰ ਲਿਆ, ਕੋਈ ਐਮ ਬੀ ਬੀ ਐਸ ਕਰ ਲਈ, ਐਮ ਡੀ ਕਰ ਲਈ, ਕਿਸੇ ਨੇ ਆਈ ਟੀ ਦਾ ਕੋਰਸ ਕੀਤਾ ਬਾਹਰੋਂ, ਉਹਨੇ ਬੀ ਅੰਡਰ ਗ੍ਰੈਡ ਹੋ ਗਿਆ, ਮਾਸਟਰ ਹੋ ਗਈ, ਪੀ ਐਚ ਡੀ ਹੋ ਗਈ, ਕਿਸੇ ਨੇ ਹੋਰ ਸਬਜੈਕਟ ਦੀ ਕਰ ਲਈ। ਸੋ ਇਸੇ ਤਰ੍ਹਾਂ ਹੀ ਇਹ ਬਾਹਰਲਾ ਗਿਆਨ ਹੈ, ਬਾਹਰ ਮਿਹਨਤ ਕਰਦੇ, ਜਦੋਂ ਅਸੀਂ ਅੰਦਰਲਾ ਗਿਆਨ ਮਿਹਨਤ ਕਰਾਂਗੇ ਤਾਂ ਸਾਨੂੰ ਅੰਦਰਲਾ ਗਿਆਨ ਹੋਜੂ। ਬੜਾ ਸਿੰਪਲ ਹੈ, ਉਹਦੇ ਲਈ ਸ਼ਰਤ ਇਹ ਹੈ, ਇਹ ਵੀ ਨਹੀਂ ਕਿ ਦੁਨੀਆਂ ਭਰ ਦੀਆਂ ਗੰਦੀਆਂ ਗੱਲਾਂ ਕਰੀ ਚੱਲੋ, ਦੁਨੀਆਂ ਭਰ ਦੀਆਂ ਹੇਰਾ ਫੇਰੀਆਂ ਕਰੀ ਚੱਲੋ, ਦੁਨੀਆਂ ਭਰ ਦੀ ਚੀਟਿੰਗ ਕਰੀ ਚੱਲੋ, ਅਤੇ ਫਿਰ ਕਹੋ ਪਰਮਾਤਮਾ ਬੈਠ ਜੂਗਾ? ਇਸ ਤਰ੍ਹਾਂ ਨਹੀਂ ਬੈਠਦਾ ਭਾਈ ਸਾਹਿਬ। ਜਿਹੜੇ ਭਾਂਡਾ ਗੰਦਾ ਹੋਵੇ, ਅਸੀਂ ਦੇਖੋ ਰੋਜ਼ਾਨਾ ਆਪਣੀ ਰਸੋਈ ਦੇ ਵਿੱਚ ਜਦੋਂ ਰੋਟੀ ਖਾ ਕੇ ਹਟਦੇ ਹਾਂ, ਦਾਲ ਦੇ ਨਾਲ ਕੌਲੀ ਲਿਬੜ ਜਾਂਦੀ ਹੈ, ਥਾਲੀ ਲਿਬੜ ਜਾਂਦੀ ਹੈ ਅਚਾਰ ਨਾਲ, ਅਸੀਂ ਉਹਨੂੰ ਸਾਫ਼ ਕਰਦੇ ਹਾਂ ਫਿਰ ਰੋਟੀ ਖਾਂਦੇ ਹਾਂ। ਸੋ ਇਸੇ ਤਰ੍ਹਾਂ ਜੇ ਸਾਡੇ ਸਰੀਰ ਦੇ ਵਿੱਚ ਭਾਂਡਾ ਹੈ ਜਿਹਦੇ ਵਿੱਚ ਨਫ਼ਰਤ ਹੈ, ਹੇਰਾ ਫੇਰੀ ਹੈ, ਚੁਗਲੀ ਹੈ, ਚਲਾਕੀ ਹੈ, ਜਿਵੇਂ ਕਹਿੰਦੇ ਚੁਸਤ ਚਲਾਕੀ ਨਹੀਂ ਚੱਲਣੀ ਤਕਸੀਮਾਂ ਜਰਬਾਂ ਦੀ, ਪ੍ਰੇਮ ਪਿਆਰ ਨਾ ਲੁੱਟ ਲੈ ਭਾਵੇਂ ਦੌਲਤ ਅਰਬਾ ਨਹੀਂ। ਜੇ ਕਿਸੇ ਨਾਲ ਪਿਆਰ ਕਰੋਗੇ, ਮਾਂ ਬਾਪ ਨਾ ਕਰਦੇ ਹੋ, ਵਾਈਫ ਨਾ ਕਰਦੇ ਹੋ, ਦੋਸਤ ਨਾ ਕਰਦੇ ਹੋ, ਗੁਆਂਢੀ ਨਾ ਕਰਦੇ ਹੋ, ਤੁਸੀਂ ਕੋਈ ਵੀ ਚੀਜ਼ ਲੈ ਲਓ, ਜੇ ਧੌਂਸ ਮਾਰੋਗੇ, ਚਲਾਕੀਆਂ ਕਰੋਗੇ, ਕਿਸੇ ਨੇ ਤੁਹਾਨੂੰ ਮੂੰਹ ਨਹੀਂ ਲਾਉਣਾ। ਸੋ ਇਸ ਕਰਕੇ ਕਹਿੰਦਾ ਦਿਲ ਕਾ ਹੁਜਰਾ ਸਾਫ਼ ਕਰ, ਜਾਣਾ ਕਿਆ ਨੇ ਕੇ ਲੀਏ ਧਿਆਨ, ਗੈਰੋਂ ਕਾ ਉਠਾ ਉਸ ਕੋ ਬਿਠਾਣੇ ਕੇ ਲੀਏ। ਇੱਥੇ ਗੱਲ ਇਹ ਵੀ ਆਪਣੇ ਦਿਲ ਨੂੰ ਸਾਫ਼ ਕਰੋ, ਸਰੀਰ ਨੂੰ ਸਾਫ਼ ਕਰੋ, ਮੈਲਾਂ ਨੂੰ ਕੱਢੋ, ਅਤੇ ਉਹਦੇ ਵਿੱਚ ਕੀ ਹੈ, ਮੈਲਾਂ ਕਿਹੜੀਆਂ ਨੇ, ਜਿਹੜਾ ਅਸੀਂ ਸੋਚਦੇ ਹਾਂ ਵੀ ਆਹ ਮੇਰਾ ਧੀ ਹੈ, ਆਹ ਮੇਰਾ ਪੁੱਤਰ, ਆਹ ਮੇਰੀ ਜਾਇਦਾਦ ਹੈ, ਆਹ ਮੇਰਾ ਧਰਮ ਹੈ, ਆਹ ਮੇਰਾ ਦੇਸ਼ ਹੈ, ਇਹ ਸਾਰੀਆਂ ਇਹ ਕੋਈ ਕਿਸੇ ਚੀਜ਼ ਨਹੀਂ, ਕੋਈ ਸਾਡੀ ਚੀਜ਼ ਨਹੀਂ ਹੈ ਆਪਣੀ, ਇਹ ਟੈਂਪਰਰੀ ਨੇ ਸਾਡੀਆਂ, ਨਾ ਸਾਡੇ ਮਕਾਨ ਆਪਣੇ ਨੇ, ਨਾ ਸਾਡੇ ਧੀਆਂ ਪੁੱਤਰ ਆਪਣੇ ਨੇ, ਨਾ ਸਾਡੇ ਮਾਂ ਬਾਪ ਆਪਣੇ ਨੇ। ਜਦੋਂ ਅਸੀਂ ਉਹਨਾਂ ਦਾ ਧਿਆਨ ਹਟਾ ਕੇ ਉਸ ਸ਼ਕਤੀ ਵੱਲ, ਉਸ ਤਾਕਤ ਵੱਲ ਲਗਾਉਂਦੇ ਹਾਂ, ਫਿਰ ਸਾਨੂੰ ਪਰਮਾਤਮਾ ਨਜ਼ਰ ਹੋਜੂਗਾ। ਫਾਰਮੂਲਾ ਸਿੰਪਲ ਹੈ ਜੀ, ਅਟੈਚਮੈਂਟ ਐਂਡ ਡਿਟੈਚਮੈਂਟ ਦਾ, ਦੋ ਲਾਈਨਾਂ ਦੇ ਵਿੱਚ ਗੱਲ ਮੁੱਕਦੀ ਹੈ, ਅਟੈਚਮੈਂਟ ਅਤੇ ਡਿਟੈਚਮੈਂਟ। ਅਟੈਚਮੈਂਟ ਕਿਵੇਂ, ਜਿਵੇਂ ਬੁੱਲੇ ਸ਼ਾਹ ਨੇ ਕਿਹਾ ਸੀ ਰੱਬ ਦਾ ਕੀ ਪਾਉਣਾ, ਇੱਧਰੋਂ ਪੁੱਟਣਾ ਉੱਧਰ ਲਾਉਣਾ। ਬੁੱਲੇ ਸ਼ਾਹ ਦੀ ਤੁਹਾਨੂੰ ਸੁਣੀ ਹੋਊਗੀ, ਉਹ ਪਿਆਜ਼ ਦੀ ਓਨੀਅਨ ਦੀ ਪਨੀਰੀ ਲਾ ਰਹੇ ਸੀ, ਪਨੀਰੀ ਦਾ ਪਿਆਜ਼ ਪੈਦਾ ਕਰਨਾ ਪੈਂਦਾ, ਪਹਿਲਾਂ ਛੋਟੀ ਜਿਹੀ ਪਨੀਰੀ ਲਾਉਣੀ ਪੈਂਦੀ ਹੈ, ਫਿਰ ਜਦੋਂ ਥੋੜ੍ਹੀ ਹਰੀ ਬੂਟਾ ਜਿਹਾ ਬਣ ਜਾਂਦਾ, ਉਹਨੂੰ ਚੱਕ ਕੇ ਦੂਜੇ ਪਾਸੇ ਨਾਲ, ਫਿਰ ਉਹ ਪਿਆਜ਼ ਬਣਦੇ ਨੇ। ਇਸੇ ਤਰ੍ਹਾਂ ਹੀ ਉਹਨੇ ਕਿਹਾ ਇੱਧਰੋਂ ਪੁੱਟਣਾ ਉੱਧਰ ਲਾਉਣਾ, ਇਹਦਾ ਮਤਲਬ ਕਿ ਦੁਨੀਆਂ ਨਾਲੋਂ ਅਸੀਂ ਜਦੋਂ ਆਪਣਾ ਖਿਆਲ ਕੱਢ ਕੇ ਪਰਮਾਤਮਾ ਵੱਲ ਲਾਉਂਦੇ ਹਾਂ ਤਾਂ ਅਸੀਂ ਪਰਮਾਤਮਾ ਨੂੰ ਪਾ ਸਕਦੇ ਹਾਂ। ਤੁਸੀਂ ਇਹਦੀ ਦੇਖ ਲਓ ਵੀ ਇੱਕ ਕੁੜੀ ਹੈ, ਉਹਦਾ ਵਿਆਹ ਹੋਣ ਵਾਲਾ ਹੈ, ਉਹ ਕੀ ਕਰਦੀ ਹੈ, ਆਪਣੀਆਂ ਸਹੇਲੀਆਂ ਨਾਲ ਖੇਡਦੀ ਹੈ। ਇੰਡੀਆ 'ਚ ਤਾਂ ਪੀਚੋ, ਰੋੜੇ, ਪਿੱਠੂ ਸਭ ਖੇਡਦੀਆਂ ਸੀ ਕੁੜੀਆਂ, ਰੱਸਾ ਟੱਪਦੀਆਂ ਸੀ। ਮਾਂ ਬਾਪ ਕਹਿੰਦੇ ਉਹ ਛੱਡ, ਹੁਣ ਤੇਰਾ ਵਿਆਹ ਹੋਣ ਵਾਲਾ ਹੈ, ਤੈਨੇ ਉੱਥੇ ਸਹੁਰੇ ਘਰ ਜਾਣਾ, ਤੂੰ ਇਹ ਛੱਡ ਦੇ, ਉਹਨੂੰ ਖੇਡਾਂ ਅਗਲੇ ਮਹੀਨੇ ਤੇਰਾ ਵਿਆਹ, ਕਦੇ ਨਹੀਂ ਛੱਡਦੀ। ਜਿਸ ਦਿਨ ਉਹਦਾ ਵਿਆਹ ਹੋ ਜਾਂਦਾ, ਅਟੈਚਮੈਂਟ ਉਹਦੀ ਸੱਸ ਸਹੁਰੇ ਨਾਲ ਹੋ ਜਾਂਦੀ ਹੈ, ਹਸਬੈਂਡ ਦੇ ਨਾਲ ਹੋ ਜਾਂਦੀ ਹੈ, ਦੇਖ ਲਓ ਹੌਲੀ ਹੌਲੀ ਆਪਣੇ ਮਾਂ ਬਾਪ ਨਾਲ ਪਿਆਰ ਘਟਣਾ ਸ਼ੁਰੂ ਹੋ ਜਾਂਦਾ, ਭੈਣਾਂ ਭਰਾਵਾਂ ਨਾਲ ਘਟਣਾ ਹੁੰਦਾ, ਉੱਧਰ ਅਟੈਚਮੈਂਟ ਹੋ ਜਾਂਦੀ ਹੈ। ਹੋਰ ਐਗਜ਼ਾਮਪਲ ਲੈ ਲਓ, ਕੋਈ ਬੈਗਰ ਹੈ ਜਿਹੜਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਪੰਜੀਆਂ ਦਸੀਆਂ ਕੁਆਟਰ ਇਕੱਠੇ ਕਰਦਾ, ਅਤੇ ਰਾਤ ਨੂੰ ਜਾ ਕੇ ਜੇ ਉਹਨੇ $40-50 ਦੀ ਭਾਣ ਇਕੱਠੀ ਕੀਤੀ ਹੈ, ਉਹਨੂੰ ਜਾ ਕੇ ਕਹੋ ਵੀ ਆਹ ਪੈਸੇ ਦੇ ਦੇ, ਲੈ ਕੇ ਦੇਖ ਲਓ ਜਿੰਨਾ ਮਰਜ਼ੀ ਮਾੜਾ ਹੋਵੇ, ਜਾਂ ਉਹ ਮਰਜੂ ਜਾਂ ਮਾਰ ਦੂ। ਪਰ ਜੇ ਉਹਨੂੰ ਕਹੀਏ ਵੀ ਆਹ ਲਾ $100, ਉਹਨੇ ਕਹਿਣਾ ਲਓ ਜੀ ਸਾਰੀ ਭਾਣ ਲੈ ਲਓ। ਕਿਉਂ ਸੋਚੋ, ਕਿਉਂਕਿ ਉਹਨੂੰ ਪਤਾ ਕਿ ਮੇਰੇ ਮੁੱਠੀ ਦੇ ਵਿੱਚ ਤਾਂ $20-25 ਦੀ ਸੀਗੇ, ਅਤੇ ਮੈਨੂੰ ਹੁਣ 100 ਮਿਲ ਗਿਆ, ਮੈਨੂੰ ਵਧੀਆ ਚੀਜ਼ ਮਿਲ ਗਈ। ਇਸੇ ਤਰ੍ਹਾਂ ਹੀ ਜਦੋਂ ਅਸੀਂ ਅੰਦਰ ਮਿਹਨਤ ਕਰਦੇ ਹਾਂ, ਫਿਰ ਸਾਨੂੰ ਜਦੋਂ ਅੰਦਰ ਆਨੰਦ ਆਉਣਾ ਸ਼ੁਰੂ ਹੋ ਜਾਂਦਾ ਨਾ, ਸ਼ਾਂਤੀ ਆਉਣੀ ਸ਼ੁਰੂ ਹੁੰਦੀ ਹੈ, ਸਵਾਦ ਆਉਣਾ ਸ਼ੁਰੂ ਹੁੰਦਾ, ਫਿਰ ਬਾਹਰਲੀਆਂ ਗੱਲਾਂ ਦੇ ਵਿੱਚ ਤੁਹਾਡਾ ਧਿਆਨ ਨਹੀਂ ਲੱਗਦਾ, ਫਿਰ ਤੁਸੀਂ 13, 27, 70 ਦੇ ਬਾਹਰ ਰੇਡੀਓ ਨਹੀਂ ਦੇਖਦੇ, ਪੰਜਾਬ 'ਚ ਕੀ ਹੋ ਗਿਆ, ਪਾਕਿਸਤਾਨ 'ਚ ਕੀ ਹੋ ਗਿਆ, ਟੀਵੀ ਨਹੀਂ ਦੇਖਦੇ, ਭਾਗਵਾਨ ਮੂਵੀ ਨਹੀਂ ਦੇਖਦੇ, ਨਿੰਦਿਆ ਚੁਗਲੀ ਨਹੀਂ ਫੋਨ ਕਰਕੇ ਕਰਦੇ, ਤੁਸੀਂ ਕਹਿੰਦੇ ਛੱਡੋ ਲੜਾਈ ਝਗੜਾ ਵੀ ਥੋੜ੍ਹਾ ਜਿਹਾ ਘਟਾ ਦਿੰਦੇ ਹੋ, ਇਹ ਨਾ ਸੋਚਿਓ ਕਿ ਮੇਰੇ ਘਰ ਦੇ ਕਹਿੰਦੇ ਲੜਦੇ ਆ ਤੁਸੀਂ ਬਹੁਤ, ਅੱਗੇ ਨਾਲੋਂ ਘੱਟ ਹੋ ਜਾਂਦਾ ਬੰਦਾ ਵੀ ਚਲੋ ਛੱਡੋ, ਪਰ ਜੇ ਕੋਈ ਮੂਹਰੋਂ ਬੋਲ ਵੀ ਗਿਆ ਗੁੱਸਾ ਤਾਂ ਉਹਦਾ ਮਨ 'ਚ ਫਿਰ ਵੀ ਕੋਈ ਨਾ ਕੋਈ ਘੱਟ ਜਾਂਦਾ। ਸੋ ਇਸ ਕਰਕੇ ਅਟੈਚਮੈਂਟ ਅਤੇ ਡਿਟੈਚਮੈਂਟ ਦਾ ਫਾਰਮੂਲਾ, ਜਦੋਂ ਤੁਸੀਂ ਚੌਂਕੜੀ ਮਾਰਨੀ ਸ਼ੁਰੂ ਕਰ ਦਿਓਗੇ, ਚੌਂਕੜੀ ਦਾ ਮਤਲਬ ਇਹ ਨਹੀਂ ਲੱਤਾਂ ਹੀ ਜੋੜਦੀਆਂ, ਸਿੱਧੇ ਬੈਠੋ, ਉਸ ਨੂੰ ਯਾਦ ਕਰੋ, ਉਹਨੂੰ ਰੋਵੋ, ਉਹਨੂੰ ਯਾਦ ਕਰੋ ਵੀ ਪਰਮਾਤਮਾ ਸੱਚੇ ਪਾਤਸ਼ਾਹ ਮੈਨੂੰ ਹੁਣ ਤੂੰ ਕੋਈ ਆਪਣੀ ਤਾਕਤ ਦਿਖਾ, ਆਪਣੀ ਪਾਵਰ ਦਿਖਾ, ਨਹੀਂ ਤਾਂ ਜੰਮੇ ਆ 50-60 ਸਾਲ, ਜਿਵੇਂ ਹੁਣ ਆ ਦੇਖੋ ਨਾ ਮੇਰੀ ਐਗਜ਼ਾਮਪਲ ਲੈ ਲਓ, 70 ਦੇ ਹੋ ਗਏ, ਚਿੱਟੇ ਵਾਲ ਆ ਗਏ, ਝੂੜੀਆਂ ਆ ਗਈਆਂ, ਹੁਣ ਜਿਹੜਾ ਅੱਗੇ ਵਾਲੀਬਾਲ ਖੇਡਦੇ ਭੱਜੇ ਫਿਰਦੇ ਸੀ, ਹੁਣ ਤੁਰਿਆ ਵੀ ਨਹੀਂ ਜਾਂਦਾ, ਜੇ ਇੰਨਾ 70 ਸਾਲ ਇੱਕ ਮਿੰਟਾਂ 'ਚ ਦੀ ਨਿਕਲ ਗਿਆ ਤਾਂ ਹੁਣ 5-4 ਸਾਲ ਬੋਨਸ ਦੇਣ ਇਹ ਵੀ ਨਿਕਲ ਜਾਣਗੇ, ਫਿਰ ਮਿੱਟੀ ਮਿਲ ਜਾਣਾ, ਆਹ ਜਿਹੜਾ 5-6 ਫੁੱਟ ਦਾ ਸਰੀਰ ਆ, ਜੇ ਚਿੱਟੇ ਕਮੀਜ਼ ਅਤੇ ਕਾਲੀ ਟਾਈ ਲਾਈ ਵੀ ਹੈ, ਕਿੱਥੇ ਮਿਲਣੀ ਆ, ਸੁਭਾਅ ਮਿਲਣੀ ਆ ਉੱਥੇ। ਸੋ ਇਹ ਸਾਡੀ ਹਕੀਕਤ ਹੈ। ਸੋ ਜਿਉਂਦੇ ਜੀ ਅਸੀਂ ਪਰਮਾਤਮਾ ਨੂੰ ਲੱਭਣਾ, ਮਰਨ ਤੋਂ ਬਾਅਦ ਨਹੀਂ, ਜਿਵੇਂ ਨਾਮਦੇਵ ਨੇ ਕਿਹਾ ਸੀ ਨਾ, ਨਾਓ ਐਂਡ ਨੈਵਰ, ਪਰਮਾਤਮਾ ਮਿਲੂਗਾ ਤਾਂ ਹੁਣੀ ਜਿਉਂਦੇ ਜੀ। ਹਾਂਜੀ, ਜਿਵੇਂ ਕਹਿੰਦੇ ਨੇ ਜੇ ਮਰਨ ਤੋਂ ਬਾਅਦ ਨਹੀਂ ਜਿਉਂਦੇ ਜੀ, ਤੁਸੀਂ ਆਪਣੇ ਅੰਦਰ ਉਸ ਤਾਕਤ ਦੇ ਦਰਸ਼ਨ ਕਰਨੇ ਨੇ। ਕੁਦਰਤੀ ਕਾਬੇ ਕੀ ਤੂੰ, ਜਿਹੜੇ ਮੁਸਲਿਮ ਭਾਈਚਾਰੇ ਦੇ ਵੀਰ ਨੇ, ਕੁਦਰਤੀ ਕਾਬੇ ਕੀ ਤੂੰ, ਮਹਿਰਾਬ ਸੇ ਸੁਨ ਗੌਰ ਸੇ, ਆ ਰਹੀ ਧੁਰ ਸੇ ਸਦਾ ਤੇਰੇ ਬੁਲਾਣੇ ਕੇ ਲੀਏ। ਧਿਆਨ ਨਾਲ ਉਸ ਆਵਾਜ਼ ਨੂੰ ਸੁਣੋ, ਸੁਣੋਗੇ ਜੋ ਕੋਨਸੈਂਟਰੇਟ ਕਰੋਗੇ, ਉਹ ਇੰਨੀ ਪਿਆਰੀ ਮਿੱਠੀ ਆਵਾਜ਼ ਆ। ਤੁਸੀਂ ਦੇਖੋ ਗੁਰਦੁਆਰਾ ਮਸਜਿਦ 'ਚ ਜਾਣਾ, ਜਦੋਂ ਮਿਊਜ਼ਿਕ ਚੱਲਦੇ ਨੇ, ਕਿਸੇ ਵੀ ਪਾਠੇ ਚੱਲਦੇ ਨੇ, ਸਾਨੂੰ ਸਮਝ ਆਵੇ ਨਾ ਆਵੇ, ਉਹਦੇ ਵਿੱਚ ਜਿਹੜਾ ਮਿਊਜ਼ਿਕ ਪੈਦਾ ਹੁੰਦਾ, ਸਾਨੂੰ ਆਨੰਦ ਆਉਂਦਾ ਕਿ ਨਹੀਂ ਆਉਂਦਾ, ਜੇ ਕਿਸੇ ਵੀ ਲੈਂਗੁਏਜ, ਸਾਨੂੰ ਲੈਂਗੁਏਜ ਨਹੀਂ ਪਤਾ, ਲੇਕਿਨ ਉਹ ਮਿਊਜ਼ਿਕ ਦੇ ਵਿੱਚ ਇਹ ਰਸ ਹੁੰਦਾ। ਇਸੇ ਤਰ੍ਹਾਂ ਹੀ ਸਾਡੇ ਅੰਦਰ ਜਿਹੜਾ ਮਿਊਜ਼ਿਕ ਚੱਲ ਰਿਹਾ ਨਾ, ਉਹਦਾ ਇੰਨਾ ਆਨੰਦ ਆਉਣ ਲੱਗ ਜਾਂਦਾ, ਫਿਰ ਤੁਹਾਨੂੰ ਬਾਹਰਲੇ ਜਿਹੜੇ ਬਾਜੇ ਨੇ, ਬਾਂਸਰੀਆਂ ਨੇ, ਢੋਲਕੀਆਂ ਨੇ, ਇਹਦਾ ਕੋਈ ਤੁਹਾਨੂੰ ਆਨੰਦ ਨਹੀਂ ਆਉਂਦਾ, ਫਿਰ ਤੁਹਾਡਾ ਜੀ ਕਰਦਾ ਮੈਂ ਅੰਦਰਲਾ ਆਨੰਦ ਲਵਾਂ। ਖਸ ਖਸ ਕੇ ਦਾਣੇ, ਖਸ ਖਸ ਹੁੰਦਾ ਨਾ ਆਪਣੀ ਛੋਟੇ ਜਿਹੇ ਰਾਈ ਜੇ ਵਰਗੇ, ਖਸ ਖਸ ਕੇ ਦਾਣੇ ਕੇ ਅੰਦਰ ਸ਼ਹਿਰ ਖੁਦਾ ਕਾ ਬਸਤਾ ਹੈ। ਉਹ ਬਰੀਕ ਜਿਹੇ ਦਾਣੇ ਦੇ ਵਿੱਚ, ਕਹਿੰਦੇ ਉਹਦੇ ਅੰਦਰ, ਇਹਦਾ ਮਤਲਬ ਜਿਹੜੀ ਆਈ ਦੇ ਇੱਥੇ ਨਾ ਬਰੀਕ ਹੋਲ, ਇਹਦੇ ਵਿੱਚ ਜਿਵੇਂ ਕਹਿੰਦੇ ਸੂਈ ਦੇ ਨੱਕੇ 'ਚ ਉਹਦੀ ਹਾਥੀ ਨਗਾਉਣਾ, ਇਹ ਮਨ ਨੂੰ ਨਗਾਉਣਾ, ਮਨ ਨੂੰ ਕੰਟਰੋਲ ਕਰਨਾ। ਸੋ ਖਸ ਖਸ ਕੇ ਦਾਣੇ ਕੇ ਅੰਦਰ ਸ਼ਹਿਰ ਖੁਦਾ ਕਾ ਬਸਤਾ ਹੈ, ਕਸ਼ਟ ਕਰੇ ਨੈਨੋ ਕੇ ਤਿਲ ਮੇ ਬਹੀ ਤੋਂ ਉਸਕਾ ਰਸਤਾ। ਜਿਹੜੀ ਥਰਡ ਆਈ ਹੈ ਨਾ ਅੱਖਾਂ ਦੇ ਵਿੱਚ ਇੱਥੇ ਬਰੀਕ ਜੀ, ਇਹਦੇ ਵਿੱਚ ਆਪਣੀ ਸੁਰਤ ਨੂੰ ਲੈ ਕੇ ਜਾਣਾ, ਕਿਉਂਕਿ ਫਨਾਹ ਕੇ ਬਗੈਰ ਆਪਣੇ ਆਪ ਨੂੰ ਜਿੰਨਾ ਚਿਰ ਖੋ, ਆਪਣਾ ਜਿਹੜਾ ਈਗੋ ਹੈ ਨਾ ਉਹਨਾਂ ਜਿੰਨਾ ਚਿਰ ਤਾਂ ਨਹੀਂ ਮਰਦੀ, ਫਨਾਹ ਕੇ ਬਗੈਰ ਬਕਾ ਕਾ ਪਤਾ ਨਹੀਂ ਚੱਲਦਾ, ਖੁਦੀ ਮਿਟੇ ਨਾ ਜਬ ਤੱਕ ਖੁਦਾ ਨਹੀਂ ਮਿਲਦਾ। ਆਪ ਮੈਂ ਨੂੰ ਮਾਰਨਾ ਪੈਂਦਾ, ਮੈਂ ਸੇ ਨਿਕਲ ਕਰ ਜਬ ਤੂੰ ਹੋ ਗਿਆ, ਜਿਹੜਾ ਕਹਿੰਦਾ ਮੈਂ ਹਰ ਚਾਹ ਮੇਰਾ ਮੁੰਡਾ, ਆਹ ਮੇਰਾ ਘਰ, ਆਹ ਮੇਰਾ ਉੱਥੇ ਹੈ, ਮੇਰੀ ਉਹ ਪ੍ਰੋਪਰਟੀ ਹੈ, ਮੇਰੀ ਆਹ ਪ੍ਰੋਪਰਟੀ ਹੈ, ਮੈਂ MLA ਬਣ ਗਿਆ, ਮੈਂ ਆਹ ਬਣ ਗਿਆ, ਮੇਰਾ ਮੁੰਡਾ IAS ਹੈ, ਮੇਰਾ ਘਰ ਵਾਲਾ IPS ਹੈ। ਇਹ ਜਿਹੜੀ ਮੈਂ ਬੱਕਰੀ ਵਾਲੀ ਕਰਦੇ ਆ ਨਾ, ਇਹਦੇ ਨਾਲ ਮੈਂ ਹੀ ਰਹਿ ਜਾਣੀ ਹੈ। ਮੈਂ ਸੇ ਨਿਕਲ ਕਰ ਜਬ ਤੂੰ ਹੋ ਗਿਆ, ਹਟ ਗਿਆ ਪਰਦਾ, ਤੂੰ ਮੇਰੇ ਰੂਬ ਹੋ ਗਿਆ, ਮਿਟਾ ਕਰ ਆਪਣੀ ਹਸਤੀ, ਜਬ ਮੈਨੇ ਖੁਦ ਕੋ ਦੇਖਾ, ਫਿਰ ਮੈਂ ਨਾ ਰਹਾ, ਬਸ ਤੂੰ ਹੀ ਤੂੰ ਹੋ ਗਿਆ। ਆਪਣੀ ਮੈਂ ਨੂੰ ਮਟਾਉਣਾ ਪੈਂਦਾ, ਫਿਰ ਪਰਮਾਤਮਾ ਸਾਡੇ ਕੋਲ ਆਉਂਦਾ। ਹੁਣ ਹੈਗਾ ਕਿ ਪਰਮਾਤਮਾ ਮਿਲੂ ਕਿਵੇਂ, ਜਾਂ ਵਟ ਇਜ਼ ਦਾ ਇੰਪੋਰਟੈਂਸ ਆਫ ਏ ਟੀਚਰ, ਇਹ ਟੀਚਰ ਗੁਰੂ ਜਿਹੜਾ ਸਪਿਰਚੁਅਲ ਹੈ, ਇਹ ਕੱਲ੍ਹ ਨੂੰ ਨੈਕਸਟ ਵੀਕ ਆਪਾਂ ਸਿਰਫ ਟੀਚਰ 'ਤੇ ਕਰਾਂਗੇ, ਅਲੱਗ ਅਲੱਗ ਟੋਪਿਕ ਲਿਆ ਕਰਾਂਗੇ, ਸੋਲ ਵੀਕ ਅਤੇ ਮਾਇੰਡ ਵੀਕ, ਅੱਜ ਅਸੀਂ ਜਨਰਲ ਲਿਆ, ਟੀਚਰ 'ਤੇ ਡਿਟੇਲ 'ਚ ਕੱਲ੍ਹ ਨੂੰ ਗੱਲ ਕਰਾਂ, ਨੈਕਸਟ ਵੀਕ ਕਰਾਂਗੇ, ਪਰ ਅੱਜ ਗੱਲ ਕਰੀਏ ਵੀ ਟੀਚਰ ਤੋਂ ਬਿਨਾਂ। ਦੇਖੋ ਨਾ, ਜੰਮਣ ਤੋਂ ਲੈ ਕੇ ਮਰਨ ਤੱਕ ਸਾਨੂੰ ਹਰ ਵੇਲੇ ਕਿਸੇ ਨਾ ਕਿਸੇ ਟੀਚਰ ਦੀ, ਗਾਈਡੈਂਸ ਦੀ, ਗੁਰੂ ਦੀ ਲੋੜ ਪੈਂਦੀ ਹੈ। ਜਦੋਂ ਅਸੀਂ ਜੰਮਦੇ ਹਾਂ, ਉਹ ਮਾਂ ਸਾਨੂੰ ਸਭ ਤੋਂ ਪਹਿਲੀ ਸਾਡੀ ਟੀਚਰ ਹੁੰਦੀ, ਸਾਨੂੰ ਰੁੜਨਾ ਸਿਖਾਉਂਦੀ ਹੈ, ਚੱਲਣਾ ਸਿਖਾਉਂਦੀ ਹੈ ਸਾਨੂੰ, ਹਾਂਜੀ ਬੋਲਣਾ ਸਿਖਾਉਂਦੀ ਹੈ, ਦੁੱਧ ਦੀ ਸ਼ੀਸ਼ੀ ਫੜਨਾ ਸਿਖਾਉਂਦੀ ਹੈ। ਸਕੂਲ 'ਚ ਜਾਂਦੇ ਹਾਂ ਸਾਡੇ ਪ੍ਰਾਇਮਰੀ ਟੀਚਰ, ਹਾਈ ਸਕੂਲ ਟੀਚਰ, ਫਿਰ ਕਾਲਜਾਂ 'ਚ ਜਾਂਦੇ ਹਾਂ, ਫਿਰ ਯੂਨੀਵਰਸਿਟੀ ਟੀਚਰ ਹੁੰਦੇ ਨੇ, ਫਿਰ ਅਸੀਂ ਕਿਸੇ ਸਪੈਸ਼ਲਿਸਟ ਕੋਰਸ ਕਰਦੇ ਹਾਂ, ਕੋਈ IT ਦਾ, ਕੋਈ ਮੈਡੀਕਲ ਦਾ, ਕੋਈ ਲਾਅ ਦਾ, ਕੋਈ ਟੀਚਿੰਗ ਦਾ, ਉੱਥੇ ਸਾਡੇ ਪ੍ਰੋਫੈਸਰ ਹੁੰਦੇ ਨੇ ਸਾਨੂੰ ਕਰਦੇ ਨੇ। ਇਸੇ ਤਰ੍ਹਾਂ ਹੀ ਟੀਚਰ ਦੀ ਤਾਂ ਜ਼ਿੰਦਗੀ 'ਚ ਲੋੜ ਹੀ ਲੋੜ ਹੈ, ਜੇ ਬਾਹਰਲੇ ਟੀਚਰਾਂ ਦੀ ਲੋੜ ਹੈ ਅਤੇ ਜੇ ਪਰਮਾਤਮਾ ਨੂੰ ਦੇਖਣਾ ਤਾਂ ਅੰਦਰਲੇ ਟੀਚਰ ਦੀ ਲੋੜ ਹੈ। ਜਿਵੇਂ ਕਿ ਜਿਵੇਂ ਕਿ ਗੁਰੂ ਗ੍ਰੰਥ ਸਾਹਿਬ 'ਚ ਕਿਹਾ ਨਾ, ਜੇ ਸੋ ਚੰਦਾ ਉੱਗਜੇ ਸੂਰਜ ਚੜ੍ਹੇ ਹਜ਼ਾਰ, ਏਤਾ ਚਾਨਣ ਹੁੰਦਿਆਂ ਗੁਰਬਿਨ ਕੋਰ ਅੰਧਾਰ। ਐਗਜ਼ਾਮਪਲ ਦਿੱਤੀ ਹੈ ਵੀ ਜੇ 100 ਚੰਦ ਵੀ ਚੜ੍ਹ ਜਾਣ ਨਾ, ਅਤੇ 1000 ਸੂਰਜ ਚੜ੍ਹ ਜਾਣ, ਇੰਨਾ ਚਾਨਣ ਵੀ ਹੋਵੇ, ਜੇ ਗੁਰੂ ਨਹੀਂ ਨਾ ਤਾਂ ਤੁਸੀਂ ਅੰਦਰੋਂ ਦਰਸ਼ਨ ਨਹੀਂ ਕਰ ਸਕਦੇ, ਚਾਨਣ ਨਹੀਂ ਦੇ ਸਕਦੇ। ਗੁਰੂ ਅਰਜਨ ਸਾਹਿਬ ਨੇ ਕਿਹਾ ਸੀ, ਮਤ ਕੋਈ ਭਰਮ ਭੁੱਲੇ ਸੰਸਾਰ, ਗੁਰੂ ਬਿਨ ਕੋਈ ਨਾ ਉਤਰੇ ਸਪਾਰ। ਗੁਰੂ ਦੀ ਇੰਪੋਰਟੈਂਸ ਹੈ ਕਿ ਭੁਲੇਖੇ 'ਚ ਨਾ ਰਹੋ ਕਿ ਗੁਰੂ ਤੋਂ ਬਿਨਾਂ ਤੁਸੀਂ ਆਪਣੇ ਆਪ ਪਰਮਾਤਮਾ ਨੂੰ ਲੱਭ ਲਓਗੇ। ਨਾ ਖੁਦਾ ਮਸੀਤੇ ਲੱਭਦਾ, ਨਾ ਉਹ ਖਾਣਾ ਕਾਬੇ, ना खुदा कुरान कतेबा ना ओ बिच नमाजे ना खुदा मैं तीरथ डिठा एवे पेंडे झाके बुले शाह जद मुरशद मिलिया मिट गए सप्त कादे के मुरशद तो बिना जिन्नी मर्जी टकरा मार लो जिन्ने मर्जी तीर्थ स्थाना दे चले जाओ जिन्ने मर्जी धार्मिक पुस्तकां पढ़ लो जिन्ना चिर तक तुहानू परफेक्ट लिविंग गॉड नहीं मिलता परफेक्ट मास्टर नहीं मिलता उन्ना चिर तक तुसी पंबल पुसे पवसागर च फसे रहने उही तुहानू दसूगा कहिंदे ने इफ यू गो फॉर ए हज टेक ए हज विद यू कहिंदे नहीं ये गल सो जिमें कबीर साहब ने कहा वस्तु कहीं ढूंढे कहीं किब दावे हाथ कहो कबीर तब पाइए जा भेदी लीजिए साथ भेदी लिया साथ कर दीन वस्त लिखाए कोट जन्म का पंध था पल में पहुंचा जाए चीज किते लभदे किते फिरदे जंगलां पहाड़ां च लभदे फिरदे है परमात्मा साडे अंदर ते जिन्ना चिर जिथे चीज हैगी परमात्मा जिन्ना चिर असीं अंदर नहीं बढ़दे उन्ना चिर परमात्मा लभू किवें ते अंदर असीं किवें बढ़ांगे सानूं भेती दी लोड़ है जिहड़ा अंदर रोज़ जांदा होवे ਜਿਹੜਾ ਰੋਜ਼ ਜਾਂਦਾ ਉਹੀ ਸਾਨੂੰ ਲੈ ਜਾਊ ਜਿਹੜਾ ਕਿਤੇ ਆਪ ਹੀ ਨਹੀਂ ਗਿਆ ਉਹ ਸਾਨੂੰ ਕੀ ਲੈ ਜਾਊਗਾ ਜੇ ਨੈਗਰਾ ਫਾਲ ਜਾਣਾ ਹੋਵੇ ਜਿਹੜਾ ਬੰਦਾ ਨੈਗਰਾ ਫਾਲਸ ਗਿਆ ਉਹਨੂੰ ਪਤਾ ਵੀ ਅਮੈਰੀਕਨ ਫਾਲਸ ਕਿੱਥੇ ਨੇ ਅਤੇ ਕੈਨੇਡੀਅਨ ਫਾਲਸ ਕਿੱਥੇ ਨੇ ਜਿਹੜਾ ਖੁਦ ਹੀ ਨਹੀਂ ਗਿਆ ਉਹ ਤੁੱਕਾ ਮਾਰੂ ਅਮੈਰੀਕਾ ਵਾਲੋਂ ਕੈਨੇਡਾ ਦੀ ਕਹੀ ਜਾਓ ਕੈਨੇਡਾ ਵਾਲੋਂ ਅਮੈਰੀਕਾ ਦੀ ਜਿਹੜਾ ਗਿਆ ਉਹਨੂੰ ਪਤਾ ਵੀ ਕਿੱਥੇ ਫਾਲਸ ਨੇ ਕਿਵੇਂ ਹੈ ਸੋ ਇਸ ਕਰਕੇ ਸਾਨੂੰ ਭੇਤੀ ਦੀ ਲੋੜ ਹੈ ਜਿਹੜਾ ਮਾਸਟਰ ਹੈ ਨਾ ਗੁਰੂ ਹੈ ਦਾ ਮਾਸਟਰ ਇਜ਼ ਦ ਵਰਡ ਮੇਡ ਫਲੈਸ਼ ਸਾਡੇ ਸਰੀਰ ਸਾਡੇ ਵਰਗਾ ਹੀ ਹੁੰਦਾ ਹੀ ਅਲੋਨ ਕੈਨ ਪੁੱਟ ਦਾ ਡਿਸਾਈਪਲ ਇਨ ਟੱਚ ਵਿਦ ਦਾ ਡਿਵਾਈਨ ਮੋਲਡੀ ਵਿਚ ਇਜ਼ ਰਿੰਗਿੰਗ ਵਿਦ ਇਨ ਆਲ ਆਫ ਅਸ ਜਿਹੜਾ ਅੰਦਰਲਾ ਰੂਹਾਨੀ ਗੁਰੂ ਹੁੰਦਾ ਉਹ ਸਾਨੂੰ ਦੱਸਦਾ ਵੀ ਅਸੀਂ ਆਪਣੇ ਖਿਆਲ ਨੂੰ ਅੰਦਰ ਕਿਵੇਂ ਲਿਜਾਣਾ ਅਤੇ ਅੰਦਰ ਅਸੀਂ ਕਿਹੜੀਆਂ ਕਿਹੜੀਆਂ ਆਵਾਜ਼ਾਂ ਸੁਣਾਂਗੇ ਚਿੜੀ ਦੀ ਗੱਡੀ ਦੀ ਆਕਾਸ਼ ਦੀ ਜੋ ਵੀ ਕੁਛ ਰੂਹਾਨੀ ਸਫ਼ਰ ਨੇ ਆਵਾਜ਼ਾਂ ਨੇ ਨਿਸ਼ਾਨੀਆਂ ਨੇ ਇਹ ਉਹੀ ਦੱਸਦਾ ਜਿਹੜਾ ਕੋਈ ਗਿਆ ਹੋਵੇ ਅੰਦਰ ਜਦੋਂ ਉਹ ਗਿਆ ਹੋਊਗਾ ਜਦੋਂ ਅਸੀਂ ਉਹਨੂੰ ਫਾਲੋ ਕਰਦੇ ਹਾਂ ਅਤੇ ਫਿਰ ਸਾਨੂੰ ਜਦੋਂ ਫਾਲੋ ਕਰਦੇ ਹਾਂ ਅਸੀਂ ਵੀ ਆਲਮ ਫਾਜ਼ਿਲ ਜਿਵੇਂ ਅਸੀਂ ਪਹਿਲਾਂ ਬੱਚੇ ਹੁੰਦੇ ਸੀਗੇ ਜਿਵੇਂ ਅੱਜ ਕੱਲ੍ਹ ਮੈਂ ਪੀ ਐੱਚ ਡੀ ਕੀਤੀ ਮੇਰਾ ਵੀ ਤਾਂ ਟੀਚਰ ਸੀ ਉਹਨਾਂ ਨੇ ਸਾਨੂੰ ਸਿਖਾਇਆ ਹੁਣ ਮੇਰੇ ਕੋਲ ਉਹ ਐਕਸਪਰਟੀ ਮੈਂ ਅੱਗੇ ਸਿਖਾ ਦੂੰਗਾ ਜੋਤ ਸੇ ਜੋਤ ਜਗਾਤੇ ਚਲੋ ਪਹਿਲਾਂ ਆਪਣੀ ਜਗਾਓ ਫੇਰ ਹੀ ਤੁਸੀਂ ਦੂਜੇ ਦੀ ਜਗਾ ਸਕਦੇ ਹੋ ਕਬੀਰ ਸਾਹਿਬ ਨੇ ਕਿਹਾ ਸੀਗਾ ਕਬੀਰ ਗੁਰੂ ਕਿਰਪਾ ਬਿਨੇ ਪ੍ਰਭ ਦਰਸ਼ਨ ਕੀ ਆਸ ਜੈਸੇ ਮੈਡਕ ਉਛਲ ਕੇ ਚਾਹਤ ਚੜਨ ਕੀ ਆਕਾਸ਼ ਕਬੀਰ ਸਾਹਿਬ ਕਹਿੰਦੇ ਕਿ ਜਿਵੇਂ ਇੱਕ ਡੱਡੂ ਹੁੰਦਾ ਨਾ ਜੇ ਕੋਠੇ ਤੋਂ ਛਾਲ ਮਾਰੇ ਵੀ ਮੈਂ ਜਾ ਕੇ ਆਕਾਸ਼ ਚੜੂ ਪੂੰਜੇ ਪਟਾਕਦੇ ਨੇ ਥੱਲੇ ਡਿੱਗਣਾ ਇਸੇ ਤਰ੍ਹਾਂ ਹੀ ਗੁਰੂ ਤੋਂ ਬਿਨਾਂ ਜੇ ਕੋਈ ਸੋਚੇ ਕਿ ਮੈਂ ਪਰਮਾਤਮਾ ਨੂੰ ਪਾ ਲੂੰਗਾ ਤਾਂ ਉਹ ਬੇਵਕੂਫ ਹੈ ਉਹ ਪਾ ਹੀ ਨਹੀਂ ਸਕਦਾ ਜਿਸ ਤਰ੍ਹਾਂ ਡੱਡੂ ਥੱਲੇ ਡਿੱਗਦਾ ਇਸ ਤਰ੍ਹਾਂ ਅਸੀਂ ਥੱਲੇ ਡਿੱਗ ਪਾਂਗੇ ਇਟ ਇਜ਼ ਨਾਟ ਪੋਸੀਬਲ ਐਟ ਆਲ ਟੂ ਫਾਈਂਡ ਗੋਡ ਬਾਈ ਯੂਅਰ ਓਨ ਇੰਡੀਪੈਂਡੈਂਟ ਐਫਰਟਸ ਆਪਣ ਲਈ ਜੇ ਮਿਲੇ ਵਿਛੜ ਕਿਉਂ ਰਹਿਣ ਆਪਣੀ ਮਿਹਨਤ ਨਾਲ ਕਦੇ ਵੀ ਅਸੀਂ ਕਾਮਯਾਬ ਨਹੀਂ ਹੋ ਸਕਦੇ ਜੇ ਬਾਹਰ ਕਾਮਯਾਬ ਨਹੀਂ ਹੋ ਸਕਦੇ ਤਾਂ ਅੰਦਰ ਕਿਵੇਂ ਕਾਮਯਾਬ ਹੋ ਸਕਦੇ ਹਾਂ ਮੀਰਾ ਬਾਈ ਰਾਜਸਥਾਨ ਦੀ ਪੂਰਨ ਸੰਤ ਹੋਏ ਨੇ ਰਵਿਦਾਸ ਉਹਨਾਂ ਦੇ ਗੁਰੂ ਸੀ ਕਿੰਨੀ ਸੋਹਣੀ ਵੈਸੇ ਤਾਂ ਮੂਵੀ ਦੇ ਵਿੱਚ ਵੀ ਇਹ ਗਾਣਾ ਆਉਂਦਾ ਮੀਰਾ ਬਾਈ ਨੇ ਕਿੰਨਾ ਸੋਹਣਾ ਕਿਹਾ ਪਾਇਓ ਜੀ ਮੈਂ ਰਾਮ ਰਤਨ ਧਨ ਪਾਇਓ ਬਸਤ ਅਮੋਲਕ ਦੀ ਮੇਰੇ ਸਤਿਗੁਰੂ ਕਿਰਪਾ ਕਰ ਅਪਣਾਇਓ ਪਾਇਓ ਜੀ ਮੈਂ ਰਾਮ ਰਤਨ ਧਨ ਪਾਇਓ ਮੀਰਾ ਬਾਈ ਕਹਿੰਦੀ ਜਿਹੜਾ ਰਾਮ ਰਤਨ ਹੈ ਪਰਮਾਤਮਾ ਹੈ ਉਹ ਮੈਂ ਕਿੱਥੋਂ ਮਿਲਿਆ ਉਹ ਮੈਨੂੰ ਸਤਿਗੁਰੂ ਨੇ ਦਿੱਤਾ ਹੈ ਸਤਿਗੁਰੂ ਉਹਨਾਂ ਦੇ ਰਵਿਦਾਸ ਸੀਗੇ ਜਾਤ ਨਾ ਪੁੱਛੋ ਸੰਤ ਕੀ ਪੁੱਛ ਲੀਜੀਏ ਗਿਆਨ ਮੋਲ ਕਰੋ ਤਲਵਾਰ ਕਾ ਪੜਾ ਰਹਿਣ ਦੋ ਮਿਆਨ ਸੰਤ ਦੀ ਜਾਤ ਪਾਤ ਨਹੀਂ ਜਦੋਂ ਅਸੀਂ ਸਕੂਲ 'ਚ ਗਏ ਹਾਂ ਟੀਚਰ ਅਸੀਂ ਨੇ ਦੇਖਿਆ ਵੀ ਸਰਦਾਰ ਹੈ ਕਿ ਮੁਸਲਮਾਨ ਹੈ ਕਿ ਹਿੰਦੂ ਹੈ ਕਿ ਕੌਣ ਹੈ ਉਹ ਸਾਡਾ ਤਾਂ ਪਰਪਜ਼ ਹੈ ਵੀ ਉਹਨੂੰ ਗਿਆਨ ਹੈਗਾ ਅਸੀਂ ਉਦੋਂ ਗਿਆਨ ਲੈਣਾ ਜਾਤਾਂ ਪਾਤਾਂ ਇੱਥੇ ਹੀ ਰਹਿ ਜਾਣੀਆਂ ਨੇ ਇਸੇ ਕਰਕੇ ਮੀਰਾ ਬਾਈ ਨੇ ਕਿਹਾ ਹੈ ਕਿ ਬਸਤ ਅਮੋਲਕ ਦੀ ਮੇਰੇ ਸਤਿਗੁਰੂ ਕਿਰਪਾ ਕਰ ਅਪਣਾਇਓ ਪਾਇਓ ਜੀ ਮੈਂ ਰਾਮ ਰਤਨ ਧਨ ਪਾਇਓ ਮੀਰਾ ਬਾਈ ਦੇ ਰਵਿਦਾਸ ਗੁਰੂ ਸੀਗੇ ਜਾਤ ਪਾਤ ਪੁੱਛਣ ਦੀ ਲੋੜ ਨਹੀਂ ਜਦੋਂ ਅਸੀਂ ਕੋਈ ਤਲਵਾਰ ਲੈਣਾ ਦਾ ਇੰਪੋਰਟੈਂਸ ਆਫ ਦੈਟ ਇਜ਼ ਦਾ ਸਵਰਡ ਤਲਵਾਰ ਦੀ ਕੀਮਤ ਹੈ ਮਿਆਨ ਦੀ ਕੋਈ ਨਹੀਂ ਮਿਆਨ ਨੂੰ ਕਿਹਨੇ ਪੁੱਛਣਾ ਜਿੰਨਾ ਮਰਜ਼ੀ ਸੋਨਾ ਪਾ ਲਓ ਸੋਨੇ ਦਾ ਜਿਹੜਾ ਡੱਬਾ ਅਸੀਂ ਜੂਲਰ ਕੋਲ ਜਾਂਦੇ ਹਾਂ ਪੈਸੇ ਅਸੀਂ ਸੋਨੇ ਦੇ ਦਿੰਦੇ ਹਾਂ ਗਹਿਣੇ ਦੇ ਡੱਬੇ ਦੇ ਨਹੀਂ ਡੱਬੇ ਦੀ ਕੋਈ ਕੀਮਤ ਨਹੀਂ ਹਾਂ ਡੱਬਾ ਉੱਪਰੋਂ ਸੋਨਾ ਲੱਗਦਾ ਪਰ ਵੈਲਿਊ ਉਹ ਸੋਨੇ ਦੀ ਹੈ ਡੱਬੇ ਦੇ ਵਿੱਚ ਹੈ ਰੋਜ਼ੇ ਹੱਜ ਨਮਾਜ਼ ਤਲਾਵਤ ਕਰਦੀ ਦੁਨੀਆਂ ਸਾਰੀ ਫਿਰ ਵੀ ਅੰਦਰ ਹਉਮੇ ਵਾਲੀ ਵੱਧਦੀ ਗਈ ਬਿਮਾਰੀ ਬੁੱਲੇ ਸ਼ਾਹ ਜੇ ਰੱਬ ਨੂੰ ਮਿਲਣਾ ਲਾ ਮੁਰਸ਼ਦ ਨਾਲ ਜਾਰੀ ਕਹਿੰਦੇ ਜਿੰਨੀਆਂ ਮਰਜ਼ੀ ਕਿਤਾਬਾਂ ਪੜ੍ਹੀ ਚਲੋ ਰੋਜ਼ੇ ਰੱਖ ਲਓ ਹੱਜ ਕਰ ਲਓ ਵਰਤ ਕਰ ਲਓ ਪੂਜਾ ਸਥਾਨ 'ਤੇ ਜਾਇਓ ਜੋ ਮਰਜ਼ੀ ਕਰੀ ਚਲੋ ਇਹਦੇ ਨਾਲ ਸਮਕਾਂ ਦੀ ਸਾਡੀ ਬਿਮਾਰੀ ਆ ਜਾਂਦੀ ਹੈ ਮੈਂ 500 ਵਾਰੀ ਗੀਤਾ ਦਾ ਭੋਗ ਪਾਇਆ ਜਪਜੀ ਸਾਹਿਬ ਪੜ੍ਹੀ ਆ ਉਹ ਪੜ੍ਹੀ ਹੈ ਜੇ ਪੜ੍ਹ ਕੇ ਉਹਦੇ ਅਮਲ ਕਰ ਲਾਂਦੇ ਅਤੇ ਜਿਹੜੀਆਂ ਕੋਈ ਅੰਦਰਲੀਆਂ ਗੱਲਾਂ ਸੀ ਜਿਹੜਾ ਕੋਈ ਬੰਦਾ ਚੰਗਾ ਪਾਠੀ ਚੰਗਾ ਪੁਜਾਰੀ ਜਿਹੜਾ ਖੁਦ ਮਿਹਨਤ ਕਰਕੇ ਅੰਦਰ ਜਾਂਦਾ ਉਹਦੀ ਗਾਈਡੈਂਸ ਲੈਂਦੀ ਹੁੰਦੀ ਤਾਂ ਸਾਨੂੰ ਰੱਬ ਦੇ ਸਾਕਸ਼ਾਤ ਦਰਸ਼ਨ ਹੋ ਜਾਂਦੇ। ਸੋ ਇਸ ਕਰਕੇ ਜੇ ਨਟਸ਼ਲ ਆਪਾਂ ਗੱਲ ਕਰਨੀ ਹੋਵੇ ਉਹ ਇਹ ਹੈ ਕਿ ਪਰਮਾਤਮਾ ਕੀ ਚੀਜ਼ ਹੈ, ਇੱਕ ਤਾਕਤ ਦਾ ਨਾਂ ਹੈ ਜਿਹਨੇ ਕਿ ਕੁੱਲ ਕਾਇਨਾਤ ਨੂੰ ਬਣਾਇਆ। ਕੁੱਲ ਪਰਮਾਤਮਾ ਨੂੰ ਮਿਲਣ ਦੇ ਲਈ ਇੱਕੋ ਇੱਕ ਢੰਗ ਹੈ ਕਿ ਸਾਨੂੰ ਗੁਰੂ ਦੀ ਲੋੜ ਹੈ ਅਤੇ ਗੁਰੂ ਜੋ ਸਾਨੂੰ ਦੱਸਦਾ ਉਹ ਸਾਨੂੰ ਅੰਦਰ ਮਿਹਨਤ ਕਰਨੀ ਪਊਗੀ। ਜਦੋਂ ਆਪਾਂ ਅੰਦਰ ਮਿਹਨਤ ਕਰ ਲਾਂਗੇ, ਪਰਮਾਤਮਾ ਦੇ ਦਰਸ਼ਨ ਕਰ ਲਾਂਗੇ, ਪਰਮਾਤਮਾ ਦੀ ਸ਼ਕਤੀ ਦੇਖ ਲਾਂਗੇ, ਜਦੋਂ ਅਸੀਂ ਅੰਦਰ ਦੇਖ ਲਾਂਗੇ ਉਹਦੇ ਵੱਖ ਵੱਖ ਨਾਂ ਰੱਖ ਲਏ। ਦੇਖ ਲਓ ਪਰਮਾਤਮਾ ਦੇ ਕਿੰਨੇ ਹੀ ਲੱਖਾਂ ਹੀ ਨਾਂ ਰੱਖੇ ਨੇ, ਕੋਈ ਅੱਲਾਹ ਕਹਿੰਦਾ, ਕੋਈ ਵਾਹਿਗੁਰੂ ਕਹਿੰਦਾ, ਕੋਈ ਪਰਮਾਤਮਾ ਕਹਿੰਦਾ, ਕੋਈ ਰਾਮ ਕਹਿੰਦਾ, ਕੋਈ ਕ੍ਰਿਸ਼ਨ ਕਹਿੰਦਾ, ਕੋਈ ਹਰੀਓਮ ਕਹਿੰਦਾ, ਜਿੰਨੇ ਮਰਜ਼ੀ। ਕਿਵੇਂ? ਕਿਉਂਕਿ ਜਦੋਂ ਅਸੀਂ ਅੰਦਰ ਕਿਸੇ ਉਸ ਤਾਕਤ ਨੂੰ ਦੇਖ ਲਾਂਗੇ ਨਾ, ਉਸ ਤਾਕਤ ਦੇ ਨਜ਼ਾਰੇ ਦੇਖ ਲਾਂਗੇ, ਤਾਂ ਫਿਰ ਅਸੀਂ ਪਿਆਰ ਦੇ ਵਿੱਚ ਆ ਕੇ ਉਹਦਾ ਡਿਫਰੈਂਟ ਨਾਂ ਰੱਖ ਦਿੰਦੇ ਹਾਂ। ਜਿਵੇਂ ਮਾਂ ਬੱਚੇ ਨੂੰ ਜੰਮਦੀ ਹੈ, ਜੰਮਣ ਤੋਂ ਪਹਿਲਾਂ ਹੀ ਆਪਣੀਆਂ ਨਨਾਨਾਂ ਨੂੰ ਪੁੱਛਦੀ ਹੈ, ਸਿਸਟਰਾਂ ਨੂੰ, ਹਸਬੈਂਡ ਨੂੰ ਪੁੱਛਦੀ ਹੈ, ਗ੍ਰੈਂਡਫਾਦਰ ਨੂੰ ਪੁੱਛਦੀ ਹੈ ਕੀ ਨਾਂ ਰੱਖੀਏ, ਕੋਈ ਕਹਿੰਦਾ ਲਵਲੀ ਰੱਖ ਲਓ, ਕੋਈ ਕਹਿੰਦਾ ਬਾਣੀ ਰੱਖ ਲਓ, ਕੋਈ ਕਹਿੰਦਾ ਸਿਮਰਤ ਰੱਖ ਲਓ, ਕੋਈ ਕਹਿੰਦਾ ਆਹ ਰੱਖ ਲਓ। ਜਦੋਂ ਬੱਚਾ ਪੈਦਾ ਹੋ ਜਾਂਦਾ ਪਹਿਲਾਂ ਤਾਂ ਨਰਸ ਰੱਖ ਦਿੰਦੀ ਹੈ ਉਹਦਾ ਨਾਂ, ਵੀ ਗੋਰਾ ਲਾਲਾ, ਜੇ ਗੋਰਾ ਹੋ ਗਿਆ, ਮਾਂ ਕਹਿੰਦੀ ਲੋਕਾਂ ਦੀ ਨਜ਼ਰ ਲੱਗ ਗਈ, ਕਾਲਾ ਨਾਂ ਰੱਖਤਾ। ਜਦੋਂ ਵਿਆਹ ਹੋ ਗਿਆ, ਜੇ ਉਹਦੀ ਝੰਡ ਲਹਾਈ ਤਾਂ ਰੋਡਾ ਰਾਮ ਰੱਖਤਾ, ਅਤੇ ਵਿਆਹ ਹੋ ਗਿਆ ਹਨੀ ਕਹਿਣ ਲੱਗ ਗਏ। ਸੋ ਥੋੜ੍ਹੇ ਜਿਹੇ ਸਾਲਾਂ 20-25 ਸਾਲਾਂ ਦੇ ਅਸੀਂ ਕਿੰਨੇ ਨਾਂ ਰੱਖ ਲਏ, ਪਰਮਾਤਮਾ ਦਾ ਲੱਖਾਂ ਸਾਲਾਂ ਤੋਂ ਕਿੰਨੇ ਨਾਮ ਹੋਣਗੇ। ਸੋ ਨਾਂ ਦੀ ਇੰਪੋਰਟੈਂਸ ਨਹੀਂ, ਅਸਲੀ ਤਾਂ ਉਹ ਤਾਕਤ ਦੀ ਇੰਪੋਰਟੈਂਸ ਹੈ, ਪਿਆਰ ਦੀ ਇੰਪੋਰਟੈਂਸ। ਸਾਨੂੰ ਮਿਹਨਤ ਕਰਨ ਦੀ ਲੋੜ ਹੈ, ਜਦੋਂ ਅਸੀਂ ਮਿਹਨਤ ਕਰਾਂਗੇ ਕੋਈ ਵੀ ਚੀਜ਼ ਹੈ ਜਿਹੜੀ ਅਸੀਂ ਅਜਿਹੀ ਨਹੀਂ ਜਿਹੜੀ ਅਸੀਂ ਪ੍ਰਾਪਤ ਨਹੀਂ ਕਰ ਸਕਦੇ। ਜੇ ਅਸੀਂ ਬਾਹਰਲਾ ਗਿਆਨ ਲੈਣ ਲਈ ਇੰਨੇ ਸਾਲ ਲਾਏ ਨੇ, ਅਤੇ 2-4 ਸਾਲ ਅਸੀਂ ਅੰਦਰ ਵੀ ਮਿਹਨਤ ਕਰੀਏ, ਜਦੋਂ ਅਸੀਂ ਚੌਂਕੜੀ ਮਾਰਦੇ ਹਾਂ, ਕਿਤੇ ਗੋਡੇ ਸਿੱਧੇ ਕਰਦੇ ਹਾਂ, ਬੈਠਦੇ ਉੱਥੇ ਰਜਾਈ ਦੇ ਵਿੱਚ ਹਾਂ, ਜਾਂ ਕੁਰਸੀ 'ਤੇ ਹਾਂ, ਜਾਂ ਮੂਹੜੇ 'ਤੇ ਹਾਂ, ਜਾਂ ਫੱਟੇ 'ਤੇ ਹਾਂ, ਖਿਆਲ ਸਾਡਾ ਸਾਰਾ ਦਿਨ ਬਾਹਰ ਦਾ, ਕੋਈ ਨਹੀਂ ਜਾਓ, ਮੈਂ ਇਸ ਗੱਲ ਨਾਲ ਪਰਸਨਲੀ ਦੱਸ ਰਿਹਾ, ਜਿੱਥੇ ਮਰਜ਼ੀ ਖਿਆਲ ਹੋਵੇ ਪਰ ਆਪਣਾ ਡਿਟਰਮੀਨੇਸ਼ਨ ਹੋਵੇ ਮੈਂ ਆਪਣਾ ਪੂਰਾ ਟਾਈਮ ਲਾਉਣਾ। ਅੱਜ ਇੱਕ ਦਿਨ 'ਚ ਥੋੜ੍ਹਾ ਬੱਚਾ ਜਾ ਕੇ ਐਮਏ ਦੀ ਡਿਗਰੀ ਲੈ ਲੂ, ਮਿਹਨਤ ਕਰੀ ਚੱਲੋ, ਕਰੀ ਚੱਲੋ, ਕਰੀ ਚੱਲੋ, ਮੇਰੇ ਵਰਗਾ ਨਲਾਇਕ ਵੀ ਕੋਈ ਨਾ ਕੋਈ ਸਿਫਾਰਿਸ਼ ਵੀ ਲਾ, ਰੱਬ ਟੀਚਰ ਕਦੇ ਵੀ ਲਾਉਂਦਾ, ਕੋਈ ਨਕਲ ਵੀ ਮਾਰ ਲੈਂਦਾ, ਜਦੋਂ ਅਸੀਂ ਪਰਮਾਤਮਾ ਦੇ ਨਾਲ ਲੱਗੇ ਰਹਾਂਗੇ, ਲੱਗ ਰਹਾਂਗੇ, ਪਰਮਾਤਮਾ ਵੀ ਥੋੜ੍ਹੀ ਜਿਹੀ ਹੱਲਾਸ਼ੇਰੀ ਦੇ ਜਾਂਦਾ। ਜਿਵੇਂ ਆਪਾਂ ਸਾਈਕਲ ਚਲਾਉਣਾ ਸਿੱਖੇ ਸੀਗੇ, ਮਾਂ ਸੀ ਜਾਂ ਸਾਡੀ ਬਾਪ ਸੀਗਾ, ਅਸੀਂ ਇਕੱਠੀ 'ਤੇ ਬਹਿ ਜਾਂਦੇ ਸੀਗੇ ਅਤੇ ਹੌਲੀ ਹੌਲੀ ਤੁਰਦੇ ਸੀਗੇ, ਅਤੇ ਪਿੱਛੋਂ ਨਾਲ ਨਾਲ ਗੱਦੀ ਫੜੀ ਰੱਖਦਾ ਵੀ ਕਿਤੇ ਡਿੱਗਣਾ ਜਾਵੇ। ਇਸੇ ਤਰ੍ਹਾਂ ਹੀ ਜਦੋਂ ਅਸੀਂ ਮਿਹਨਤ ਕਰਾਂਗੇ, ਪਰਮਾਤਮਾ ਵੀ ਮਦਦ ਕਰੂਗਾ, ਗੁਰੂ ਵੀ ਮਦਦ ਕਰੂਗਾ, ਫਿਰ ਅਸੀਂ ਕਾਮਯਾਬ ਹੋ ਜਾਵਾਂਗੇ। ਪਰ ਗੱਲ ਉਦੋਂ ਹੀ ਹੋਵਾਂਗੇ ਜਦੋਂ ਅਸੀਂ ਮਿਹਨਤ ਕਰਾਂਗੇ, ਜਦੋਂ ਅਸੀਂ ਮਿਹਨਤ ਕਰ ਲਾਂਗੇ, ਤੁਸੀਂ ਉਸ ਪਰਮਾਤਮਾ ਦੇ ਸਾਕਸ਼ਾਤ ਦਰਸ਼ਨ ਕਰ ਲਓਗੇ। ਫਿਰ ਤੁਹਾਨੂੰ ਬਹਿਸ ਕਰਨ ਦੀ ਲੋੜ ਨਹੀਂ, ਗਧੇ ਮੰਗੂ ਵੀ ਅਸਮਾਨ ਦਾ ਰੰਗ ਨੀਲਾ ਨਹੀਂ ਹੈ, ਪਰਮਾਤਮਾ ਹੈਗਾ ਨਹੀਂ ਹੈਗਾ, ਧਾਨੇ ਦੇਖ ਲਿਆ ਤੁਸੀਂ ਆਪਣੇ ਬੱਲੇ ਬੱਲੇ। ਜੇ ਬੈਂਕ ਦੇ ਵਿੱਚ ਤੁਹਾਡੇ ਮਿਲੀਅਨ ਡਾਲਰ, ਤੁਹਾਨੂੰ ਦੱਸਣ ਦੀ ਕੀ ਲੋੜ ਹੈ, ਮੇਰਾ ਮਿਲੀਅਨ ਡਾਲਰ ਕਿਸੇ ਨੂੰ ਦਿਖਾਇਆ ਬੈਂਕ ਦੇ ਵਿੱਚ ਜਾ ਕੇ? ਤੁਸੀਂ ਆਪ ਖੁਸ਼ ਹੁੰਦੇ ਹੋ ਕਿ ਮੈਂ ਤਾਂ ਅਮੀਰ ਹਾਂ। ਸੋ ਇਸੇ ਤਰ੍ਹਾਂ ਹੀ ਜਦੋਂ ਤੁਸੀਂ ਅੰਦਰ ਪਰਮਾਤਮਾ ਦੇ ਦਰਸ਼ਨ ਕਰ ਲਏ, ਫਿਰ ਦੁਬਾਰਾ ਢੋਲਕੀ ਪਿੱਟਣ ਦੀ ਲੋੜ ਨਹੀਂ। ਜਿਵੇਂ ਪਰਫਿਊਮ ਦੀ ਸ਼ੀਸ਼ੀ ਹੁੰਦੀ ਹੈ ਅਤੇ ਉਹ ਜੇ ਤੁਸੀਂ ਉਹਦਾ ਢੱਕਣ ਖੋਲ ਲਓਗੇ, ਖੁਸ਼ਬੂ ਤਾਂ ਫੈਲ ਜਾਂਦੀ ਹੈ ਚਾਰ ਚੁਫੇਰੇ, ਪਰ ਨਾਲ ਹੀ ਖਾਲੀ ਹੋ ਜਾਂਦੀ ਹੈ। ਸੋ ਢੱਕਣ ਬੰਦ ਰੱਖੋ, ਫਿਰ ਵੀ ਖੁਸ਼ਬੂ ਆਉਂਦੀ ਰਹਿੰਦੀ ਹੈ। ਤੁਹਾਡੇ ਐਕਸ਼ਨ ਦੱਸ ਦਿੰਦੇ ਨੇ ਵੀ ਇਹਦੇ ਬੰਦੇ ਦੇ ਪੱਲੇ ਹੈਗਾ ਕੁਛ, ਇਹਦੇ ਚੰਗੇ ਕਰਮ ਨੇ, ਇਹ ਚੰਗੇ ਕੋਈ ਹੇਰਾ ਫੇਰੀ ਨਹੀਂ ਕਰਦਾ, ਝੂਠ ਨਹੀਂ ਬੋਲਦਾ, ਸੈਕਸ ਪੱਖੋਂ ਵੀ ਠੀਕ ਹੈ, ਧੀ ਭੈਣ ਨੂੰ ਆਪਣਾ ਸਮਝਦਾ, ਇਹ ਸਾਰੇ ਐਕਸ਼ਨ ਹੀ ਨੇ ਉਹਦੇ। ਸੋ ਆਪਣਾ ਟਾਈਮ 'ਤੇ ਪਾਠ ਵੀ ਕਰਦਾ, ਪੂਜਾ ਵੀ ਕਰਦਾ। ਸੋ ਇਸ ਕਰਕੇ ਤੁਹਾਨੂੰ ਮਾਲੋ ਮਾਲ ਤੁਹਾਨੂੰ ਅੰਦਰਲਾ ਗਿਆਨ ਹੋ ਜਾਂਦਾ। ਮੇਰੇ ਖਿਆਲ ਟਾਈਮ ਇਟਸ ਅਬਾਊਟ 3-4 ਮਿੰਟਸ, ਮੈਂ ਵੀ ਥੱਕ ਗਿਆ ਕਿਉਂਕਿ ਜੇ ਟੋਪਿਕ ਕਿਸੇ ਹੋਰ 'ਤੇ ਸ਼ੁਰੂ ਕਰ ਲਈ ਫਿਰ ਕਿੰਨੇ ਹੀ ਮਿੰਟ ਲੱਗ ਜਾਣਗੇ। ਸੋ ਲੈਟਸ ਹੀਅਰ ਦਾ ਲਾਸਟ ਸੌਂਗ। ਨੈਕਸਟ ਵੀਕ ਆਪਾਂ ਸਤਿਗੁਰੂ ਦੇ ਉੱਤੇ, ਪਰਫੈਕਟ ਮਾਸਟਰ ਦੇ ਉੱਤੇ ਗੱਲਬਾਤ ਕਰਾਂਗੇ। ਤੁਸੀਂ ਵੀ ਆਪਣੇ ਵਿਚਾਰ ਦੇਣੇ ਹੋਣ, ਮੋਸਟ ਵੈਲਕਮ, ਅਤੇ ਸੁਣੋ ਲਾਸਟ ਗਾਣਾ, ਅਤੇ ਮੈਨੂੰ ਕਰੋ ਮਾਫ਼, ਅਤੇ ਨੈਕਸਟ ਵੀਕ ਹੋਊਗੀ ਗਲਤੀ ਹੋਊਗੀ ਭੁੱਲ ਚੱਕ ਮਾਫ਼, ਦਿਲੋਂ ਕਰ ਰਿਹਾ ਮੈਂ, ਜੋ ਕੁਝ ਸਿੱਖਿਆ ਸਿਖਾਇਆ, ਜੋ ਪੜ੍ਹਿਆ ਉਹ ਪੜ੍ਹਾਇਆ, ਉਹ ਤੁਹਾਡੇ ਕੋਲ ਬਿਆਨ ਕੀਤਾ, ਮੰਨੋ ਜਾਂ ਨਾ ਮੰਨੋ ਇਹ ਤੁਹਾਡੀ ਆਪਣੀ ਮਰਜ਼ੀ। ਥੈਂਕ ਯੂ ਵੈਰੀ ਮੱਚ।
गॉड अल्लाह और भगवान ने बनाया एक इंसान,
गॉड अल्लाह और भगवान ने बनाया एक इंसान,
जमीन पे लेके वो ऊपर वाले का फरमान, जिसका नाम सुन के खाते हर शैतान,
गॉड अल्लाह और भगवान ने बनाया एक इंसान।
के ख्वाबों की जन्नत सजाएंगे हम, प्यार का सवेरा लेके आएंगे हम,
दिल के ख्वाबों की जन्नत सजाएंगे हम, प्यार का सवेरा लेके आएंगे हम। भगवान ने बनाया एक इंसान, और अल्लाह और भगवान ने बनाया एक इंसान,
listening to WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
क्विक ट्रक लूब हर साल दी तरह ट्रकर वीरा दा धन्यवाद करदे होए इस साल भी 15 जून नू अपनी नैपनी लोकेशन ते ट्रक ऑयल चेंज ते देंगे $75 दा डिस्काउंट। जी हां सही सुनया, $75 दा डिस्काउंट, फ्री ट्रक ग्रीस, फ्री बारबेक्यू अते नाल ही मिलो ऑयल अते फिल्टर कंपनियां दे नुमाइंदियां नू। तां फिर पहुंचो 15 जून नू क्विक ट्रक लूब एग्जिट 579 हाईवे 401 अते पाओ $75 दा डिस्काउंट। 519-622-0660 519-622-0660 क्विक ट्रक लूब नापनी लोकेशन।
डाइवोर्स या कस्टडी दी लड़ाई जिंदगी दी सब तो औखी लड़ाई हुंदी है, क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने। उस वक्त कई सवाल उठते ने कि प्रॉपर्टी किस कोल जाएगी, कस्टडी किस नूं मिलेगी, ते जिंदगी दी सब तो प्यारी दौलत बच्चे किस कोल रहणगे।
SNS Lawyers को इन्हां सारे सवालां दे जवाब ते तुहाडे हक ले लड़न वास्ते लियाकत है। अपने हक जानन लई या सलाह लैण लई अज ही SNS Lawyers नूं कॉल करो 416-655-2000।
अपनी कम्युनिटी दा सब तो वड्डा, वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजी सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो 3 साल लई नो ब्याज।
142 कैनेडी रोड, ब्रैम्पटन 905-874-7171।
टोरंटो वालिया हो जो तैयार, फ्रेंड्स फर्नीचर मॉल लेके आ रहे ने नॉर्थ अमेरिका दा सब तो वखरा म्यूजिक कॉन्सर्ट नो बाउंड्रीज विद निंजा एंड बिलाल सिंह। 15 जुलाई नू CAA सेंटर ब्रैम्पटन। फॉर टिकट्स कॉल 647-648-5951 और ticketmaster.ca।
ਇੰਨਾ ਸੋਹਣਾ ਕਰ ਲਿਆ, ਹੁਣ ਅਪਲਾਈਂਸਿਸ ਵੀ ਸਟੇਨਲੈਸ ਸਟੀਲ ਦੇ ਹੀ ਚਾਹੀਦੇ।
ਹਾਂਜੀ, ਸਟੇਨਲੈਸ ਸਟੀਲ ਦੇ ਅਪਲਾਈਂਸਿਸ ਮਿਲਣਗੇ ਤੁਹਾਨੂੰ ਬ੍ਰੈਮਟਨ ਟੀਵੀ ਐਂਡ ਅਪਲਾਈਂਸਿਸ ਤੇ, ਜਿੱਥੇ ਫ੍ਰਿਜ, ਸਟੋਵ, ਡਿਸ਼ਵਾਸ਼ਰ, 3-ਪੀਸ ਕਿਚਨ ਬੰਡਲ, ਇਸ ਤੋਂ ਇਲਾਵਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਐਨਰਜੀ ਸੇਵਰ, ਐਨਰਜੀ ਸਟਾਰ ਤੇ ਟੀਵੀ ਸੈਕਸ਼ਨ ਵਿੱਚ ਸੋਨੀ, ਸੈਮਸੰਗ, ਪੈਨਾਸੋਨਿਕ, ਸ਼ਾਰਪ, ਹਰ ਸਾਈਜ਼ ਤੇ ਹਰ ਬ੍ਰਾਂਡ ਦਾ ਟੀਵੀ ਵਿਦ ਲੋਐਸਟ ਪ੍ਰਾਈਸਿਸ ਇਨ ਦਾ ਟਾਊਨ, ਸਿਰਫ ਬ੍ਰੈਮਟਨ ਟੀਵੀ ਐਂਡ ਅਪਲਾਈਂਸਿਸ ਤੇ। ਬ੍ਰੈਮਟਨ ਟੀਵੀ ਐਂਡ ਅਪਲਾਈਂਸਿਸ 801 Bowie Drive West, Brampton, ya call karo 905-450-2828, 905-450-2828.
Naan Kebab, Modern Afghani Kitchen, Laziz Afghani Grill Kebab, Chapli Kebab, Chopan Kebab, Lamb Shank, Chicken Kurma Plate, Family Platter, Kebab Wrap, Fries, Mantu, Bolani, Firni aur sab ke liye bahut se mazedar khane. Ab aapke shahar Mississauga mein ek aur nayi location ke saath 5042 Satellite Drive, Unit F3, Mississauga. For orders and reservations, visit naankebab.ca.
क्या आप एक कार एक्सीडेंट में इन्वॉल्व हैं और आपको बेहतरीन लॉयर की तलाश है? हेमोफार प्रेजेंस की आपके लिए एक जाना पहचाना लॉयर है और मैं आपकी अपनी अंजुम कुरैशी आपके मसलों को उन तक पहुंचाती हूं। हमारी कंसल्टेंसी बिल्कुल फ्री है। कार एक्सीडेंट में आपका मशवरा लेना आपका कानूनी हक है। आप हमें कॉल कर सकते हैं 416-570-0157। जी हाँ, 416-570-0157।
कर्ज से निजात के लिए एक ही नाम, मोहम्मद सिद्दीक। ऑल द सॉल्यूशन, पुरसकून जिंदगी और क्रेडिटर्स की कॉल से छुटकारा।
मोहम्मद सिद्दीक ऑल डेट सॉल्यूशन बैंक्रप्सी इंसॉल्वेंसी कंसोलिडेशन करते हैं अप टू 80%। मोहम्मद सिद्दीक आपके लिए काम करते हैं। पुरसकून जिंदगी, अच्छी सेहत और लंबी उम्र की जामिन। अपनी जिंदगी को पुरसकून करने के लिए, कर्जों से पाक करने के लिए राबिता कीजिए मोहम्मद सिद्दीक 416-671-0577।
अजीत सुनते हो?
अब कह भी दो।
कितनी दफा तो कह चुकी हूँ,
मगर कब?
अब कुछ कहना वहना नहीं है, बस लेके जाना पड़ेगा।